ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਦਿਲ ਵਾਲੀ ਗੱਲ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ,
ਪਹਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ, ਅਤੇ ਆਓ ਫਿਰ ਸਾਰੇ ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ, ਔਰ ਦਿਲ ਦੀ ਗਹਿਰਾਈਆਂ ਤੋਂ ਅਰਦਾਸ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ। ਅਗਲੇ ਦੋ ਘੰਟੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ। ਇਸ ਦੌਰਾਨ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਿਲ ਹੋਣਗੇ ਔਰ ਜਸਵਿੰਦਰ ਬਿੱਟਾ ਭਾਰਤ ਤੋਂ ਸ਼ਾਮਿਲ ਹੋਣਗੇ। ਬਹੁਤ ਸਾਰਾ ਚਿੰਤਨ ਕੀਤਾ ਜਾਏਗਾ, ਤੁਸੀਂ ਪਹਿਲਾਂ ਹੀ ਸ਼ਾਮਿਲ ਹੋ। ਹੋਰ ਸੱਜਣ ਮਿੱਤਰ ਵੀ ਜੁੜ ਰਹੇ ਨੇ ਅੱਜ ਸਵੇਰ ਨੂੰ ਔਰ ਦਿਲ ਵਾਲੀਆਂ ਗੱਲਾਂ ਹੋਣਗੀਆਂ। ਕਾਫੀ ਸੁਨੇਹੇ ਆ ਵੀ ਰਹੇ ਨੇ ਸਵੇਰ ਦੇ, ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਹੋ ਸਾਰੇ, ਔਰ ਹੋਰ ਵੀ ਸੱਜਣ ਮਿੱਤਰ ਸੁਨੇਹੇ ਭੇਜਣਗੇ। ਸੁਨੇਹੇ ਭੇਜਣ ਦਾ ਪਤਾ ਹੈ ਜੀ, ਟੈਲੀਗ੍ਰਾਮ ਐਪ ਦੇ ਰਾਹੀਂ ਸੁਨੇਹਾ ਭੇਜ ਸਕਦੇ, ਫੋਟੋ ਕੁਛ ਵੀ, ਦਿਲ ਦੀ ਗੱਲ, ਐਨੀਥਿੰਗ, ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ। ਇਹ ਦੋ ਜ਼ਰੀਏ ਨੇ ਸਾਡੇ ਤੱਕ, ਸਟੂਡੀਓ ਤੱਕ ਸੁਨੇਹਾ ਅਪਣਾਉਣ ਦੇ। ਬਹੁਤ ਮਿੱਤਰ ਪਿਆਰੇ ਮਿਲਦੇ ਨੇ, ਸੁਨੇਹਾ ਨਹੀਂ ਭੇਜ ਸਕਦੇ ਅਤੇ ਮਿਲ ਕੇ ਦੱਸ ਦਿੰਦੇ ਨੇ। ਸੋ ਸਾਰਿਆਂ ਦਾ ਸਵਾਗਤ। ਅਗਰ ਤੁਸੀਂ ਪੋਡਕਾਸਟ ਸੁਣ ਰਹੇ ਹੋ ਪ੍ਰੋਗਰਾਮ, ਤਾਂ ਕੋਈ ਨਹੀਂ, ਕੰਮ 'ਤੇ ਬਿਜ਼ੀ ਰਹੋ ਅਤੇ ਨਾਲ ਦੀ ਨਾਲ ਗੱਲਾਂ ਵੀ ਹੁੰਦੀਆਂ ਜਾਣਗੀਆਂ। ਦਿਨ ਅੱਜ ਸੋਹਣਾ ਚੜ੍ਹਿਆ, ਕੱਲ੍ਹ ਸਾਰਾ ਦਿਨ ਝੜੀ ਲੱਗੀ ਰਹੀ ਅਤੇ ਅੱਜ ਐਂ ਧੁੱਪ ਖਿੜੀ ਹੋਈ ਆ। ਤੁਸੀਂ ਬੈਕਗਰਾਊਂਡ 'ਚ ਸੁਣ ਰਹੇ ਹੋ ਕਿ ਤੋਤਿਆਂ ਦੇ ਜਿਹੜੇ ਝੁੰਡ ਨੇ ਉਹ ਬੜੇ ਰੌਲਾ ਪਾ ਰਹੇ ਨੇ, ਬੜੀ ਕਰਕਸ਼ ਆਵਾਜ਼ ਹੁੰਦੀ ਹੈ ਇਹਨਾਂ ਦੀ, ਪਰ ਚੰਗੇ ਲੱਗਦੇ ਨੇ, ਕੁਦਰਤ ਦੀਆਂ ਖੇਡਾਂ ਨੇ ਇਹ ਸਭ। ਸੋ ਅੱਜ ਧੁੱਪ ਖਿੜੀ ਹੋਈ ਆ, ਸਿਆਲ ਦਾ ਦਿਨ ਹੈ ਅਤੇ ਪ੍ਰੋਗਰਾਮ ਚੱਲੇਗਾ। ਇਸ ਵੇਲੇ 8:03 ਹੋਏ ਨੇ ਸਿਡਨੀ ਦੇ ਈਸਟ ਕੋਸਟ ਦੇ ਸਮੇਂ ਮੁਤਾਬਕ, ਔਰ ਐਡਲੇਡ ਦੇ ਵਿੱਚ 7:33, ਪਰਥ ਦੇ ਵਿੱਚ 6:03, ਨਵੀਂ ਦਿੱਲੀ ਦੇ ਵਿੱਚ 3:33, ਔਰ ਲੰਡਨ ਦੇ ਵਿੱਚ ਸ਼ਨਿਚਰਵਾਰ 3 ਜੁਲਾਈ ਦੇ 11:03 ਰਾਤ ਦੇ ਹੋਏ ਨੇ, ਔਰ ਨਿਊਯਾਰਕ ਦੇ ਵਿੱਚ 6:03, ਇਹੀ ਸਮਾਂ ਟੋਰੋਂਟੋ ਦਾ। ਵੈਨਕੂਵਰ ਅਤੇ ਐਲਏ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ। ਸੋ ਸਮਾਂ ਸਾਰਨੀ ਤੋਂ ਬਾਅਦ ਵਿਚਾਰਾਂ ਵੀ ਕਰਨੀਆਂ ਆਪਾਂ, ਅਤੇ ਵਿਚਾਰ ਜਿਹੜੀ ਇਹ ਕਰਨੀ ਹੈ ਕਿ ਅਸੀਂ ਕੱਲ੍ਹ ਹੀ ਮੇਰੇ ਕੋਲ ਇੱਕ ਮੈਗਜ਼ੀਨ ਆਉਂਦਾ ਆ ਅਤੇ ਮੈਂ ਪੜ੍ਹ ਰਿਹਾ ਸੀ, ਉਸਦੇ ਵਿੱਚ ਨਾ ਇੱਕ ਬੜੀ ਸੁੰਦਰ ਕਿਤਾਬ ਦਾ ਰਿਵਿਊ ਦਿੱਤਾ ਗਿਆ, ਘੁਮੱਕੜ ਸ਼ਾਸਤਰ, ਘੁੰਮਣਾ ਜਿਹੜੇ ਬੰਦਿਆਂ ਨੂੰ, ਜਿਸ ਤਰ੍ਹਾਂ ਹੁਣ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਗਿਆਨੀ ਸੰਤੋਖ ਸਿੰਘ ਜੀ ਜਾਂ ਮੈਂ, ਅਸੀਂ ਘੁਮੱਕੜ ਹਾਂ, ਪਤਾ ਨਹੀਂ ਕਿੱਧਰ ਕਿੱਧਰ ਘੁੰਮ ਆਉਂਦੇ ਹਾਂ, ਲੋੜ ਪੈਂਦੀ ਹੈ ਕਿਤੇ ਉੱਧਰ ਜਾ ਆਈਦਾ। ਅਤੇ ਇੱਕ ਹੁੰਦੇ ਟਰੈਵਲਰ, ਇਹਨੂੰ ਟਰੈਵਲ ਵੀ ਕਹਿੰਦੇ ਆ। ਇਹ ਕੋਈ ਨਵੀਆਂ ਗੱਲਾਂ ਤਾਂ ਹੈ ਨਹੀਂ, ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ। ਉਹਦੇ ਵਿੱਚ ਮਤਲਬ ਜੈਨ ਧਰਮ ਜਿਹੜਾ ਤਕਰੀਬਨ ਸਾਰਿਆਂ ਨਾਲ ਪੁਰਾਣਾ ਧਰਮ ਹੈ, ਉੱਥੋਂ ਲੈ ਕੇ ਮਹਾਂਵੀਰ ਤੋਂ ਲੈ ਕੇ ਬੁੱਧ ਤੋਂ ਲੈ ਕੇ ਸ਼ੰਕਰਾਚਾਰਿਆ, ਗੁਰੂ ਨਾਨਕ ਪਾਤਸ਼ਾਹ ਅਤੇ ਹੋਰ ਬੜੇ ਮਹਾਨ ਲੋਕ ਜਿਹੜੇ ਨੇ ਯੂਨ ਸੰਗ ਜਿਹੜੇ ਚਾਈਨਾ ਤੋਂ ਆਏ ਸੀ ਅਤੇ ਟੈਕਨੋਲੋਜੀ ਲੈਣ ਇੰਡੀਆ ਪੜ੍ਹਨ, ਉਹ ਸਾਰੇ ਸਾਰਿਆਂ ਦਾ ਜ਼ਿਕਰ ਹੈ ਕਿ ਘੁੰਮਣ ਘੁੰਮਣ ਦੇ ਵਿੱਚ ਫਰਕ ਹੁੰਦਾ ਹੈ। ਇੱਕ ਘੁੰਮਿਆ ਜਾਂਦਾ ਹੈ ਕਿ ਆਪਣੇ ਸੈਟਿਸਫੈਕਸ਼ਨ ਲਈ, ਆਪਣੀ ਤਸੱਲੀ ਦੇ ਲਈ, ਇੱਕ ਘੁੰਮਿਆ ਜਾਂਦਾ ਹੈ ਗਿਆਨ ਪ੍ਰਾਪਤ ਕਰਨ ਦੇ ਲਈ। ਕਿਤੇ ਆਪਾਂ ਜਾਣਾ ਆ ਉੱਥੇ ਗਿਆਨ ਲੈਣਾ ਆ, ਜਿਸ ਤਰ੍ਹਾਂ ਅਸੀਂ ਗੁਰੂ ਧਾਮਾਂ 'ਤੇ ਜਾਂਦੇ ਨੇ, ਤੀਰਥਾਂ 'ਤੇ ਜਾਂਦੇ ਹਾਂ, ਉੱਥੋਂ ਅਸੀਂ ਇੰਸਪੀਰੇਸ਼ਨ ਲੈ ਕੇ ਆਉਂਦੇ ਹਾਂ, ਮੋਟੀਵੇਸ਼ਨ ਲੈ ਕੇ ਆਉਂਦੇ ਹਾਂ, ਉਤਸ਼ਾਹਿਤ ਹੋ ਕੇ ਆਉਂਦੇ ਹਾਂ ਕਿ ਅਸੀਂ ਆਪਣੇ ਧਰਮ ਨਾਲ ਜੁੜਨਾ, ਧਰਮ ਕਮਾਉਣਾ ਆ। ਕਈ ਲੋਕ ਪੜ੍ਹਨ ਜਾਂਦੇ ਨੇ, ਐਜੂਕੇਸ਼ਨ ਲਈ ਜਾਂਦੇ ਨੇ, ਜਿਸ ਤਰ੍ਹਾਂ ਪੁਰਾਣੀ ਸਾਰਿਆਂ ਨਾਲੋਂ ਇੱਕ ਐਗਜ਼ਾਮਪਲ ਹੈ ਹਿਊਨ ਸੰਘ, ਜੋ ਕਿ ਸ਼ਾਇਦ ਵਿਕਰਮ ਦਿੱਤਿਆ ਦੇ ਕਾਲ ਦੇ ਵਿੱਚ ਭਾਰਤ ਆਇਆ ਸੀ ਤਕਸ਼ਿਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਸਟੂਡੈਂਟ ਵੀਜ਼ੇ 'ਤੇ। ਉਦੋਂ ਵੀਜ਼ੇ ਦੀ ਲੋੜ ਨਹੀਂ ਸੀ ਪੈਂਦੀ, ਅਤੇ ਫਿਰ ਕਾਫੀ ਆਉਂਦੇ ਰਹੇ, ਪੜ੍ਹ ਪੜ੍ਹ ਕੇ ਜਾਂਦੇ ਰਹੇ, ਅਤੇ ਇਸ ਤਰ੍ਹਾਂ ਬੁੱਧ ਧਰਮ ਸ਼ਾਇਦ ਉੱਧਰ ਫੈਲਿਆ ਹੋਏਗਾ ਉਸ ਤੋਂ ਬਾਅਦ। ਸੋ ਹੁਣ ਵੀ ਦੇਖੋ ਬਹੁਤ ਸਾਰੇ ਸਾਡੇ ਨੌਜਵਾਨ ਮੁਟਿਆਰਾਂ ਦੇਸ਼ ਵਿਦੇਸ਼ ਪੜ੍ਹਨ ਜਾਂਦੀਆਂ ਨੇ, ਆਸਟ੍ਰੇਲੀਆ ਤੋਂ ਵੀ ਬਾਹਰ ਜਾਂਦੇ ਨੇ ਪੜ੍ਹਨ। ਸੋ ਇਹ ਵੀ ਇੱਕ ਘੁੰਮਣਾ, ਕਿਸੇ ਹੋਰ ਥਾਂ ਜਾ ਕੇ ਪੜ੍ਹਨਾ ਅਤੇ ਉੱਥੇ ਰਹਿਣਾ ਅਤੇ ਵਿਚਰਨਾ ਅਤੇ ਸਿੱਖਣਾ। ਘੁੰਮਣ ਘੁੰਮਣ ਦੇ ਵਿੱਚ ਅਰਥ ਹੁੰਦਾ। ਕਈ ਫਿਰ ਲੋਕ ਜਿਹੜੇ ਨੇ ਉਹ ਜਦੋਂ ਰਿਟਾਇਰ ਹੋ ਜਾਂਦੇ ਨੇ, ਬਸ ਉਹਨਾਂ ਨੂੰ ਫਿਰ ਚਲੋ ਆਪਾਂ ਉੱਥੇ ਹੁਣ ਘੁੰਮ ਕੇ ਆਈਏ, ਸਾਰੀ ਉਮਰ ਬਹੁਤ ਕੰਮ ਕੀਤਾ, ਚਲੋ ਹੁਣ ਆਪਾਂ ਉੱਥੇ ਜਾ ਆਈਏ। ਜਿਹੜੇ ਪੰਜਾਬੀ ਜਾਂਦੇ ਨੇ ਘੁੰਮਣ, ਉਹ ਘੁੰਮਣ ਨਹੀਂ ਜਾਂਦੇ, ਉਹ ਚਲੋ ਆਪਾਂ ਹੁਣ ਲੰਡਨ ਜਾਣਾ, ਸਾਡੇ ਸਾਰੇ ਰਿਸ਼ਤੇਦਾਰ ਉੱਥੇ, ਇੱਕ ਦਿਨ ਉਹਦੇ, ਇੱਕ ਦਿਨ ਉਹਦੇ, ਇੱਕ ਦਿਨ ਉਹਦੇ, ਇਹ ਵੀ ਇੱਕ ਘੁੰਮਣਾ ਆ। ਅਤੇ ਚਲੋ ਉੱਥੇ ਕਿਰਾਇਆ ਵਗੈਰਾ ਬਚ ਜਾਂਦਾ ਆ, ਰਹਿਣ ਦਾ ਖਰਚਾ ਹੋ ਜਾਂਦਾ, ਕਾਰਾਂ ਦਾ ਖਰਚਾ ਬਚ ਜਾਂਦਾ। ਪਰ ਇੱਕ ਘੁੰਮਣਾ ਆ ਲੋਕ ਕਲਿਆਣ ਦੇ ਲਈ। ਬਾਬਾ ਨਾਨਕ ਦੀ ਆਪਾਂ ਐਗਜ਼ਾਮਪਲ ਲਈਏ ਤਾਂ ਉਹ ਸੁਲਤਾਨਪੁਰ ਵਿਖੇ ਵੇਹੀ ਪ੍ਰਵੇਸ਼, ਜਿਹੜੀ ਕਿ 36 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਹੋਇਆ ਸੀ, ਉਸ ਤੋਂ ਪਹਿਲਾਂ ਕੋਈ ਉਹਨਾਂ ਨੇ ਉਦਾਸੀ ਨਹੀਂ ਕੀਤੀ, ਉਹ ਘੁੰਮੇ ਨਹੀਂ ਕਿਤੇ। ਹਾਂ, ਜਿੰਨਾ ਅਸੀਂ ਵੈਸੇ ਆਮ ਬੰਦੇ ਨਾਲੋਂ ਜ਼ਿਆਦਾ ਉਹ ਜਾਂਦੇ ਸੀ ਕਿਤੇ, ਪਰ ਗਿਆਨ ਪ੍ਰਾਪਤ ਕਰਨ ਦੇ ਲਈ ਉਹ ਘੁੰਮੇ ਨਹੀਂ। ਘਰ ਬੈਠਿਆਂ ਹੀ ਉਹਨਾਂ ਨੇ ਅਧਿਐਨ ਕੀਤਾ, ਗੋਸ਼ਟਾਂ ਕੀਤੀਆਂ ਆਸ ਪਾਸ ਹੀ ਲੋਕਲ ਏਰੀਏ ਦੇ ਵਿੱਚ ਹੀ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਘੁੰਮਣਾ ਸੀ, ਉਹ ਕੋਈ ਸ਼ੌਂਕ ਨਾਲ ਘੁੰਮਣਾ ਨਹੀਂ ਸੀਗਾ, ਉਹ ਕੋਈ ਸਾਈਟ ਸੀਇੰਗ ਨਹੀਂ ਸੀ, ਉਹ ਕੋਈ ਟੂਰਿਜ਼ਮ ਨਹੀਂ ਸੀਗਾ, ਉਹ ਇੱਕ ਮਕਸਦ ਲਈ ਘੁੰਮਣਾ ਸੀ। ਕਿ ਕੱਲ੍ਹ ਵੀ ਆਪਾਂ ਦੱਸਿਆ ਸੀ ਕਿ ਨਵੇਂ ਖੰਡ ਜਿੱਥੇ ਤੱਕ ਪ੍ਰਿਥਵੀ ਉਹਨਾਂ ਨੂੰ ਦਿਸੀ ਆ, ਉਹਨਾਂ ਨੂੰ ਲੱਗਿਆ ਪਈ ਇਹ ਜਲ ਰਹੀ ਹੈ ਪ੍ਰਿਥਵੀ, ਅਤੇ ਲੋਕਾਂ ਨੂੰ ਲੋੜ ਹੈ ਅਧਿਆਤਮ ਦੀ, ਅਤੇ ਉਹਨਾਂ ਨੇ ਫਿਰ ਚਾਰ ਉਦਾਸੀਆਂ ਕੀਤੀਆਂ, ਮਿੱਥ ਕੇ ਕੀਤੀਆਂ, ਲੋਕ ਪ੍ਰਚਾਰ, ਲੋਕ ਕਲਿਆਣ ਵਾਸਤੇ। ਉਹ ਵੀ ਇੱਕ ਘੁੰਮਣਾ ਆ। ਔਰ ਉਸ ਤੋਂ ਦੇਖੋ ਜਿਹੜਾ ਗਿਆਨ ਵੀ ਉਹਨਾਂ ਨੇ ਹੋਰ ਵੀ ਨਾਲ ਅਡੈਪਟ ਕੀਤਾ, ਮੈਥਡ ਜਿਹੜੇ ਨਵੇਂ ਸਿੱਖੇ, ਨਵੇਂ ਲੋਕਾਂ ਨੂੰ ਕਿਸ ਤਰ੍ਹਾਂ ਵੱਖਰੇ ਵੱਖਰੇ ਸੱਭਿਆਚਾਰਾਂ, ਕਲਚਰ, ਧਰਮ, ਉਹਨਾਂ ਨੂੰ ਕਿਸ ਤਰ੍ਹਾਂ ਮੁਖਾਤਿਬ ਹੋਣਾ, ਕਿਸ ਤਰ੍ਹਾਂ ਉਹਨਾਂ ਨਾਲ ਡੀਲ ਕਰਨਾ, ਅਤੇ ਉਹਨਾਂ ਦੀਆਂ ਚੰਗਿਆਈਆਂ ਕੀ ਨੇ, ਉਹ ਸਾਰੀਆਂ ਸਾਨੂੰ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਸਾਨੂੰ ਦਿੱਤੀਆਂ। ਹੋਰ ਵੀ ਬੜੇ ਟਰੈਵਲਰ ਹੋਏ ਨੇ ਜਿਨ੍ਹਾਂ ਨੇ ਆਪਣੇ ਸੰਦੇਸ਼ ਲਿਖੇ, ਉਹਨਾਂ ਨੇ ਆਪਣੀਆਂ ਫੇਰੀਆਂ ਦੇ ਬਾਰੇ ਜ਼ਿਕਰ ਲਿਖਿਆ, ਨਵੇਂ ਨਵੇਂ ਟ੍ਰੇਡ, ਨਵਾਂ ਨਵਾਂ ਵਪਾਰ ਉਹ ਸ਼ੁਰੂ ਕੀਤਾ ਉਹਨਾਂ ਨੇ। ਵਾਸਕੋ ਡਗਾਮਾ ਭਾਰਤ ਆਇਆ, ਚਾਹੇ ਉਹ ਜਿੱਦਾਂ ਦਾ ਵੀ ਸੀ, ਆ ਕੇ ਉਹ ਜਿਹੜਾ ਸਮੁੰਦਰੀ ਰਾਹ ਖੁੱਲ੍ਹੇ, ਅਮਰੀਕਾ ਗਿਆ ਕੋਲੰਬਸ, ਨਵਾਂ ਕੌਂਟੀਨੈਂਟ ਹੀ ਵੱਸ ਗਿਆ। ਕੈਪਟਨ ਕੁੱਕ ਆਸਟ੍ਰੇਲੀਆ ਆਇਆ, ਇੱਥੇ ਨਵਾਂ ਕੌਂਟੀਨੈਂਟ ਹੀ ਵੱਸ ਗਿਆ ਜਿਹੜਾ ਕਿ ਅਜੇ 200 ਸਾਲ ਪੁਰਾਣਾ ਆ। ਸੋ ਇਹ ਜਿਹੜੀਆਂ ਘੁੰਮਣ ਦੀਆਂ ਪਿਰਤਾਂ ਨੇ, ਅੱਜ ਆਪਾਂ ਉਹਦੀ ਗੱਲ ਥੋੜ੍ਹੀ ਜਿਹੀ ਕੀਤੀ ਆ ਕਿ ਆਪਾਂ ਵੀ ਘੁੰਮਣਾ ਆ। ਕਈ ਵਾਰੀ ਅਸੀਂ ਵੈਸੇ ਹੀ ਗੱਡੀ ਚੱਕ ਕੇ ਘੁੰਮ ਆਈਦਾ, ਚਲੋ ਗੱਡੀ ਚੱਕੋ ਜੀ ਅੱਜ ਵਿਹਲੇ ਹਾਂ, ਪਰ ਜੇ ਆਪਾਂ ਸਾਰੇ ਰਾਹ ਉਹੀ ਗੱਲਾਂ ਕਰਦੇ ਜਾਣਾ ਆ ਜਿਹੜੀਆਂ ਆਪਾਂ ਘਰੇ ਕਰੀਦੀਆਂ, ਅਤੇ ਜਿੱਥੇ ਜਾਣਾ ਬਸ ਉੱਥੇ ਕਾਹਲੀ ਕਾਹਲੀ ਚੱਲ ਪਏ, ਇੱਥੇ ਰੋਟੀ ਖਾਓ, ਆ ਕਰੋ, ਚਲੋ ਫਿਰ ਘਰ ਨੂੰ ਚੱਲੀਏ, ਉਹ ਤਾਂ ਕੋਈ ਘੁੰਮਣਾ ਨਹੀਂ ਹੋਇਆ, ਉਹ ਤਾਂ ਤੇਲ ਫੂਕਣ ਵਾਲੀ ਗੱਲ ਹੁੰਦੀ ਆ। ਸੋ ਜਦੋਂ ਵੀ ਆਪਾਂ ਕਿਤੇ ਬਾਹਰ ਜਾਣਾ ਆ ਤਾਂ ਆਪਾਂ ਉਸ ਮੋਡ ਦੇ ਵਿੱਚ, ਉਸ ਮੂਡ ਦੇ ਵਿੱਚ ਜਾਣਾ ਆ ਕਿ ਆਪਾਂ ਜਿਹੜੀਆਂ ਗੱਲਾਂ ਨੇ ਉਹ ਕਰਨੀਆਂ ਨੇ, ਸਾਰਥਕ ਕਰਨੀਆਂ ਨੇ, ਅਲੈਦਾ ਕਰਨੀਆਂ ਨੇ, ਕੋਈ ਨਵੀਂ ਚੀਜ਼ ਸਿੱਖਣੀ ਹੈ, ਕੋਈ ਨਵੀਂ ਚੀਜ਼ ਦੇਖਣੀ ਹੈ ਔਰ ਉਹਦੇ ਬਾਰੇ ਗੱਲ ਕਰਨੀ ਹੈ। ਅਕਸਰ ਅਸੀਂ ਜਾਈਦਾ ਆ, ਜਦੋਂ ਮੈਂ ਇਸ ਤਰ੍ਹਾਂ ਕਰਦਾ, ਮੈਂ ਆਪਣੇ ਤੁਹਾਨੂੰ ਆਪਣਾ ਇਗਜ਼ਾਮਪਲ ਦੱਸ ਸਕਦਾ ਕਿ ਫਿਰ ਜੋ ਰਾਹ ਦੇ ਵਿੱਚ ਆਉਂਦਾ ਉਸਨੂੰ ਧਿਆਨ ਨਾਲ ਦੇਖਦੇ ਜਾਣਾ ਆ, ਕੋਈ ਨਵੀਂ ਚੀਜ਼ ਦਿਸੀ ਉਸਨੂੰ ਸਲਾਹੁਣਾ ਆ। ਹਾਂ ਵੀ ਆਹ ਬੜੀ ਵਧੀਆ, ਵੀ ਆਹ ਪਿੰਡ ਵਾਲਿਆਂ ਨੇ, ਸ਼ਹਿਰ ਵਾਲਿਆਂ ਨੇ ਬੜਾ ਵਧੀਆ ਕੰਮ ਕੀਤਾ ਹੋਇਆ। ਓਬਜ਼ਰਵੇਸ਼ਨ ਕਰੋ, ਇਹੀ ਕੰਮ, ਇਹੀ ਜਾ ਰਹੇ ਹਾਂ, ਇਹੀ ਸਾਡੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਕਿ ਦੇਖੋ, ਜਾਓ, ਗ੍ਰਹਿਣ ਕਰੋ ਕਿਹੜੀ ਕਿਹੜੀ ਵਧੀਆ ਵਧੀਆ ਚੀਜ਼ ਹੈ ਤੁਹਾਨੂੰ ਲੱਗ ਰਹੀ ਆ, ਉਸਨੂੰ ਲਿਆਓ, ਨੌਲੇਜ ਲਿਆਓ। ਅਤੇ ਇਸ ਨਾਲ ਜਿਹੜਾ ਦਿਮਾਗ ਹੈ ਖੁੱਲ੍ਹਦਾ ਆ, ਨਵੇਂ ਨਵੇਂ ਆਈਡੀਏ ਉਤਪੰਨ ਹੁੰਦੇ ਆ, ਔਰ ਕੁਦਰਤ ਦਾ ਨਜ਼ਾਰਾ ਵੱਖਰਾ ਵੱਖਰਾ ਹੁੰਦਾ ਆ। ਕਿਤੇ ਧੁੱਪ, ਕਿਤੇ ਛਾਂ, ਲੰਬੇ ਲੰਬੇ ਖੁੱਲ੍ਹੇ ਮੈਦਾਨ, ਜਦੋਂ ਤੁਸੀਂ ਡਰਾਈਵ ਕਰੋ ਇੱਧਰ ਗ੍ਰਿਫਿਥ ਸਾਈਡ ਨੂੰ ਜਾਓ, ਉਹਨਾਂ ਦਾ ਆਨੰਦ ਮਾਣੋ। ਛੱਡੋ ਪਰੇ ਉਹ ਗੱਲਾਂ ਸਾਰੀਆਂ ਜਿਹੜੀਆਂ ਗ੍ਰਸਤੀ ਦੀਆਂ ਘਰੇ ਹੀ ਆ, ਉਹ ਘਰ ਆ ਕੇ ਕਰਾਂਗੇ, ਘਰ ਦੀਆਂ ਗੱਲਾਂ ਘਰ ਕਰਾਂਗੇ, ਪਰ ਜੋ ਹੁਣ ਅਸੀਂ ਬਾਹਰ ਘੁੰਮ ਰਹੇ ਹਾਂ, ਜਿੱਥੇ ਘੁੰਮ ਰਹੇ ਹਾਂ, ਅਸੀਂ ਉਸ ਥਾਂ ਦਾ ਆਨੰਦ ਮਾਣੀਏ। ਉੱਥੋਂ ਸਾਨੂੰ ਕੁਛ ਵਧੀਆ ਮਿਲ ਸਕਦਾ ਜਿਹੜਾ ਸਾਡੇ ਕੋਲ ਨਹੀਂ ਹੈ, ਆਪਾਂ ਉਹ ਲੈ ਲਈਏ, ਚਾਹੇ ਉਹ ਕਿਸੇ ਲਈ ਗਿਫਟ ਹੋਵੇ, ਚਾਹੇ ਕੋਈ ਨਵਾਂ ਆਈਡੀਆ ਹੋਵੇ, ਨਵਾਂ ਸਟਾਈਲ ਹੋਵੇ, ਜਿਹੜਾ ਕਿ ਸਾਨੂੰ ਸੂਟ ਕਰਦਾ ਹੋਵੇ। ਸੋ ਇਹ ਘੁੰਮਣ ਦੇ, ਘੁਮਾਉਣ ਦੇ, ਟਰੈਵਲਿੰਗ ਦੇ ਨੁਕਤੇ ਨੇ। ਸੋ ਬੜਾ ਚੰਗਾ ਲੱਗਿਆ ਜਦੋਂ ਮੈਂ ਉਹ ਆਰਟੀਕਲ ਪੜ੍ਹਿਆ, ਅਤੇ ਹੁਣ ਮੈਂ ਕਿਤਾਬ ਵੀ ਮੰਗਾਵਾਂਗਾ। ਉਸ ਕਿਤਾਬ ਦਾ ਨਾਂ ਹੈ ਜੀ ਘੁਮੱਕੜ ਸ਼ਾਸਤਰ। ਅਤੇ ਇੱਕ ਅੱਜ ਤਾਂ ਤੁਹਾਨੂੰ ਦੋ ਗੀਤ ਸੁਣਾਉਣੇ ਨੇ, ਦੋਨੋਂ ਹਿੰਦੀ ਨੇ, ਪੁਰਾਣੇ ਨੇ, ਅਤੇ ਉਮੀਦ ਰੱਖਦੇ ਹਾਂ ਤੁਸੀਂ ਪਸੰਦ ਕਰੋਗੇ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਸੁਨੇਹੇ ਵੀ ਆਪਾਂ ਲਵਾਂਗੇ, ਪਰ ਚਲੋ ਤੁਹਾਨੂੰ ਦੋਨੋਂ ਪੁਰਾਣੇ ਗੀਤ ਸੁਣਾਉਣੇ ਨੇ। ਪਹਿਲਾ ਜਿਹੜਾ ਗੀਤ ਹੈ ਉਹ ਫਿਲਮ ਹੋਟਲ ਦੇ ਵਿੱਚੋਂ ਲਿਆ ਹੈ, ਮੈਂ ਕਹਿਣ ਲੱਗਾ ਸੀ ਹੋਟਲ 'ਚੋਂ ਲਿਆ, ਨਹੀਂ ਨਹੀਂ ਫਿਲਮ ਹੋਟਲ 'ਚੋਂ ਲਿਆ, ਅਤੇ ਬਹੁਤ ਸੋਹਣਾ ਗੀਤ ਹੈ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਆਓ ਗੀਤ ਦਾ ਆਨੰਦ ਮਾਣਦੇ ਹਾਂ, ਔਰ ਤੁਸੀਂ ਆਪਣੇ ਸੁਨੇਹੇ ਸਾਡੇ ਤੱਕ ਘੱਲੋ, ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਜੀ ਆਸ਼ਾ ਭੋਸਲੇ।
ਕਰਤੇ ਹੈ ਹਮ दो आंखें तो क्या दो जहां में कमाए न जितना प्यार करते हैं हम तुम्हें इतना
बहुत सोहना गीत मैनू हासा इस करके आ रहा है कि साढ़े बड़े ही प्यारे मित्र विजय विरती उन्होंने सुनेहा भेजा है कि अगर मैं आपकी फ्रेंड लिस्ट में हूं तो समझ जाओ कि आप अच्छी संगत में हो ठीक ये ख्याल भी अच्छा है विजय जी वैसे साढ़े सारे की एक दूजे की संगत बड़ी वधिया है असी सारे ही अच्छी संगत चा कलवीर सिंह संधु जी भी सत श्री अकाल बुला रहे ने कहंदे अनलिमिटेड लिसनर जी बिल्कुल बिल्कुल जी आए नूं कनेडा वाले थोड़े कनेडा दी अज थोड़ी रिपोर्टां नशर करनियां ने शायद बिट्टा सिंह बिट्टा भाजी आउणगे तां उदों करांगे गल परमजीत सिंह रूपरा जी भी वुडक्रॉफ सिडनी तों साडे नाल शामिल ने ते उह वी सत श्री अकाल बुला रहे ने सारिआं नूं कहंदे सुन रहे हां जी प्रोग्राम शुक्रिया रूपरा साहब गुरप्रीत गल जी की हाल चाल है ठीक ठाक हूँ मैं कोशिश करदा अज प्रोग्राम दे विच अगर हो सके तो जरूर गल करांगे ते जगवीर सेखों भाई जी साढ़े नाल जुड़े ने ते वो भी सत श्री अकाल बुला रहे ने मेलबर्न तो उन्होंने बेटे का अज 11वां जन्मदिन है उदयवीर का मैं सवेरे देख लिया सी जी और तुसी सुखमणी साहब का पाठ करवा रहे हो तो कीर्तन होणगे बहुत वधिया गल जी नवें घर दे विच देखो क्या वधिया प्रेजेंट लैके दिता तुसी उदयवीर नूं साढ़े वालों भी उसनों जन्मदिन दीआं ढेर सारियां मुबारकां ते तुहानूं भी वधाईआं सुखविंदर सौंद भाजी भी साढ़े नाल जुड़ चुके ने क्विकर सिडनी तों सत श्री अकाल बुला रहे ने सारिआं नूं और असीं अरदास उम्मीद करदे हां कि साढ़े सारे स्रोते चढ़दी कला दे विच होणगे ते इस तों बाद मौसम ते थोड़ी जिही झाती मार लईए ठंडां चल रहीआं ने आस्ट्रेलिया दे विच और केन्स दे विच ठंड का मौसम है 27 degrees वो तो वह अज आएगा ब्रिजबेन दे विच भी थोड़ी हवा चलन दे संभावना है 13 to 22 कॉफ सर्वर दे विच 10 to 19 degrees सिडनी दे विच 7 to 16 कैनबरा दे विच 0 to 9 degrees मेलबर्न दे विच तेज हवा ते मीह 5 to 13 degrees एडलेड दे विच मीह ज़्यादा धुप घट 14 degrees गर्जी नाल चिट्टा पर्थ दे विच 17 degrees डारविन दे विच दिन साफ ते सुक्का 30 degrees एलिस स्प्रिंग दे विच कोरा 0 to 15 degrees तापमान रहेगा बर्फबारी भी होएगी आस्ट्रेलिया दे पहाड़ां दे उत्ते चलदे हां श्री दरबार साहब अमृतसर जिथे 28 degrees तापमान इस वेले और दिनां नूं 36 degrees तक पहुँचण की संभावना है गर्मी हुम जी मानसून शुरू सो अमृतपाल शैपटन तो साढ़े नाल जुड़ चुके ने की हाल है प्यारे हो ठीक ठाक हो राजनदीप कैनबरा तो शामिल हो चुके ने कैनबरा वाले तुसी थोड़े विचार भी लिख के भेज दिया करो हाँ जी बाइक अद्धी फोटो भी भेज दिया करो कि थोड़ा जा चंगा लगता तो होर भी सारे स्रोते जिथे जुड़ते हैं सारिआं दा स्वागत है तो गीत थोनू होर भी सुनाने हैं पर उस तो पहला थोड़ी जानकारियां भी दे दईए कि कृपान इशू ते कल शामी एक प्रेस रिलीज़ किया गया न्यू साउथ वेल्स गुरद्वारा वर्किंग कमेटी वालों जिस दे विच जिन्नियां पिछले 3-4 हफ्ते तो ईमेल्स सुनेहे कंसल्टेशन मीटिंगां होईयां ग्रुप दे नाल वक्-वक् शहरां दे विच वक्-वक् थावां दे उत्ते या ऑनलाइन उसका सारिया का सार कढ के समरी करके डिपार्टमेंट नू वापस भेजी गई है सो जिनी भी तुसी सारे ने सुनेहे दिते ने आवाज़ दिती है सारिया नू पहुँचा दिता गया डिपार्टमेंट तक उस चिट्ठी की कापी जिहड़ी 28 तरीक नू गई सी वह नत्थी कीती गई है तो डिपार्टमेंट इस नू अनैलिसिस कर रहा तकरीबन 1000 तो उत्ते ईमेल डिपार्टमेंट नूं गई है अपनी रायां दी भई की उन्हां दा विचार की है फीडबैक हुण डिपार्टमेंट उस नूं देख रहा घोक रहा पढ़ रहा ते ए उन्हां ते हुण डिपेंड करदा क्योंकि ए ਜਿਹੜਾ ਬੈਨ ਹੈ, ਰੋਕ ਹੈ, ਇਹ ਸਰਕਾਰ ਨੇ ਹੀ ਲਾਈ ਸੀ ਅਤੇ ਜੋ ਇਹ ਵਰਕਿੰਗ ਗਰੁੱਪ ਹੈ ਇਹ ਅਸੀਂ ਮਦਦ ਕਰ ਰਹੇ ਹਾਂ ਸਰਕਾਰ ਨੂੰ ਸਾਰੀ ਸਿਚੁਏਸ਼ਨ, ਭਾਈਚਾਰੇ ਦੀ ਸਿਚੁਏਸ਼ਨ, ਸਾਡੇ ਸਿੱਖ ਰਹਿਤ ਮਰਿਆਦਾ ਦੀ ਸਿਚੁਏਸ਼ਨ, ਬੱਚੇ ਸਾਰੇ ਅਸੀਂ ਬੈਸਟ ਇਨਫੋਰਮੇਸ਼ਨ ਉਹਨਾਂ ਨੂੰ ਦਈਏ ਔਰ ਇਹ ਬੈਨ ਛੇਤੀ ਤੋਂ ਛੇਤੀ ਰੁਕਵਾਇਆ ਜਾਵੇ। ਇਹ ਮਕਸਦ ਸਾਡਾ ਆ। ਇਹ ਬੈਨ ਵਰਕਿੰਗ ਗਰੁੱਪ ਨੇ ਨਹੀਂ ਲਾਇਆ, ਇਹ ਕਿਸੇ ਨੇ ਨਹੀਂ ਲਾਇਆ, ਇਹ ਸਰਕਾਰ ਨੇ ਲਾਇਆ ਹੈ। ਉਹਨਾਂ ਦੀ ਆਪਣੀ ਹੀ ਇੱਕ ਆੜ ਹੈ ਅਤੇ ਉਹ ਹੁਣ ਇਸ ਨੂੰ ਸੋਲਵ ਕਰਨਾ ਚਾਹੁੰਦੇ ਔਰ ਅਸੀਂ ਬੈਸਟ ਇਨਫੋਰਮੇਸ਼ਨ ਉਹਨਾਂ ਨੂੰ ਦੇ ਰਹੇ ਹਾਂ। ਅਤੇ ਅਗਰ ਕਿਸੇ ਨੂੰ ਨਹੀਂ ਮਿਲੀ ਤਾਂ ਆਪਾਂ ਮੈਨੂੰ ਸੁਨੇਹਾ ਭੇਜ ਸਕਦੇ, ਮੈਂ ਕਾਪੀ ਦੇਵਾਂਗਾ। ਇੱਕ ਵੀਡੀਓ ਵੀ ਅਸੀਂ ਅੱਜ ਰਿਲੀਜ਼ ਕਰ ਰਹੇ ਹਾਂ ਅਤੇ ਅੱਜ ਸ਼ਾਮ ਨੂੰ ਸਾਰੇ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬਾਨ ਦੀ ਮੀਟਿੰਗ ਵੀ ਆ, ਇਹ ਤੁਹਾਨੂੰ ਐਡਵਾਂਸ ਦੇ ਵਿੱਚ ਅਸੀਂ ਦੱਸ ਸਕਦੇ ਹਾਂ। ਪਿਆਰਿਓ ਗੀਤ ਤੁਹਾਨੂੰ ਹੋਰ ਸੁਣਾਈਏ ਫਿਰ, ਇੱਕ ਟੌਪ ਦਾ। ਇਹ ਬਹੁਤ ਬਹੁਤ ਸੋਹਣੇ ਸੋਹਣੇ ਗੀਤ ਹੈ, ਮਤਲਬ ਜਦੋਂ ਆਪਾਂ ਜਵਾਨੀ ਦੇ ਨੇ ਸਾਡੇ ਤਾਂ ਸ਼ਾਇਦ ਸੋਹਣੇ ਲੱਗਦੇ ਨੇ, ਅੱਜ ਕੱਲ੍ਹ ਸ਼ਾਇਦ ਨਾ ਲੱਗਦੇ ਹੋਣ। ਪਰ ਆਹ ਗੀਤ ਜਿਹੜਾ ਨਾ, ਇਹ ਫਿਲਮ ਆਈ ਸੀ ਦਿਲ ਕਾ ਕਿਆ ਕਸੂਰ, ਅਤੇ ਆਵਾਜ਼ ਹੈ ਆਸ਼ਾ ਭੋਸਲੇ ਅਤੇ ਕੁਮਾਰ ਸਾਨੂ ਦੀ, ਅਤੇ ਬਹੁਤ ਪਿਆਰੇ ਗੀਤ ਸੀਗੇ ਉਸ ਟਾਈਮ ਅਤੇ ਹੁਣ ਵੀ ਮੈਨੂੰ ਲੱਗਦਾ ਹੋਣਗੇ। ਇਹਨਾਂ 'ਚ ਮੀਨਿੰਗ ਸੀਗਾ, ਵਰਡਿੰਗ ਸੀਗੀ, ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ।
ਸਨਮ ਸਭ ਤੋਂ ਪਿਆਰਾ ਹੈ, ਸਭ ਤੋਂ ਪਿਆਰਾ ਹੈ, ਸਭ ਤੋਂ ਪਿਆਰਾ ਹੈ ਮੇਰਾ ਸਨਮ।
सबसे प्यारा है, सबसे प्यारा है, सबसे प्यारा है वो जान जिगर दिल हमारा है, सबसे प्यारा है, सबसे प्यारा है। चलना मेरे कुछ भी नहीं जिंदगी बिन तेरे, तुझे नजर में उतारा है, सबसे प्यारा है, सबसे प्यारा है
प्यारा है, सबसे प्यारा है
मेरा सन। सनम सबसे प्यारा है, सबसे प्यारा है, सबसे प्यारा है। सबसे प्यारा है, सबसे प्यारा है, सबसे प्यारा है।
रेडियो दिया खूबसूरत लहरा तो हड़े तक पुजदा करन लई सानू निग्गा सहयोग दे रहे ने।
ब्रिस्बेन तो परमजीत सिंह तालीवाल।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कित्ते धरना, कीदी बन गई सरकार। विच मिठे मिठे गीत होणगे ते सजणां दा सत्कार, फिर तीर सीधे होणगे मुश्किलां दे वल। वीकेंड ते सुबह करांगे आपां जदों दिल वाली गल।
बिल्कुल आस्ट्रेलिया दे विच वीकेंड पूरे जोगन ते अज दिन एतवार है, और तुसीं वी प्रोग्राम दा आनंद माण रहे हो, एतवार दा आनंद माण रहे होवोंगे। कई देशां दे विच अजे शनिचरवार ही चल रहा है। चलो कोई गल नहीं, इस तरह चलता ही रहिंदा, क्योंकि समां जिहड़ा वक्ख वक्ख सूरज दे हिसाब नाल चलदा, इह वी इक मिथिया होया। समां वी मनुख का बनाया होया मईयर्स ने, पर एक काल जिहड़ा ओवरऑल है, इहदी कोई मईयरमेंट नहीं, ये बेअंत है, क्योंकि यह अकाल ने बनाया होया। खैर, मेरे नाल ज्ञानी जी जुड़ चुके ने, साडे सत्कारयोग ज्ञानी संतोख सिंह जी सिडनी वाले, तो अज असीं बहुत सारिया गल्लां बातां करांगे, उन्हां दे नाल चिंतन करांगे। सो मैं उन्हां दा प्रोग्राम च स्वागत करदा। सत श्री अकाल ताया जी, जी आया नूं।
ਸਿਡਨੀ ਵਾਲੇ ਓਹਨਾ ਜੋ ਇੱਕ ਰਾਗੀ ਸੀ ਜੋ ਹੋਇਆ ਵਿਚਾਰਾ, ਓਹਦੇ ਨਾਂ ਨਾਲ ਲੱਗ ਗਿਆ ਜਗਾਦਰੀ ਵਾਲੇ,
ਤੇ
ਉਸ ਤੋਂ ਬਾਅਦ ਰਿਵਾਜ ਹੀ ਬਣ ਗਿਆ ਸਿਡਨੀ ਵਾਲੇ, ਬਟਾਲੇ ਵਾਲੇ, ਸ੍ਰੀਨਗਰ ਵਾਲੇ, ਹਾਂਜੀ ਜਲੰਧਰ ਵਾਲੇ। ਉਹ ਮੈਨੂੰ ਬੜਾ ਅਜੀਬ ਜਿਹਾ ਲੱਗਦਾ, ਤੇ ਨਾਲੇ ਇਹ ਵੀ ਮੈਂ ਤੇ ਆਪਣੇ ਆਪ ਨੂੰ ਸਾਰੇ ਦੁਨੀਆਂ ਚ ਗਲੋਬਲ ਪਾਇਆ ਹੈਗਾ ਆ, ਤੇ ਤੁਸੀਂ ਮੈਨੂੰ ਸਿਡਨੀ ਵਾਲੇ ਕੱਲੇ ਇੱਕ ਸ਼ਹਿਰ ਚ ਕਿਉਂ ਬੰਦ ਕਰਨਾ ਚਾਹੁੰਦੇ ਹੋ? ਇਹਦਾ ਮਤਲਬ ਤੁਸੀਂ ਮੇਰੀ ਵਡਿਆਈ ਵੇਖ ਕੇ ਜਰ ਨਹੀਂ ਸਕਦੇ।
ਬਸ ਇਹ ਮੱਲੋ ਮੱਲੀ ਤਾਇਆ ਜੀ ਜੈਲਸ ਹੋਏ ਜਾਂਦੀ ਹੈ, ਕੀ ਕਰੀਏ, ਕਿਉਂਕਿ ਜਿੱਦਾਂ ਜਿੱਦਾਂ ਮੇਰੀ ਦਾੜੀ ਚਿੱਟੀ ਹੋਈ ਜਾਂਦੀ ਹੈ, ਮੈਨੂੰ ਤੁਹਾਡੇ ਨਾਲ ਕੰਪੀਟੀਸ਼ਨ ਜਿਹਾ ਮਹਿਸੂਸ ਹੋਈ ਜਾ ਰਿਹਾ ਹੈ।
ਕਾਲਖ ਤੁਹਾਡੇ ਅੰਦਰ ਜਾਈ ਜਾਂਦੀ ਹੈ ਤੇ ਬਾਹਰ ਚਿੱਟੀ ਆਈ ਹੈ।
ਬਿਲਕੁਲ ਬਿਲਕੁਲ ਮੇਰੇ ਮਨ, ਹਾਂ ਬਿਲਕੁਲ ਬਿਲਕੁਲ।
ਉਹ ਬਾਣੀ ਵੀ ਆਂਦੀ ਹੈ ਨਾ ਵੀ ਦਿਲ ਅੰਧਿਆਰੀ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ, ਦਿਲ ਗੁੜ ਦਿਲ ਕਾਤੀ ਗੁੜ ਵਾਤ। ਇਹਦਾ ਪਹਿਲੀ ਤੁਕ ਅੱਧੀ ਅੱਧ ਨਹੀਂ ਆਇਆ, ਮੈਨੂੰ ਭੁੱਲ ਗਿਆ। ਦਿਲ ਕਾਤੀ ਗੁੜ ਵਾਤ ਮਤਲਬ ਵੀ ਦਿਲ ਦੇ ਵਿੱਚ ਤੇ ਕੈਂਚੀ ਚੱਲਦੀ ਆ, ਤੇ ਗੁੜ ਮੂੰਹ ਤੋਂ ਇੰਨਾ ਮਿੱਠਾ ਮਿੱਠੇ ਬਚਨ ਬੋਲਦਾ, ਤੇ ਦਿਲ ਕਾਤੀ ਗੁੜ ਵਾਤ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ, ਚਿੱਟੇ ਜਿਣਕੇ ਕੱਪੜੇ ਮੈਲੇ ਚਿੱਤ ਕਠੋਰ, ਹਾਂਜੀ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਪਰ ਇਹਦਾ ਮਤਲਬ ਇਹ ਨੀ ਗਾ ਵੀ ਆਪਣੇ ਆਪ ਨੂੰ ਸਾਧ ਦਰਸਾਉਣ ਲਈ ਇਸ਼ਨਾਨ ਕਰਨਾ ਹੀ ਛੱਡ ਦਿਓ।
ਠੀਕ ਹੈ ਜੀ,
ਇਸ਼ਨਾਨ ਕਰਦੇ ਰਹੋ, ਇਸ਼ਨਾਨ ਕਰਦੇ ਰਹੋ ਤੇ ਮਨ ਵੀ ਸਾਫ ਕਰਨ ਦਾ ਯਤਨ ਕਰੋ।
ਸੋ ਤਾਇਆ ਜੀ, ਮਨਦੀਪ ਮਾਨ ਹੁਣੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਮਨਦੀਪ ਵੀਰ ਜੀ, ਤਾਇਆ ਜੀ ਜਾਣੀ ਕਿ ਮਿਸਟਰ ਪੱਡਾ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ। ਸੋ ਇਹਨਾਂ ਨੂੰ ਤੁਹਾਡਾ ਮਤਲਬ ਇਹ ਨਾਮ ਬੜਾ ਪਸੰਦ ਆਇਆ, ਮਿਸਟਰ ਪੱਡਾ, ਮਤਲਬ ਮਾਡਰਨ ਨਾਮ ਦਿੱਤਾ ਇਹਨਾਂ ਨੇ, ਚੰਗੀ ਗੱਲ ਹੈ, ਮੈਨੂੰ ਵੀ ਚੰਗਾ।
ਹੁਣ ਮੈਨੂੰ 20ਵੀਂ ਸਦੀ ਵਾਲੇ ਬੰਦੇ ਨੂੰ ਜਿਹਦੀ ਸੋਚ 18ਵੀਂ ਸਦੀ ਵਾਲੀ ਆ, ਉਹਨੂੰ 21ਵੀਂ ਸਦੀ ਦਾ ਬਣਾਉਂਦੇ ਆ ਭਾਈ, ਇਹਨਾਂ ਦਾ ਧੰਨਵਾਦ, ਖਿੱਚ ਤੂ ਕੇ ਲਿਆਉਂਦੇ ਆਪਣੇ ਨਾਲ ਜੋੜਦੇ। ਇਹਨੇ ਮੇਰਾ ਲੇਖ ਪੜ੍ਹ ਲਿਆਉਣਾ ਮਿਸਟਰ ਪੈਡਾ।
ਹਾਂਜੀ ਤਾਂ ਜੀ, ਠੰਡ ਕਿੰਨੀ ਗਿਆ ਤੁਹਾਡੇ ਸਿਡਨੀ ਚ?
ਬੜੀ ਸੋਹਣੀ, ਕੱਲ ਵੀ ਸਾਰੀ ਦਿਹਾੜੀ ਧੁੱਪ ਰਹੀ ਆ, ਐਵੇਂ ਸ਼ਾਮ ਨੂੰ ਮਾੜੀ ਮਾੜੀ ਕਿਣਮਿਣ ਕਿਣਮਿਣ ਜੀ ਹੋਈ ਆ, ਤੇ ਅੱਜ ਵੀ ਸਵੇਰ ਦੀ ਧੁੱਪ ਲੱਗੀ ਹੋਈ ਆ, ਆਪਾਂ ਬੈਠੇ ਆ
ਨਜ਼ਾਰੇ ਲੈ ਰਹੇ
ਆਣ ਕੇ ਪਤਲਾ ਪਰਦਾ ਲੱਗਿਆ ਹੋਇਆ ਵਿੰਗ ਤੜਿੰਗਾ ਜਿਹਾ
ਠੀਕ
ਤੇ ਮੇਰੀ ਸ਼ਖਸੀਅਤ ਦੇ ਨਾਲ ਮੇਲ ਖਾਂਦਾ ਤੇ ਉਹ ਉਹਦੇ ਵਿੱਚ ਉਹਦੀ ਧੁੱਪ ਛਣ ਕੇ ਆ ਰਹੀ ਆ
ਪਤਲਾ ਵਿੰਗ ਤੜਿੰਗਾ ਤੁਸੀਂ ਵੀ ਹੁਣ ਅਸ਼ਟਾਵਕਰ ਬਣਨ ਦੀ ਕੋਸ਼ਿਸ਼ ਕਰ ਰਹੇ ਹੋ
ਉਹ ਸਾਡੇ ਨਾ ਵਜੋਂ ਮੈਂ ਬੈਂਕ ਚ ਕੰਮ ਕਰਦਾ ਹੁੰਦਾ ਸੀ ਨਾ ਵੈਸਟ ਪੈਕ ਚ ਤੇ ਉੱਥੇ ਇੱਕ ਕਾਰਟੂਨ ਜਿਹਾ ਵਿੰਗ ਤੜਿੰਗਾ ਜਿਹਾ ਬੱਚਾ ਨਾ ਖਲੋਤਾ ਆਪਣੀ ਪੈਂਟ ਦੀਆਂ ਜੇਬਾਂ ਚ ਹੱਥ ਪਾ ਕੇ ਤੇ ਥੱਲੇ ਲਿਖਿਆ ਹੋਇਆ ਡੂਇੰਗ ਗੁੱਡ ਥਿੰਗਸ ਫਾਰ ਦਿਸ ਮੋਬ ਹੇਅਰ ਇਜ ਲਾਈਕ ਪਿਸਿੰਗ ਇਨ ਯੂਅਰ ਡਾਰਕ ਸੂਟ ਨੋ ਬਾਡੀ ਨੋਟਿਸਿਸ ਬਟ ਯੂ ਫੀਲ ਵਾਰਮਥ ਇਥੋਂ ਦੀ ਭੀੜ ਨਾਲ ਨੇਕੀ ਕਰਨੀ ਇਉਂ ਆ ਵੀ ਜਿਵੇਂ ਆਪਣੇ ਗੂੜੇ ਰੰਗ ਦੇ ਸੂਟ ਦੇ ਵਿੱਚ ਪਿਸ਼ਾਬ ਕਰ ਦੇਣਾ ਤੇ ਕਹਿੰਦਾ ਵੀ ਕਿਸੇ ਨੂੰ ਪਤਾ ਨੀ ਲੱਗਦਾ ਵੀ ਤੁਸੀਂ ਕੀ ਕੀਤਾ ਹੈ ਪਰ ਤੁਹਾਨੂੰ ਨਿੱਘ ਮਹਿਸੂਸ ਹੁੰਦਾ ਚੰਗਾ ਕੰਮ ਕਰਨ ਵਾਲਾ ਆਪਣੇ ਆਪ ਨੂੰ ਫਿਰ ਚੰਗਾ ਚੰਗਾ ਜਿਹਾ ਸਮਝਣ ਲੱਗ ਪੈਂਦਾ
ਬਸ ਇਹੀ ਫੀਲ
ਹੂ ਕੇਅਰਸ ਹਾਂਜੀ ਹੂ ਕੇਅਰਸ ਨੋਬਡੀ ਨੋਟਿਸ
ਭੀੜ ਹਾਂਜੀ ਮੌਬ ਦੇ ਵਿੱਚ ਤਾਂ ਫਿਰ ਇਹੀ ਮੈਂਟੈਲਿਟੀ ਹੁੰਦੀ ਹੈ ਕਿ ਜਿੱਦਾਂ ਨੂੰ ਫਿਰ ਅਸਲ ਦੇ ਵਿੱਚ ਜਿਹੜੇ ਇਲਤੀ ਬੰਦੇ ਨੇ ਉਹ ਵੀ ਫਿਰ ਇਹ ਭੀੜ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੌਬ ਦੇ ਵਿੱਚ ਤੇ ਕਿਉਂਕਿ ਤੁਹਾਨੂੰ ਪਤਾ ਵੀ ਮੌਬ ਜਿਹੜਾ ਭੀੜ ਹੈ ਉਹਦਾ ਦਿਮਾਗ ਨਹੀਂ ਹੁੰਦਾ ਉਸ ਵੇਲੇ ਦਿਮਾਗ ਨਹੀਂ ਹੁੰਦਾ ਤੇ ਉਹ ਫਿਰ ਜਿਹੜਾ ਲੋਕੀ ਇਸ ਕਮਜ਼ੋਰੀ ਨੂੰ ਲੋਕਾਂ ਦੀ ਨੂੰ ਵਰਤਦੇ ਨੇ ਅਸੀਂ ਕਈ ਵਾਰੀ ਦੇਖਿਆ ਇਕੱਠੇ ਕਰਕੇ ਵੈਸੇ ਜਕਾਰੇ ਛਡਾ ਦੇਣਗੇ ਕਿਸੇ ਹੋਰ ਮੁੱਦੇ ਤੇ ਹਨਾ ਤੇ ਮਗਰੋਂ ਕਹੀ ਜਾਣਗੇ ਉਹ ਸੰਗਤ ਨੇ ਜੀ ਜਕਾਰੇ ਛੱਡਤੇ ਸੀ ਜੀ ਸੰਗਤ ਨੇ ਜਕਾਰੇ ਛੱਡਤੇ ਸੀ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਜਕਾਰੇ ਛੱਡੇ ਉਹ ਗੱਲ ਹੀ ਹੁੰਦੇ ਆ ਹਨਾ ਉਦਾਂ ਹੀ ਉਹਨੇ ਉਹ ਤਾਂ ਮਤਾ ਪਾ ਦਿੱਤਾ ਸੀ ਜੀ ਸੰਗਤ ਨੇ ਜਕਾਰੇ ਛੱਡਦੇ ਇਮੋਸ਼ਨਲ ਬਲੈਕਮੇਲ ਉਹਨੂੰ ਕਹਿੰਦੇ ਆ ਮੌਬ ਮੈਂਟੈਲਿਟੀ ਹਨਾ ਤੇ ਤੁਸੀਂ ਆਮ ਦੇਖਿਆ ਹੋਣਾ ਤੁਸੀਂ ਵੀ ਤਾਂ ਜਾਂਦੇ ਰਹੇ ਹੋ ਮੋਰਚਿਆਂ ਤੇ ਉੱਥੇ ਵੀ ਤਾਂ ਲੀਡਰ ਏਦਾਂ ਹੀ ਕਰਦੇ ਸੀ ਜਕਾਰੇ ਛੱਡਦੇ ਮਗਰਾਂ ਕੋਈ ਮੋਲਣ ਵਾਲਾ ਵੀ ਨਹੀਂ ਰਹਿ ਜਾਂਦਾ ਵੀ ਮਗਰੋਂ
ਤਾਂਹੀਓ ਇੰਨੀ ਅਕਲ ਨਹੀਂ ਸੀ ਨਾ ਤਾਂਹੀਓ ਹੀ ਆਪਾਂ ਫੇਲ ਹੋ ਗਏ ਉੱਥੇ ਇੰਨਾ ਕੁਝ ਰਾਜ ਭਾਗ ਛੱਡ ਦੇਣ ਕੇ ਇੱਥੇ ਦਰ ਦਰ ਮਜ਼ਦੂਰੀਆਂ ਮੰਗਦੇ ਫਿਰਦੇ ਰਹੇ ਚਲੋ ਉਹ ਪਰ ਜਿੱਥੇ ਰੱਖਿਆ ਬੈਕੁੰਠ ਤੇ ਥਾਂ ਕੋਈ ਪਛਤਾਵਾ ਨਹੀਂ ਹੈਗਾ ਉਥੇ ਮਤਲਬ ਵੀ ਸਿਆਸਤ ਦੇ ਵਿੱਚ ਬੰਦਾ ਕਾਮਯਾਬ ਹੋਣ ਲਈ ਬੜੀ ਵੱਡੀ ਗੱਲ ਆ ਬਹੁਤ ਸੈਂਕੜੇ ਹਜ਼ਾਰਾਂ ਲੋਕੀ ਖਾਦ ਦਾ ਕੰਮ ਉਹਨਾਂ ਕੋਲੋਂ ਤੁਸੀਂ ਲੈ ਸਕੋ ਆਪਣੀ ਪ੍ਰਫੁੱਲਤਾ ਲਈ ਤੇ ਉਹ ਬੰਦਾ ਕੋਈ ਟੀਸੀ ਤੇ ਪਹੁੰਚਦਾ
ਜੀ ਬਿਲਕੁਲ
ਤੇ ਲੋਕਾਂ ਨੂੰ ਵਰਤਣ ਲਈ ਚਲੋ ਗੁਰੂ ਭਲੀ ਕਰੇ ਸਭ ਕੁਝ ਜੋ ਕੁਝ ਬੁਰਾ ਨਹੀਂ ਸਭ ਭਲੋ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਹਾਂਜੀ
ਜੀ
ਜਿੱਥੇ ਰੱਖਿਆ ਬੈਕੁੰਠ ਤੇ ਥਾਂ ਤੂੰ ਸਭਨਾ ਕੇ ਦਾ ਤਾਰਾ ਜੀਓ ਹਾਂਜੀ ਫਰਮਾਓ ਅੱਗੇ ਚੱਲੋ
ਤਾਂ ਜੀ ਰਵਿੰਦਰ ਧਨੀ ਤੁਹਾਡੇ ਭਤੀਜੇ ਸਿੜਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅੱਜ ਹੁਣ ਆਪਾਂ ਮਲਕੀਤ ਸਿੰਘ ਵੀ ਆ ਗਏ ਨੇ ਇਹਨਾਂ ਦਾ ਵੀ ਆਪਾਂ ਸੁਨੇਹਾ ਲੈ ਲੈਂਦੇ ਹਾਂ ਕਿਉਂਕਿ ਇਹ ਵੀ ਕੈਨਬਰਾ ਤੋਂ ਸਾਡੇ ਨਾਲ ਲਗਾਤਾਰ ਜੁੜਦੇ ਨੇ ਉਹਨਾਂ ਨੇ ਵਿਚਾਰ ਸਾਂਝਾ ਕੀਤਾ ਕਿ ਨਫ਼ਰਤ ਇੱਕ ਵਿਕਾਰ ਦਾ ਹਿੱਸਾ ਹੈ ਕਿਉਂਕਿ ਨਫ਼ਰਤ ਕ੍ਰੋਧ ਦੀ ਧੀ ਹੈ ਅਕਾਲ ਪੁਰਖ ਨਾਲ ਇਸ਼ਕ ਫਰਮਾਉਣ ਵਾਲੇ ਦਾ ਕੋਈ ਰਿਸ਼ਤਾ ਵਿਕਾਰਾਂ ਦੇ ਪਰਿਵਾਰ ਨਾਲ ਨਹੀਂ ਹੁੰਦਾ ਇਹ ਵਿਚਾਰ ਉਹਨਾਂ ਨੇ ਸਾਂਝਾ ਕੀਤਾ ਬਹੁਤ ਵਧੀਆ
ਤੇ
ਤਾਂ ਜੀ ਹੁਣ ਆਪਾਂ ਗੱਲ ਕਰਦੇ ਹਾਂ ਸਿੱਖ ਇਸਤਰੀਆਂ ਸਿੱਖ ਬੀਬੀਆਂ ਦੀ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਬਹੁਤ ਵੱਡੇ ਵੱਡੇ
ਇੱਕ ਨਿੱਕੀ ਜੀ ਗੱਲ ਮੈਨੂੰ ਚੇਤੇ ਆ ਗਈ ਨਿੱਕੀ ਜੀ ਫਿਰ ਆਪਾਂ ਅਸਲੀ ਮੁੱਦੇ ਵੱਲ ਆਈਏ ਉਹ ਨਾ ਵੀ ਕੀ ਉਹਨੂੰ ਕਹਿੰਦੇ ਅੱਗੇ ਚੱਲੋ ਜੀ ਉਹਦੇ ਤੋਂ ਉਹ ਮੈਂ ਨਾ ਆਪਣਾ 90 ਦੀ ਯਾਤਰਾ ਦੌਰਾਨ ਉੱਥੇ ਚਲਾ ਗਿਆ ਬਰਮਿੰਘਮ ਗੁਰੂ ਹਰਿ ਰਾਏ ਸਾਹਿਬ ਦੇ ਨਾਂ ਤੇ ਗੁਰਦੁਆਰਾ ਸੰਤ ਹਰਬੰਸ ਹੋਰਾਂ ਨੇ ਬਣਾਇਆ ਸੀ ਤੇ ਉੱਥੇ ਗਿਆਨੀ ਜੀ ਕਥਾ ਕਰ ਰਹੇ ਸੀ ਕੰਪੈਰੇਟਿਵਲੀ ਗਿਆਨੀ ਜੀ ਕਥਾ ਕਰਨ ਵਾਲੇ ਯੰਗ ਸਨ ਤੇ ਕਿਉਂਕਿ ਜਿਹੜਾ ਇਤਿਹਾਸ ਲਿਖਿਆ ਕਵਿਤਾ ਚ ਲਿਖਿਆ ਤੇ ਕਾਵਕ ਉਡਾਰੀਆਂ ਹੁੰਦੀਆਂ ਉਹਦੇ ਚ ਅਲੰਕਾਰ ਵਰਤੇ ਜਾਂਦੇ ਆ ਅੱਧ ਕਥਨੀ ਅਲੰਕਾਰ ਬਹੁਤ ਵਰਤਿਆ ਜਾਂਦਾ ਹੈ ਜਿਵੇਂ ਚੰਡੀ ਦੀ ਵਾਰ ਚਾਹੁੰਦਾ ਧੂਲ ਲਈ ਕਿਰਪਾਣੀ ਦੁਰਖਾ ਮੈਨ ਤੇ ਵਾਹੀ ਰਾਖਸ਼ ਖਾਣੀ ਮਹਿ ਕੇ ਦੈਂਤ ਨੂੰ ਕੋਪਰ ਚੂਰ ਜਵਾਣੀ ਲੱਥੀ ਕਰੰਗ ਲੈ ਲਾ ਗਈ ਪਾਖਰ ਤੋਰਾ ਪਲਾਣੀ ਰੜਕੀ ਘਰ ਤੇ ਜਾ ਲੈਂਦੀ ਹੈਗਾ ਸਿਧਾਣੀ ਸਿੰਘਾਂ ਧੌਲਦਿਆਂ ਕੂਰਮ ਸਿਰ ਲੈਣਾ ਨੀ ਦੁਸ਼ਮਣ ਮਾਰ ਕੇ ਇਹਨੂੰ ਅੱਧ ਕਥਨੀ ਅਲੰਕਾਰ ਮੁਬਾਲਗਾ ਉਰਦੂ ਵਾਲੇ ਕਹਿੰਦੇ ਨੇ ਐਗਜੈਗਰੇਸ਼ਨ ਹਾਂਜੀ ਤੇ ਉਹ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਦਾ ਲਿਖਿਆ ਹੋਇਆ ਸੂਰਜ ਪ੍ਰਕਾਸ਼ ਹੋਏ ਤੇ ਫਿਰ ਜਦੋਂ ਤੇ ਕਵੀ ਦਾ ਜਿਹੜਾ ਮੇਨ ਅਲੰਕਾਰ ਜਿਹੜਾ ਆ ਉਹ ਹੁੰਦਾ ਆ ਸ਼ਿੰਗਾਰ ਅਲੰਕਾਰ, ਇਸਤਰੀ ਪੁਰਖ ਦਾ ਸੰਬੰਧ, ਪਿਆਰ ਮੁਹੱਬਤ ਦੀਆਂ ਗੱਲਾਂ। ਤੋ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਵਰਣਨ ਆਇਆ ਕਿਸੇ ਆਕਾਸ਼ੀ ਮਤਲਬ ਵੀ ਕਿਸੇ ਚੰਗੀ ਰੂਹ ਇਸਤਰੀ ਦੀ ਤੇ ਉਹਦਾ ਅੰਗਾਂ ਦਾ ਵਰਣਨ ਆਇਆ ਤੇ ਉਹ ਭਾਈ ਕਥਾਵਾਚਕ ਜਿਹੜਾ ਸੀ ਉਹ ਅਟਕ ਗਿਆ ਵੀ ਮੈਂ ਇਹਦੇ ਅਰਥ ਕਿਵੇਂ ਕਰਾਂ।
ਅੱਛਾ,
ਸੰਤ ਗੁਰਬਚਨ ਸਿੰਘ ਜੀ ਕਹਿੰਦੇ ਹੁੰਦੇ ਵੀ ਇਹ ਵਾਧੂ ਜੋ ਕਵੀ ਦੀਆਂ ਕਾਵਕ ਉਡਾਰੀਆਂ ਨੇ ਸ਼ਿੰਗਾਰ ਰਸ, ਇਹਨਾਂ ਦੀ ਕਥਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਇਹਨਾਂ ਨੂੰ ਛੱਡ ਕੇ ਅੱਗੇ ਚਲੇ ਜਾਈਦਾ ਹੁੰਦਾ ਤੇ ਉਹ ਅੱਗੇ ਅੱਗੇ ਉਹਨੂੰ ਜਾਣਾ ਨਾ ਆਵੇ ਤੇ ਉਹ ਕਥਾ ਕਰਨ ਲੱਗਿਆ ਝਿਜਕ ਗਿਆ ਤੇ ਸਟੇਜ ਦੇ ਉੱਪਰ ਬੈਠੇ ਸੀ ਸੰਤ ਹਰਬੰਸ ਹੋਰੀ ਉਹ ਕਹਿੰਦੇ ਅੱਗੇ ਚਲੋ ਜੀ ਪੁਰਾਤਨ ਕਥਾਵਾਚਕਾਂ ਦਾ ਤਰੀਕਾ ਹੁੰਦਾ ਸੀ ਨਾ ਇਹ ਤਾਂ ਗਿਆਨੀ ਸੰਤ ਸਿੰਘ ਮਸਕੀਨ ਨੇ ਟ੍ਰੈਂਡ ਬਦਲ ਦਿੱਤਾ ਨਾ ਕਥਾ ਦਾ। ਉਹ ਹੁੰਦਾ ਸੀਗਾ ਵੀ ਜਦੋਂ ਗ੍ਰੰਥ ਦੀ ਤੁਕ ਪੜ੍ਹਨੀ ਆ ਤੇ ਉਹਨੇ ਜਿਵੇਂ ਉਹੀ ਚਲੋ ਅੱਗੇ ਅੱਗੇ ਚਲੋ ਜੀ, ਇਹਦਾ ਮਤਲਬ ਹੁਣ ਕਥਾ ਕਰਨ ਵਾਲੇ ਨੂੰ ਇਸ਼ਾਰਾ ਹੋ ਗਿਆ ਵੀ ਉਹਨੇ ਤੁਕ ਪੂਰੀ ਪੜ੍ਹ ਲਈ, ਹੁਣ ਮੈਂ ਇਹਦੇ ਅਰਥ ਕਰਾਂ ਤੇ ਉਹਦੇ ਜਦੋਂ ਅਰਥ ਪੂਰੇ ਹੋ ਜਾਣੇ ਉਹਨੇ ਫਿਰ ਇਹ ਤੋਂ ਉਹ ਵੀ ਪਿੱਛੋਂ ਲੰਮੀ ਲਾਈਨ ਲਾ ਦੇਣੀ, ਇਉਂ ਕਰਕੇ ਆਖਣਾ ਕੀਤਾ ਹੈ, ਇਹਦਾ ਮਤਲਬ ਵੀ ਹੁਣ ਅਗਲੀ ਤੁਕ ਤੂੰ ਪੜ੍ਹ। ਇਹ ਤਰੀਕਾ ਹੁੰਦਾ ਸੀ ਪੁਰਾਣਾ।
ਠੀਕ ਤਾ ਜੀ, ਚਲੀਏ ਫਿਰ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ ਅਸੀਂ ਪ੍ਰਚਾਰਦੇ ਹਾਂ ਤਾਂ ਜ਼ਿਆਦਾਤਰ ਮੇਲ ਓਰੀਐਂਟਡ ਹੁੰਦਾ, ਸਾਡੇ ਜਿਹੜੇ ਸੂਰਮੇ ਯੋਧੇ ਗੁਰੂ ਸਾਹਿਬਾਨ ਹੁੰਦੇ ਨੇ, ਪਰ ਉਹਨਾਂ ਦੇ ਪਿਛੋਕੜ ਦੇ ਵਿੱਚ ਪਿੱਛੇ ਇਸਤਰੀਆਂ ਦਾ ਬਹੁਤ ਵੱਡਾ ਰੋਲ ਆ, ਸਾਡੀਆਂ ਸਿੱਖ ਬੀਬੀਆਂ ਦਾ ਬਹੁਤ ਵੱਡਾ ਰੋਲ ਹੈ। ਔਰ ਜਿੱਤ ਜੰਮੇ ਰਾਜਾਨ, ਜਿਨ੍ਹਾਂ ਨੇ ਗੁਰੂ ਵੀ ਜੰਮੇ ਯੋਧੇ ਵੀ ਜੰਮੇ ਪਾਲੇ ਪੋਚਲੇ, ਜੰਮਣਾ ਹੀ ਇੱਕ ਕੰਮ ਨਹੀਂ ਹੁੰਦਾ, ਉਹਨਾਂ ਨੂੰ ਉਸ ਸਟੇਜ ਤੱਕ ਲੈ ਕੇ ਜਾਣਾ ਵੀ ਮਾਂ ਦਾ ਹੀ ਫਰਜ਼ ਹੁੰਦਾ ਹੈ ਨਾ। ਸੋ ਇਸ ਕਰਕੇ ਅੱਜ ਇਸ ਸੀਰੀਜ਼ ਦੇ ਵਿੱਚ ਅਸੀਂ ਬੀਬੀਆਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਿੱਖ ਧਰਮ ਦੇ ਵਿੱਚ, ਭਾਰਤ ਦੇ ਹਿਸਟਰੀ ਦੇ ਵਿੱਚ। ਸੋ ਤਾਇਆ ਜੀ, ਅੱਜ ਆਪਾਂ ਕਿਹਨਾਂ ਨੂੰ ਯਾਦ ਕਰਾਂਗੇ?
ਇਹ ਆਪਣਾ ਇੱਕ ਆਪਣਾ ਅਜੇ ਤੱਕ ਉਹਨਾਂ ਬੀਬੀਆਂ ਦਾ ਹੀ ਜ਼ਿਕਰ ਆ ਰਿਹਾ ਜਿਨ੍ਹਾਂ ਦਾ ਰਿਸ਼ਤੇ ਵਿੱਚ ਗੁਰੂ ਸਾਹਿਬਾਨ ਦੇ ਨਾਲ ਸੰਬੰਧ ਸੀ, ਅਰਥਾਤ ਗੁਰੂ ਕਾਲ ਦੀਆਂ ਸਿੱਖ ਬੀਬੀਆਂ। ਬੀਬੀਆਂ ਦੇ ਬਹੁਤ ਸਨ ਤੇ ਉਹ ਤਾਂ ਮਤਲਬ ਵੀ ਲਗਭਗ ਅੱਧਾ ਹੀ ਆਪਣਾ ਹਿੱਸਾ ਹੈ ਨਾ ਬੀਬੀਆਂ ਦਾ ਤੇ ਬਾਬਿਆਂ ਦਾ, ਅੱਧੀ ਆਬਾਦੀ ਬਾਬਿਆਂ ਦੀ ਤੇ ਅੱਧੀ ਬੀਬੀਆਂ ਦੀ। ਪਰ ਬੀਬੀ ਬਾਬੇ ਕਹਿਣ ਦਾ ਮਤਲਬ ਜ਼ਰੂਰੀ ਨਹੀਂ ਹੈਗਾ ਵੀ ਉਹ ਬਿਰਧ ਹੀ ਹੋਣ, ਵੱਡੀ ਉਮਰ ਦੇ ਹੀ ਹੋਣ, ਬੱਚੇ ਤੋਂ ਵੀ ਰਹਿ ਕੇ ਹੋ ਸਕਦਾ ਤੇ ਮਤਲਬ ਇਸਤਰੀ ਮਰਦ ਦੀ ਗਿਣਤੀ ਦਾ ਹਿਸਾਬ। ਤੇ ਆਪਾਂ ਬਹੁਤ ਕੋਈ ਇਤਿਹਾਸ ਦੇ ਵਿੱਚ ਨਾ ਜਿਨ੍ਹਾਂ ਦਾ ਬੜਾ ਉਚੇਚਾ ਜ਼ਿਕਰ ਆਇਆ ਵਾ, ਕਿਉਂਕਿ ਇਹ ਵੀ ਦੇਖੋ ਵੱਡੀ ਗੱਲ ਹੈ ਵੀ ਸਾਰਾ ਕੁਝ ਸਾਰੀ ਕੌਮ ਦੀ ਨਿਰਮਾਤਾ ਹੁੰਦੀ ਹੈ ਮਾਤਾ, ਜਿਸ ਜੰਮੇ ਰਾਜਾਨ ਰਾਜਿਆਂ ਮਾਰੇ, ਪਰ ਉਹ ਆਪ ਪਿਛੋਕੜ ਵਿੱਚ ਰਹਿ ਕੇ ਘਰ ਦੇ ਅੰਦਰ ਰਹਿ ਕੇ ਦੁੱਖ ਤਕਲੀਫਾਂ ਆਪਣੇ ਉੱਪਰ ਝੱਲ ਕੇ ਤੇ ਉਹ ਆਪਣੇ ਬੱਚਿਆਂ ਭਰਾਵਾਂ ਪਿਤਾਵਾਂ ਪਤੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀਆਂ ਤੇ ਉਹਨਾਂ ਨੂੰ ਵਡਿਆਈ ਨਹੀਂ ਮਿਲਦੀ, ਉਹਨਾਂ ਨੂੰ ਨਾਮਨਾ ਨਹੀਂ ਮਿਲਦਾ। ਕਿਸੇ ਨੇ ਕੋਈ ਦਾਨ ਕੀਤਾ ਆ ਤੇ ਉਹ ਦਾਨ ਵੀਰ ਦੀ ਗੱਲ ਹੀ ਆਉਂਦੀ ਆ, ਭਾਵੇਂ ਕਰਨਾ ਹੋਵੇ ਮਹਾਂਭਾਰਤ ਦਾ ਇੱਕ ਵੱਡਾ ਪਾਤਰ, ਪਰ ਉਹਦੀ ਮਾਂ ਤੇ ਉਹਦੇ ਪਿਓ ਦਾ ਜ਼ਿਕਰ ਨਹੀਂ ਹੈਗਾ। ਤੇ ਇਸ ਤਰ੍ਹਾਂ ਆਪਣਾ ਕੋਈ ਵਡਿਆਈ ਨਹੀਂ ਦਿੰਦਾ। ਇਸ ਤਰ੍ਹਾਂ ਹੀ ਘਰ ਦੇ ਵਿੱਚ ਕੋਈ ਦਾਨੀ ਆ, ਕੋਈ ਸੂਰਬੀਰ ਆ, ਕੋਈ ਕਿਸੇ ਨੇ ਕੁਰਬਾਨੀ ਕੀਤੀ ਆ, ਕੋਈ ਬੜਾ ਵੱਡਾ ਵਿਦਵਾਨ ਬਣ ਗਿਆ ਵਾ, ਕੋਈ ਬੜਾ ਵੱਡਾ ਪਰਉਪਕਾਰੀ ਬਣ ਗਿਆ ਵਾ, ਬੜਾ ਜੰਗ ਜੂ ਸ਼ਹੀਦ ਹੋਇਆ ਵਾ, ਉਹਦਾ ਜ਼ਿਕਰ ਹੋਊਗਾ। ਪਰ ਉਹਨੂੰ ਇੱਥੋਂ ਤੱਕ ਪਹੁੰਚਾਉਣ ਵਾਲੀ ਮਾਂ ਤੇ ਪਿਓ ਤੇ ਪਰਿਵਾਰ ਦੀਆਂ ਬੀਬੀਆਂ ਭੈਣਾਂ ਪਤਨੀਆਂ, ਉਹਨਾਂ ਦਾ ਕੋਈ ਕਿਸੇ ਇਤਿਹਾਸ ਵਿੱਚ ਜ਼ਿਕਰ ਦੇਣ ਦੀ ਇਤਿਹਾਸਕਾਰ ਲੋੜ ਨਹੀਂ ਸਮਝਦੇ। ਪਰ ਫਿਰ ਵੀ ਕਿਤੇ ਕਿਤੇ ਕਿਣਕਾ ਮਾਤਰ ਦੇਗ ਚੋ ਦਾਣਾ ਢੋਣ ਵਾਂਗ ਬੀਬੀਆਂ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਵੀ ਆ ਜਾਂਦਾ ਹੈ। ਉਹਨਾਂ ਵਿੱਚੋਂ ਇੱਕ ਬਹੁਤ ਮਹਾਤਮਾ ਪੁੱਜੀ ਹੋਈ ਰੂਹ ਬੀਬੀ ਰਾਮੋ ਜੀ ਦਾ ਜ਼ਿਕਰ ਆਉਂਦਾ ਹੈ, ਜੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਧੰਨ ਧੰਨ ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਜੀ ਸਨ। ਇਹਨਾਂ ਦਾ ਆਪਣਾ ਪੇਕਾ ਪਿੰਡ ਜਿਹੜਾ ਹੈ ਡੱਲਾ ਰਿਆਸਤ ਕਪੂਰਥਲਾ ਦੇ ਵਿੱਚ, ਅੱਜ ਕੱਲ ਜ਼ਿਲ੍ਹਾ ਕਪੂਰਥਲਾ ਵਿੱਚ ਜੋ ਹੈ, ਉੱਥੋਂ ਦੇ ਆਪਣਾ ਇਹਨਾਂ ਦੇ ਪਿਤਾ ਦਾ ਭਾਈ ਨਰਾਇਣ ਦਾਸ ਜੀ, ਭਾਈ ਨਰਾਇਣ ਦਾਸ ਜੀ ਸਨ, ਉਹਨਾਂ ਦੇ ਦੋ ਬੱਚੀਆਂ ਸਨ, ਵੱਡੀ ਬੀਬੀ ਰਾਮੋ ਸੀ ਤੇ ਛੋਟੀ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਦੇ ਮਹਿਲ ਧੰਨ ਮਾਤਾ ਦਮੋਦਰੀ ਜੀ ਸਨ, ਪਰ ਇਹਨਾਂ ਦਾ ਭਰਾ ਕੋਈ ਨਹੀਂ ਸੀ ਹੈਗਾ
ਜੀ।
ਤੇ ਆਪਣਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਿਸ਼ਤਾ ਹੋਣ ਦਾ, ਦੇਖੋ ਉਦੋਂ ਉਦੋਂ ਵਿਚਾਰ ਹੁੰਦਾ ਸੀਗਾ, ਰਿਵਾਜ ਹੁੰਦਾ ਸੀਗਾ, ਇੱਕ ਤੋਂ ਵੱਧ ਸ਼ਾਦੀਆਂ ਹੋ ਜਾਣੀਆਂ ਵੱਡਿਆਂ ਬੰਦਿਆਂ ਦੀਆਂ, ਕੋਈ ਅਲੋਕਾਰ ਤੇ ਵਿਕੋਲਿਤਰੀ ਗੱਲ ਨਹੀਂ ਸੀ ਹੁੰਦੀ, ਇਹ ਉਸ ਸਮੇਂ ਦੇ ਰਿਵਾਜ ਵਿਚਾਰ ਹੀ ਹੁੰਦਾ ਸੀਗਾ। ਇਸ ਬਾਰੇ ਸਾਨੂੰ ਕਿੰਤੂ ਪ੍ਰੰਤੂ ਕਰਨ ਦੀ ਬਹੁਤਾ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਔਰ ਦੂਜੀ ਗੱਲ ਹੁੰਦੀ ਸੀ ਵੀ ਬਚਪਨ ਦੇ ਵਿੱਚ ਸ਼ਾਦੀਆਂ ਹੋ ਜਾਂਦੀਆਂ ਸਨ। ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵੇਲੇ ਉਹਨਾਂ ਦੀ 11 ਸਾਲ ਦੀ ਉਮਰ ਸੀ, ਤੇ ਉਸ ਤੋਂ ਸਾਲ ਦੋ ਸਾਲ ਪਹਿਲਾਂ ਹੀ ਉਹਨਾਂ ਦੀ ਸ਼ਾਦੀ ਹੋਈ ਨਾ, ਇਹ ਤਾਂ ਮਤਲਬ 8-9-10 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਾਦੀ ਹੋ ਗਈ। ਜਦੋਂ ਚੰਦੂ ਦਾ ਰਿਸ਼ਤਾ ਆਇਆ ਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੰਡਿਤ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬ੍ਰਾਹਮਣ ਨਾਈ ਤੇ ਮਰਾਸੀ ਹੀ ਜਾ ਕੇ ਰਿਸ਼ਤੇ ਕਰਾਇਆ ਕਰਦੇ ਸਨ, ਕੁੜੀ ਮੁੰਡੇ ਦਾ ਇੱਕ ਦੂਜੇ ਨੂੰ ਵੇਖਣਾ ਤੇ ਕਿਧਰੇ ਰਿਹਾ, ਕੁੜਮਚਾਰੀ ਵੀ ਨਹੀਂ ਸੀ ਵੇਂਦੇ। ਤੇ ਇਹ ਪਰਿਵਾਰ ਭਾਈ ਨਰਾਇਣ ਦਾਸ ਜੀ ਦਾ ਜਿਹੜਾ ਪਰਿਵਾਰ ਸੀ ਨਾ, ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਚੱਲਿਆ ਆ ਰਿਹਾ ਸੀ ਪੀੜੀ ਦਰ ਪੀੜੀ। ਤੇ ਜਦੋਂ ਉਹਨਾਂ ਨੇ ਜਾ ਕੇ ਦੱਸਿਆ ਪੰਡਿਤ ਨੇ ਵੀ ਅਸੀਂ ਇਸ ਤਰ੍ਹਾਂ ਕੁੜੀ ਦਾ ਸਾਕ ਕਰ ਆਏ ਹਾਂ, ਤੇ ਉਹਨੇ ਫਿਰ ਹੰਕਾਰ ਸੀ ਕਿਉਂਕਿ ਦਿੱਲੀ ਦਰਬਾਰ ਦਾ ਉਹ ਅਫਸਰ ਸੀ, ਤੇ ਉਹ ਇਤਿਹਾਸ ਲਿਖਿਆ ਕਿ ਇਹ ਸੁਣ ਕੇ ਚੰਦੂ ਦੁਸ਼ਟ ਗਰਬੀਲੇ ਦੁਰਬਚਨ ਇਉਂ ਹਮ ਔਰ ਸ਼ੀਲੇ, ਆਪ ਚਵਾਰਾ ਬਣਿਓ ਪਾਪੀ ਗੁਰ ਕਾ ਘਰ ਇਨ ਮੋਰੀ ਥਾਪੀ। ਦਿੱਲੀ ਦੀ ਸੰਗਤ ਨੇ ਬੇਨਤੀ ਭੇਜੀ ਮਹਾਰਾਜ ਨੂੰ ਕਿ ਇਹਨੇ ਤੁਹਾਨੂੰ, ਇਹਨੇ ਪੰਡਿਤਾਂ ਨੇ ਜਦੋਂ ਦੱਸਿਆ ਨਾ, ਉਹ ਕਹਿੰਦਾ ਵੀ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਤੇ ਸੰਗਤਾਂ ਨੇ, ਦਿੱਲੀ ਦੀਆਂ ਨੇ ਸੁਨੇਹਾ ਭੇਜਿਆ ਮਹਾਰਾਜ ਨੂੰ ਬੇਨਤੀ ਭਈ ਭਾਈ ਇਸ ਹੰਕਾਰੀ ਨੇ ਗੁਰੂ ਘਰ ਨੂੰ ਮੋਰੀ ਕਿਹਾ ਵਾ ਤੇ ਆਪਣੇ ਆਪ ਨੂੰ ਉਹਨੇ ਮਹਲ ਕਿਹਾ ਵਾ, ਤੇ ਇਸ ਲਈ ਇਸਦੀ ਰਿਸ਼ਤਾ ਨਹੀਂ ਲੈਣਾ ਚਾਹੀਦਾ। ਸੋ ਮਹਾਰਾਜ ਨੇ ਸੰਗਤ ਦੀ ਆਗਿਆ ਮੰਨ ਕੇ ਨਾ ਕਰ ਦਿੱਤੀ। ਪਰ ਉਸ ਵੇਲੇ ਸੰਗਤ ਦੇ ਵਿੱਚ ਬੈਠੇ ਹੋਏ ਸਨ ਭਾਈ ਰਾਮੋ ਭਾਈ ਭਾਈ ਨਰਾਇਣ ਦਾਸ ਜੀ, ਤੇ ਭਾਈ ਨਰਾਇਣ ਦਾਸ ਜੀ ਨੇ ਗੱਲ ਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਹਰਗੋਬਿੰਦ ਜੀ ਵਾਸਤੇ ਮੇਰੀ ਛੋਟੀ ਧੀ ਦਮੋਦਰੀ ਦਾ ਰਿਸ਼ਤਾ ਪ੍ਰਵਾਨ ਕਰੋ
ਜੀ।
ਤੋ ਸਤਿਗੁਰੂ ਜੀ ਨੇ ਸੰਗਤ ਦੇ ਵਿੱਚ ਜਿਵੇਂ ਅੱਜ ਕਹਿ ਲਓ ਵੀ ਜਕਾਰਾ ਛੱਡਤਾ ਕਹਿ ਲਓ, ਸੰਗਤ ਦੀ ਪ੍ਰਵਾਨਗੀ ਦੇ ਨਾਲ ਇਹ ਰਿਸ਼ਤਾ ਜਿਹੜਾ ਸੀ ਦਮੋਦਰੀ ਜੀ ਦਾ ਪ੍ਰਵਾਨ ਕਰ ਲਿਆ। ਤੇ ਫਿਰ ਕਿਹਾ ਵੀ ਮੇਰੇ ਵੱਲੋਂ ਤੇ ਹਾਜ਼ਰ ਹੈ ਬੱਚੀ, ਹੁਣੇ ਹੀ ਆਨੰਦ ਕਾਰਜ ਹੋ ਜੇ। ਮਹਾਰਾਜ ਨੇ ਕਿਹਾ ਨਹੀਂ, ਆਪਣੇ ਘਰ ਜਾਓ, 2 ਕੁ ਮਹੀਨਿਆਂ ਬਾਅਦ ਮਾਘ ਦੇ ਮਹੀਨੇ ਫਿਰ ਅਸੀਂ ਰਿਵਾਜ ਦੇ ਅਨੁਸਾਰ ਜੰਜ ਲੈ ਕੇ ਆਵਾਂਗੇ। ਸੋ ਉਸ ਵੇਲੇ ਜੋ ਕੁੜਮਾਈ ਸ਼ੁਹਾਰਾ ਪੈਣਾ ਮਝਾਲ ਮਾਝੇ ਵਾਲੇ ਕਹਿੰਦੇ ਹੁੰਦੇ ਆ, ਤੇ ਉਹ ਜਿਸ ਰਸਮ ਸੀ ਉਹ ਪੂਰੀ ਕਰ ਦਿੱਤੀ, ਤੇ ਆਪ ਆਪਣੇ ਘਰ ਡੱਲੇ ਪਿੰਡ ਦੇ ਵਿੱਚ ਕਪੂਰਥਲਾ ਜ਼ਿਲ੍ਹੇ ਵਿੱਚ ਜੋ ਅੱਜ ਵਾਕਿਆ ਹੈ
ਉੱਥੇ
ਚਲੇ ਗਏ।
ਹਾਂਜੀ ਤਾਂ ਜੀ, ਇੱਕ ਮਿੰਟ ਮੈਂ ਥੋੜਾ ਹੋਰ ਵਾਧਾ ਕਰਨਾ, ਮੈਂ ਵੀ ਕਾਫੀ ਡੱਲੇ ਗਿਆ 2-3 ਵਾਰੀ ਡਿਟੇਲ ਚ ਦੇਖਿਆ, ਤੇ ਤੁਸੀਂ ਕਿਹਾ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਉੱਥੇ ਸੰਪਰਕ ਸਨ ਉਸ ਇਲਾਕੇ ਦੇ ਵਿੱਚ, ਤੇ ਮੈਂ ਥੋੜਾ ਜਿਹਾ ਹੋਰ ਆਪਣੀ ਅਬਜ਼ਰਵੇਸ਼ਨ ਦੱਸਣਾ। ਉੱਥੇ ਨਾ ਬੌਲੀ ਸਾਹਿਬ ਬਣੇ ਹੋਏ ਨੇ, ਤੇ ਉੱਥੇ ਇੱਕ ਬੋਰਡ ਲੱਗਾ ਹੋਇਆ ਹੈ ਬੌਲੀ ਦੇ ਬਿਲਕੁਲ ਉੱਤਰਦੇ ਹਨ ਪੌੜੀਆਂ ਦੇ ਵਿੱਚ, ਤੇ ਉਹ ਜਦੋਂ ਬੋਰਡ ਪੜ੍ਹੀਏ ਤਾਂ ਉਹਦੇ ਉੱਪਰ ਲਿਖਿਆ ਹੋਇਆ ਕਿ ਇਹ ਉਹ ਇਲਾਕਾ ਉਹ ਪਿੰਡ ਹੈ ਜਿੱਥੋਂ ਦੇ ਸਿੱਖੀ ਦੇ ਵਿੱਚ 72 ਭਗਤ ਹੋਏ ਨੇ, ਔਰ 72 ਭਗਤ ਗੁਰੂ ਅਮਰਦਾਸ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਹੋਏ ਨੇ, ਔਰ ਇੱਕ ਬਹੁਤ ਹੀ ਰਮਣੀਕ ਰੂਹਾਨੀਅਤ ਵਾਲਾ ਉਹ ਇਲਾਕਾ ਸੀ। ਔਰ ਸ਼ਾਇਦ ਇਹ ਵੀ ਇੱਕ ਕਾਰਨ ਸੀ ਕਿ ਉਹ ਗੁਰੂ ਘਰ ਦੇ ਪ੍ਰੇਮੀ ਹੋਣ ਦੇ ਕਾਰਨ ਇਹ ਰਿਸ਼ਤੇ ਫਿਰ ਉਹਦੇ ਵਿੱਚ ਬਣਦੇ ਚਲੇ ਗਏ।
ਬਿਲਕੁਲ, ਔਰ ਬਹੁਤ ਸਾਰੇ ਗੁਰੂ ਅਮਰਦਾਸ ਸਾਹਿਬ ਜਿਹੜੇ ਮੰਜੀਆਂ ਥਾਪੀਆਂ, ਉਹ ਮੰਜੀਆਂ ਦਾ ਮਤਲਬ ਹੁੰਦਾ ਸੀ ਪ੍ਰਚਾਰਕ ਥਾਪੇ, ਤੇ ਉਸ ਪਿੰਡ ਦੇ ਵਿੱਚੋਂ ਇੱਕ ਤੋਂ ਵਧੇਰੇ ਗੁਰੂ ਸਿੱਖੀ ਦੇ ਪ੍ਰਚਾਰਕ ਵੀ ਦੂਰ ਦੁਰਾਡੇ ਮਹਾਰਾਜ ਨੇ ਥਾਪ ਕੇ ਉਹਨਾਂ ਦੀ ਸੇਵਾ ਲਾਈ ਹੋਈ ਸੀਗੀ। ਸੋ ਇਹ ਸਿੱਖੀ ਪ੍ਰਭਾਵ ਵਾਲਾ ਪਿੰਡ ਸੀ ਤੇ ਇੱਥੇ ਤੁਹਾਨੂੰ ਪਤਾ ਬੌਲੀ ਬੌਲੀ ਵੀ ਬਣੀ ਹੋਈ ਆ ਜਿਹੜਾ ਖੂਹ ਹਾਂਜੀ ਤੇ ਚਲੋ ਐਨੀ ਹਾਓ ਤੇ ਇਹ ਫਿਰ ਅਖੀਰ ਦੇ ਵਿੱਚ ਵਿਆਹ ਤਾਂ ਮਤਲਬ 2 ਮਹੀਨੇ ਬਾਅਦ ਫਿਰ ਹੋਇਆ ਤੇ ਬੀਬੀ ਰਾਮੋ ਜੀ ਕਿਉਂਕਿ ਆਪਣਾ ਪਹਿਲਾਂ ਤੇ ਗੁਰਸਿੱਖੀ ਵਾਲਾ ਵੀ ਗੁਰੂ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਦੇ ਸਾਹਿਬਜ਼ਾਦੇ ਸਨ ਤੇ ਇਹ ਰਾਮੋ ਜੀ ਗੁਰੂ ਕੇ ਸਿੱਖ ਦੇ ਬੇਟੀ ਸਨ ਤੇ ਉਹ ਤੇ ਗੁਰੂ ਪਰਿਵਾਰ ਵਾਲਾ ਰਿਸ਼ਤਾ ਹੋਰ ਸੀ ਫਿਰ ਇਹ ਦੁਨਿਆਵੀ ਰਿਸ਼ਤਾ ਵੀ ਬਣ ਗਿਆ
ਜੀ
ਤੇ ਪ੍ਰੇਮ ਦਈ ਕਿਉਂ ਨਪਾਈ ਨਾਰਾਇਣ ਦਾਸ ਜੀ ਦੀ ਪਤਨੀ ਪ੍ਰੇਮ ਦਈ ਇਹਨਾਂ ਦੇ ਮਾਤਾ ਜੀ ਸਨ ਤੋ ਬੜੀਆਂ ਖੁਸ਼ੀਆਂ ਦੇ ਨਾਲ ਤੇ ਸਾਰੇ ਪਿੰਡ ਗੁਰਸਿੱਖੀ ਦਾ ਪ੍ਰਚਾਰ ਗੁਰਸਿੱਖੀ ਦੇ ਸ਼ਰਧਾਲੂ ਹੋਣ ਕਰਕੇ ਬੜੇ ਗੁਰਸਿੱਖੀ ਰੂਪ ਦੇ ਵਿੱਚ ਧਾਰਮਿਕ ਰੂਪ ਦੇ ਵਿੱਚ ਇਹ ਵਿਆਹ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਪੂਰਨ ਹੋਇਆ ਤੇ ਜਿਵੇਂ ਵਿਆਹਾਂ ਦੇ ਵਿੱਚ ਖਾਸ ਕਰਕੇ ਜਵਾਨ ਕੁੜੀਆਂ ਚਿੜੀਆਂ ਨਵਾਂ ਧੀਆਂ ਜੋ ਹੁੰਦੀਆਂ ਉਹਨਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਹੁੰਦਾ ਕਿਉਂਕਿ ਆਮ ਹਾਲਾਤ ਦੇ ਵਿੱਚ ਆਪਣੇ ਤੁਸੀਂ ਵੇਖਦੇ ਹੋ ਪੰਜਾਬੀ ਪਰਿਵਾਰ ਦੇ ਵਿੱਚ ਬੀਬੀਆਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਥੱਲੇ ਘਰ ਝਿੜਕ ਝਿੜਕ ਕੇ ਘਰਾਂ ਦੇ ਅੰਦਰ ਰੱਖਿਆ ਜਾਂਦਾ ਪਰ ਇੱਕ ਵਿਆਹ ਦਾ ਮੌਕਾ ਹੁੰਦਾ ਜਦੋਂ ਇਹਨਾਂ ਨੂੰ ਖੁੱਲ ਲੈ ਲੈਂਦੀਆਂ ਨੇ ਤੇ ਖੁੱਲ ਹੁੰਦੀ ਹੈ ਤੇ ਕੁੜੀਆਂ ਚਿੜੀਆਂ ਵਾਲੇ ਮਜ਼ਾਕ ਜਿਵੇਂ ਵਿਆਹ ਦੇ ਸਮੇਂ ਖਾਸ ਕਰਕੇ ਜੀਜੇ ਦੀ ਜੁੱਤੀ ਲੁਕਾਉਣੀ ਆ ਛੰਦ ਸੁਣਨੇ ਆ ਤੇ ਇਹੋ ਜਿਹੀਆਂ ਗੱਲਾਂ ਅੱਜ ਵੀ ਭਾਵੇਂ ਘੱਟ ਨੇ ਪਰ ਕਿਤੇ ਕਿਤੇ ਪਿੰਡਾਂ ਦੇ ਵਿੱਚ ਹੋ ਜਾਂਦੀਆਂ ਨੇ ਤੇ ਉਸ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਜਦੋਂ ਚੁੱਕਿਆ ਚੁਕਾਇਆ ਸਹੇਲੀਆਂ ਨੇ ਨਾਲ ਦੀਆਂ ਨੇ ਬੱਚੀਆਂ ਨੇ ਬੀਬੀ ਰਾਮੋ ਨੂੰ ਕਿਹਾ ਵੀ ਤੂੰ ਜੀਜੇ ਨਾਲ ਤੂੰ ਕਹਿ ਵੀ ਛੰਦ ਸੁਣਾ ਤੇ ਉਸ ਵੇਲੇ ਫਿਰ ਸਿੱਖੀ ਦਾ ਇੰਨਾ ਪ੍ਰਚਾਰ ਸੀ ਵੀ ਉਹ ਬੀਬੀ ਰਾਮੋ ਜੀ ਨੇ ਬਾਣੀ ਦੀਆਂ ਤੁਕਾਂ ਪੜੀਆਂ ਪੰਕਜ ਫਾਥੇ ਪੰਕ ਮਹਾਂਬਦ ਗੁੰਫਿਆ ਅੰਗ ਸੰਗ ਉਰਝਾਏ ਬਿਸਰ ਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਤੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਦੋਂ ਜਦੋਂ ਹਰਗੋਬਿੰਦ ਜੀ ਸਾਹਿਬਜ਼ਾਦੇ ਸਨ ਉਹਨਾਂ ਨੇ ਇਸ ਤੁਕ ਦੇ ਵਿੱਚ ਜਵਾਬ ਦਿੱਤਾ ਨਾਨਕ ਇੱਕ ਸ੍ਰੀ ਘਰਨਾਥ ਜੇ ਟੂਟੇ ਲੇ ਸਾਂਠ ਸੋ ਉਸ ਵੇਲੇ ਦੇ ਵੇਖ ਲਓ ਉਸ ਗੁਰੂ ਪਰਿਵਾਰ ਦੇ ਵਿੱਚ ਜੀਜਾ ਸਾਲੀ ਦੇ ਇਹ ਛੰਦ ਗੁਰਬਾਣੀ ਦੇ ਵਿੱਚ ਹੀ ਹੋਇਆ ਹਾਂਜੀ ਇਸ ਤਰ੍ਹਾਂ ਸੁਖੀ ਸਾਂਦੀ ਖੁਸ਼ੀਆਂ ਭਰੇ ਸਮੇਂ ਦੇ ਨਾਲ ਵਿਆਹ ਕਰਕੇ ਸਤਿਗੁਰੂ ਜੀ ਪਰ ਅੰਮ੍ਰਿਤਸਰ ਦੇ ਵਿੱਚ ਆ ਗਏ ਤੇ ਹੁਣ ਤੁਹਾਨੂੰ ਇਹ ਪਤਾ ਹੋਵੇ
ਜੀ
ਕਿ ਆਪਣਾ ਇਹਦਾ ਭਾਈ ਜਿਹੜਾ ਵੱਡੇ ਇਹਨਾਂ ਦੇ ਸਾਂਢੂ ਸਨ ਉਹਨਾਂ ਦਾ ਨਾਂ ਸੀ ਭਾਈ ਸਾਈ ਦਾਸ ਉਹ ਵੀ ਗੁਰੂ ਪਰਿਵਾਰ ਦੇ ਵਿੱਚ ਸਨ ਤੇ ਆਪਣੇ ਸਹੁਰੇ ਘਰ ਵਿੱਚ ਰਹਿੰਦੇ ਸਨ ਪਰ ਇਹਨਾਂ ਦਾ ਆਪਣਾ ਪਿੰਡ ਜੋ ਭਾਈ ਕੀ ਡਰੋਲੀ ਫਿਰੋਜ਼ਪੁਰ ਜ਼ਿਲ੍ਹਾ ਮਾਲਵੇ ਚ ਇਸ ਵੇਲੇ ਮੋਗੇ ਜ਼ਿਲ੍ਹੇ ਦੇ ਵਿੱਚ ਹੈ ਤੇ ਉੱਥੇ ਇਹਨਾਂ ਦਾ ਪਿੰਡ ਉਹ ਸੀ ਤੇ ਗੁਰੂ ਸਾਹਿਬ ਇਹਨਾਂ ਦੇ ਪਿੰਡ ਮਤਲਬ ਆਪਣੀ ਵੱਡੇ ਸਾਲੇ ਤੇ ਸਾਂਢੂ ਜਿਹੜੇ ਕਿ ਉਹਨਾਂ ਦੇ ਰਿਸ਼ਤੇ ਦੇ ਚ ਭਾਵੇਂ ਸਾਲੀ ਸਾਂਢੂ ਸਨ ਪਰ ਉਹ ਸ਼ਰਧਾਵਾਨ ਗੁਰੂ ਕੇ ਸਿੱਖ ਸਨ ਗੁਰੂ ਸਿੱਖ ਤੇ ਗੁਰੂ ਦਾ ਇੱਥੇ ਨਾਤਾ ਸੀ ਅਜੇ ਇੱਕ ਹੋਰ ਇਤਿਹਾਸ ਵਿੱਚ ਬੜਾ ਇੱਕ ਚੁੱਪ ਜਿਹਾ ਕਾਂਡ ਆਉਂਦਾ 3 ਸਾਲ ਦਾ ਸਤਿਗੁਰੂ ਅਰਜਨ ਸਾਹਿਬ ਜੀ ਦੀ ਸ਼ਾਇਦ ਆਪਾਂ ਕਿਤੇ ਪਹਿਲਾਂ ਵੀ ਜ਼ਿਕਰ ਹੋਇਆ ਹੋਵੇ ਸ਼ਹੀਦੀ ਹੋਈ ਹੈ 1606 ਦੇ ਵਿੱਚ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਉਸ ਤੋਂ 2 ਸਾਲ ਬਾਅਦ ਤਸੀਹੇ ਚੱਲ ਕੇ ਲਾਹੌਰ ਵਿੱਚ ਸ਼ਹੀਦੀ ਹੋਈ ਹੈ ਤੇ ਹੁਕਮ ਔਰੰਗਜ਼ੇਬ ਦਾ ਸੋਰੀ ਉਹਦਾ ਜਹਾਂਗੀਰ ਦਾ ਇਹ ਸੀ ਕਿ ਤੇ ਇਹਨੂੰ ਯਾਸ਼ਾ ਦੇ ਕਾਨੂੰਨ ਮੁਤਾਬਕ ਸ਼ਹੀਦ ਕੀਤਾ ਜਾਵੇ ਤੇ ਇਹਦੇ ਪਰਿਵਾਰ ਤੇ ਜ਼ਮੀਨ ਜਾਇਦਾਦ ਘਰ ਬਾਰ ਜ਼ਬਤ ਕਰਕੇ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਵੇ ਪਰ ਇਹ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ ਕਿ ਅੰਮ੍ਰਿਤਸਰ ਜ਼ਮੀਦਾਰ ਪਰਿਵਾਰ ਜ਼ਬਤ ਹੋ ਕੇ ਮੁਰਤਜ਼ਾ ਖਾਨ ਦੇ ਹਵਾਲੇ ਹੋਇਆ ਪਰ 3 ਸਾਲ ਗੁਰੂ ਹਰਗੋਬਿੰਦ ਸਾਹਿਬ ਸਮੇਤ ਪਰਿਵਾਰ ਦੇ ਅੰਮ੍ਰਿਤਸਰ ਤੋਂ ਗੈਰ ਹਾਜ਼ਰ ਰਹੇ ਆ
ਹਾਂਜੀ ਮੈਂ ਪੜਿਆ ਪਰ ਇਹ ਇਤਿਹਾਸ ਦੇ ਵਿੱਚ ਨਹੀਂ ਬਹੁਤਾ ਉਜਾਗਰ ਨਹੀਂ ਹੋ ਰਿਹਾ
ਨਹੀਂ ਇਹਦਾ ਜ਼ਿਕਰ ਨਹੀਂ ਆਉਂਦਾ ਇਹ ਉਜਾਗਰ ਨਹੀਂ ਹੋ ਰਿਹਾ ਤੇ ਉਹ ਉਦੋਂ ਭਾਈ ਕੀ ਡਰੋਲੀ ਜ਼ਿਲ੍ਹਾ ਫਿਰੋਜ਼ਪੁਰ ਅੱਜ ਮੋਗੇ ਦੇ ਵਿੱਚ ਆਪਣੇ ਸਾਂਢੂ ਪਾਸ ਰਹੇ ਨੇ ਸਮੇਤ ਪਰਿਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਔਰ ਉਸ ਇਲਾਕੇ ਦੇ ਵਿੱਚ ਦੂਰ ਨੇੜੇ ਗੁਰਸਿੱਖਾਂ ਦੇ ਪ੍ਰਚਾਰ ਪ੍ਰਸਾਰ ਤੇ ਉਧਾਰ ਕਰਨ ਦੇ ਵਿੱਚ ਆਪਣਾ ਜੋ ਗੁਰੂ ਘਰ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਤੋਂ ਚੱਲੀ ਆ ਰਹੀ ਸੀ ਉਹ ਉਸ ਇਲਾਕੇ ਵਿੱਚ ਸਰੰਗਦਾਮ ਦਿੰਦੇ ਰਹੇ ਨੇ ਔਰ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਉੱਥੇ ਹੋਇਆ ਭਾਈ ਕੀ ਡਰੋਲੀ ਆਪਣੀ ਮਾਸੀ ਦੇ ਘਰ ਵਿਚ, ਤੇ ਇਹਦਾ ਮਤਲਬ ਲੰਮਾ ਸਮਾਂ 3 ਸਾਲ ਦਾ, ਲਗਭਗ 3 ਸਾਲ ਦਾ ਸਮਾਂ ਉੱਥੇ ਰਹੇ ਨੇ, ਤੇ ਉਸੇ ਬਾਬਾ ਗੁਰਦਿੱਤਾ ਜੀ ਦੇ ਜਨਮ ਦੀ ਖੁਸ਼ੀ ਵਿਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਖੂਹ ਲਵਾਇਆ, ਜਿਹੜਾ ਕਿ ਅਜੇ ਵੀ ਉੱਥੇ ਮੌਜੂਦ ਦੱਸਿਆ ਜਾਂਦਾ। ਮੈਨੂੰ ਸੁਭਾਗ ਦਰਸ਼ਨ ਕਰਨ ਦਾ ਨਹੀਂ ਹੋ ਸਕਿਆ। ਦੇਖੋ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਗਟ ਹੋਣ ਸਮੇ ਗੁਰੂ ਅਰਜਨ ਸਾਹਿਬ ਜੀ ਨੇ 6 ਹਰਟ ਚੱਲਣ ਵਾਲਾ ਖੂਹ ਛਿਆਟੇ ਲਵਾਇਆ ਸੀਗਾ ਜੀ, ਜਿਹਦਾ ਨਾਂ ਛਿਆਟਾ ਟਾਊਨ ਦਾ, ਇੰਡਸਟਰੀਅਲ ਟਾਊਨ ਅੰਮ੍ਰਿਤਸਰ ਤੋਂ ਪੱਛਮ ਵੱਲ GT ਰੋਡ ਦੇ ਉੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸਾਹਿਬਜ਼ਾਦੇ ਦੇ ਜਨਮ ਦਿਨ ਤੇ ਖੂਹ ਲਵਾਇਆ। ਖੂਹ ਲਵਾਉਣਾ ਬਹੁਤ ਵੱਡਾ ਉਹਨਾਂ ਦਿਨਾਂ ਦੇ ਵਿੱਚ ਪਰਉਪਕਾਰ ਦਾ ਕਾਰਜ ਸਮਝਿਆ ਜਾਂਦਾ ਸੀ। ਔਰ ਇੱਥੋਂ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਭਾਈ ਰੂਪਾ ਜਿਹੜਾ ਸੀ ਉਸਦਾ ਠੰਡਾ ਪਾਣੀ ਪੀਣ ਵਾਸਤੇ ਘੋੜੇ ਤੇ ਸਵਾਰ ਹੋ ਕੇ ਦੁਪਹਿਰ ਪਹੁੰਚੇ ਸਨ, ਤੇ ਵੱਖਰੀ ਇੱਕ ਇਤਿਹਾਸਕ ਸਾਖੀ ਹੈ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1609 ਦੇ ਵਿੱਚ ਅਕਾਲ ਤਖ਼ਤ ਦੀ ਰਚਨਾ ਕੀਤੀ ਹੈ
ਜੀ। ਜੀ
ਜਿੱਦਾਂ ਮਤਲਬ 6 ਤੋਂ ਲੈ ਕੇ 9 ਤੱਕ 3 ਸਾਲ ਗੁਰੂ ਹਰਗੋਬਿੰਦ ਸਾਹਿਬ ਸਮੇਤ ਪਰਿਵਾਰ ਦੇ ਅੰਮ੍ਰਿਤਸਰ ਤੋਂ ਬਾਹਰ ਰਹੇ ਨੇ, ਔਰ ਉਹ ਆਪਣੇ ਸਾਲੀ ਤੇ ਸਾਂਢੂ ਬੀਬੀ ਰਾਮੋ ਤੇ ਭਾਈ ਸਾਈ ਦਾਸ ਪਾਸ ਰਹੇ ਨੇ।
ਤੇ
ਭਾਈ ਸਾਈ ਦਾਸ ਜੀ,
ਹਾਂਜੀ, ਮੈਂ ਥੋੜਾ ਜਿਹਾ ਹੋਰ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗਾ। ਇੱਕ ਸਵਾਲ, ਇੱਕ ਸਾਖੀ ਆਉਂਦੀ ਹੈ ਜਿੱਥੇ ਨਵਾਂ ਘਰ ਬਣਾਉਣਾ ਹੁੰਦਾ ਆ, ਉਹ ਇਹਨਾਂ ਦੀ ਸੀ ਸਾਈ ਜੀ?
ਬਿਲਕੁਲ
ਬਿਲਕੁਲ, ਉਹਦੇ ਬਾਰੇ ਜ਼ਿਕਰ ਕਰਿਓ।
ਬਿਲਕੁਲ ਬਿਲਕੁਲ, ਹਾਂ ਉਹ ਬਿਲਕੁਲ, ਇਹ ਆਪਣਾ ਇਹਨਾਂ ਨੇ ਭਾਈ ਸਾਈ ਦਾਸ ਜੀ ਨੇ ਆਪਣਾ ਨਵਾਂ ਘਰ ਬਣਾਇਆ ਸੀ, ਪਰ ਸ਼ਰਧਾ ਇਹ ਸੀ ਕਿ ਭਾਈ ਗੁਰੂ ਸਾਹਿਬ ਆਣ ਕੇ ਪਹਿਲਾਂ ਚਰਨ ਪਾਉਣ ਇਸ ਘਰ ਦੇ ਵਿੱਚ, ਤੇ ਤਾਂ ਅਸੀਂ ਅੰਦਰ ਜਾਵਾਂਗੇ। ਤੇ ਆਪ ਅੰਮ੍ਰਿਤਸਰ ਦੇ ਵਿੱਚ ਜਾ ਕੇ ਬੇਨਤੀ ਕੀਤੀ ਆ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ। ਇਤਿਹਾਸ ਵਿੱਚ ਲੰਮੀ ਸਾਖੀ ਆਉਂਦੀ ਆ, ਆਪਾਂ ਬਰੀਫ ਵਿੱਚ ਸੰਖੇਪ ਵਿੱਚ ਜ਼ਿਕਰ ਕਰ ਰਹੇ ਹਾਂ। ਤੋ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਮਾਤਾ ਜੀ ਨੂੰ ਤੋਂ ਆਗਿਆ ਲਓ, ਮਾਤਾ ਜੀ ਨੂੰ ਪੁੱਛੋ। ਮਾਤਾ ਗੰਗਾ ਜੀ, ਸਤਿਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਜੀ, ਧਨ ਜਨਨੀ ਜਨ ਜਾਇਆ, ਧਨ ਧਨ ਮਾਤਾ ਗੰਗਾ ਜੀ, ਉਹਨਾਂ ਕੋਲ ਬੇਨਤੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਚੰਗਾ ਤੁਸੀਂ ਚੱਲੋ, ਤੇ ਅਸੀਂ ਫਿਰ ਵਿਚਾਰ ਕਰਕੇ ਸਮਾਂ ਕੱਢ ਕੇ ਤੇ ਆਵਾਂਗੇ। ਤੋ ਫਿਰ ਉਹਨਾਂ ਚਿਰ ਭਾਈ ਸਾਈ ਦਾਸ ਜੀ ਸਮੇਤ ਪਰਿਵਾਰ ਬਾਹਰ ਸੌਂਦੇ ਰਿਹਾ, ਘਰ ਨੂੰ ਜਿੰਦਰਾ ਲਾਈ ਰੱਖਿਆ ਉਹਨਾਂ ਨੇ।
ਅੱਛਾ ਜੀ।
ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਪਰਿਵਾਰ ਸਣੇ ਗੁਰਸਿੱਖਾਂ ਦੇ ਨਾਲ ਘੋੜੇ ਸਵਾਰ ਯੋਧਿਆਂ ਦੇ ਸਣੇ ਫਿਰ ਉੱਥੇ ਅੰਮ੍ਰਿਤਸਰ ਤੋਂ ਚੱਲ ਕੇ ਭਾਈ ਸਾਈ ਦਾਸ ਦੇ ਘਰ ਗਏ ਨੇ। ਪਹਿਲਾਂ ਘਰ ਦਰਵਾਜ਼ਾ ਖੋਲ੍ਹ ਕੇ ਸਤਿਗੁਰੂ ਜੀ ਦੇ ਚਰਨ ਪਾਏ ਨੇ, ਫਿਰ ਬਾਕੀ ਸੰਗਤਾਂ ਤੇ ਆਪ ਅੰਦਰ ਗਏ ਨੇ। ਤੇ ਉੱਥੇ ਜ਼ਿਕਰ ਆ ਕਿ ਬੜਾ ਵਾਹਵਾ ਦਿਨ ਉੱਥੇ ਸਤਿਗੁਰੂ ਜੀ ਰਹੇ। ਉਸ ਸਮੇਂ ਦੇ ਦੌਰਾਨ ਹੀ ਭਾਈ ਰੂਪੇ ਵਾਲੀ ਤੇ ਹੋਰ ਇਸ ਆਲੇ ਦੁਆਲੇ ਦੀਆਂ ਸਾਖੀਆਂ ਜਿਹੜੀਆਂ ਨੇ, ਇਤਿਹਾਸਕ ਯਾਦਗਾਰਾਂ ਨੇ, ਉਹ ਵਾਪਰੀਆਂ ਨੇ। ਤੇ ਵਾਹਵਾ ਸਮਾਂ ਸਤਿਗੁਰੂ ਜੀ ਇਸ ਸਮੇਂ ਵੀ ਭਾਈ ਸਾਈ ਦਾਸ ਦੇ ਪਾਸ ਰਹੇ ਨੇ। ਤੇ ਉਹਨਾਂ ਨੇ ਆਪਣੇ ਆਪ ਨੂੰ ਰਿਸ਼ਤੇਦਾਰੀ ਨਹੀਂ ਗੁਰੂ ਕੇ ਸਿੱਖ ਹੋਣ ਕਰਕੇ ਉਹਨਾਂ ਦੀ ਸੇਵਾ ਕੀਤੀ ਹੈ। ਔਰ ਹੋਰ ਜ਼ਿਕਰ ਆਉਂਦਾ ਹੈ ਜਦੋਂ ਅੰਮ੍ਰਿਤਸਰ ਤੋਂ ਬਟਾਲੇ ਨੂੰ ਜੰਝ ਜਾਣੀ ਸੀ ਬਾਬਾ ਗੁਰਦਿੱਤਾ ਜੀ ਦੀ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਬਾਬਾ ਗੁਰਦਿੱਤਾ ਜੀ,
ਜੋ ਵਾਰ ਮੰਗਿਆ ਸੀ
ਬਾਬਾ ਦਿੱਤਾ। ਤੇ ਇਹਨਾਂ ਦੀ ਮੰਗਣੀ ਜਿਹੜੀ ਸੀ ਉਹ ਬਟਾਲੇ ਹੋਈ ਸੀਗੀ। ਤੇ ਬਟਾਲੇ ਨੂੰ ਜੰਝ ਜਾਂਦਿਆਂ ਰਾਹ ਵਿੱਚ ਉਦੋਂ ਕੇ ਪਿੰਡ ਆਉਂਦਾ ਹੈ, ਉੱਥੇ ਵੀ ਜੰਝ ਟਿਕੀ ਸੀ। ਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਯਾਦ ਚ ਵੀ ਗੁਰਦੁਆਰਾ ਥੰਮ ਸਾਹਿਬ ਅੱਜ ਵੀ ਉਦੋਂ ਕੇ ਪਿੰਡ ਦੇ ਵਿੱਚ ਮੌਜੂਦ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਬਾਰਡਰ ਦੇ ਉੱਪਰ ਪਿੰਡ ਆ, ਨੇੜੇ ਹੀ ਬਟਾਲੇ ਤੋਂ ਨਜ਼ਦੀਕ ਹੀ ਹੈ। ਤੋ ਉਸ ਵੇਲੇ ਜਦੋਂ ਜੰਝ ਅੰਮ੍ਰਿਤਸਰੋਂ ਚੜੀ ਹੈ
ਜੀ,
ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਾਥੀ ਉੱਪਰ ਸਵਾਰ ਸਨ।
ਅੱਛਾ ਜੀ।
ਤੇ ਭਾਈ ਸਾਈ ਦਾਸ ਜੀ ਨਾਲ ਘੋੜੇ ਉੱਪਰ ਸਵਾਰ ਸਨ।
ਹਾਂਜੀ।
ਤੇ ਨਾਲ ਨਾਲ ਚੱਲ ਰਹੇ ਸਨ। ਬੜਾ ਸੋਹਣਾ ਇਤਿਹਾਸਕ ਜ਼ਿਕਰ ਆਉਂਦਾ ਆ ਗ੍ਰੰਥਾਂ ਦੇ ਵਿੱਚ। ਤੇ ਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਾਹ ਪਈ ਹੈ ਵੀ ਭਾਈ ਜੀ ਜਿਹਨੂੰ ਵੱਡੇ ਭਰਾਵਾਂ ਸਮਾਨ ਉਹ ਆਪਣੇ ਆਪ ਨੂੰ ਸਿੱਖ ਸਮਝਦੇ ਸਨ, ਇਹ ਗੁਰੂ ਹਰ ਸਾਹਿਬ ਉਹਨਾਂ ਨੂੰ ਆਪਣੇ ਵੱਡੇ ਭਰਾਵਾਂ ਦੇ ਥਾਂ ਸਮਝਦੇ ਸਨ, ਰਿਸ਼ਤਾ ਵੀ ਵੱਡਾ ਸੀ। ਹਾਂਜੀ। ਤੇ ਉਹ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਨਿਗਾਹ ਪਈ ਹੈ ਕਿ ਭਾਈ ਜੀ ਘੋੜੇ ਤੇ ਚੜੇ ਨੇ ਤੇ ਮੇਰੇ ਤੋਂ ਨੀਵੇਂ ਨੇ, ਤੇ ਗੁਰੂ ਹਰਗੋਬਿੰਦ ਭਾਵੇਂ ਸਾਹਿਬ ਨੇ ਬਾਂਹ ਥੱਲੇ ਵਧਾ ਕੇ ਤੇ ਖੱਬਾ ਡੌਲਾ ਫੜ ਕੇ ਨਾ ਭਾਈ ਸਾਹਿਬ ਦਾ ਤੇ ਉਹਨਾਂ ਨੂੰ ਖਿੱਚ ਕੇ ਆਪਣੇ ਨਾਲ ਬਰਾਬਰ ਦੇ ਹੌਦੇ ਦੇ ਵਿੱਚ ਬਰਾਬਰ ਤੇ ਬਹਾ ਲਿਆ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਸਤਿਗੁਰੂ ਜੀ ਦੁਨਿਆਵੀ ਪੱਖ ਤੋਂ ਵੀ
ਸੋਚ ਦੇ ਮਾਲਕ ਹੈ ਨਾ ਮਤਲਬ ਗੁਰੂ ਸਾਹਿਬ ਚਲੋ ਗੁਰੂ ਸਾਹਿਬ
ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਹੈ ਸਾਡੇ ਪਾਸ ਜੁਗੋ ਜੁਗ ਅਟਲ ਉਹ ਸਿੱਖਿਆ ਹੈ ਉਹ ਸਿਧਾਂਤ ਹੈ ਉਹ ਉਪਦੇਸ਼ ਹੈ ਵੀ ਇਹਦੇ ਤੇ ਅਮਲ ਕਰਨਾ ਤੇ ਜਿਹੜਾ ਗੁਰੂਆਂ ਦਾ ਇਤਿਹਾਸ ਆ ਉਹ ਇਤਿਹਾਸ ਆ ਵੀ ਜਿਹਨਾਂ ਨੇ ਇਹ ਉਪਦੇਸ਼ ਦਿੱਤਾ ਉਹ ਕੌਣ ਸਨ ਤੇ ਫਿਰ ਗੁਰੂ ਕੇ ਸਿੱਖਾਂ ਦਾ ਇਤਿਹਾਸ ਜਿਹਨਾਂ ਚਰਖਣ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਬੰਦ ਬੰਦ ਕਟਵਾਏ ਪੁੱਠੀਆਂ ਖੱਲਾਂ ਲਹਾਈਆਂ ਹਾਂਜੀ ਸਵਾ ਸਵਾ ਮਣ ਪੀਸਣ ਪੀਸਿਆ ਬੱਚਿਆਂ ਦੇ ਟੁਕੜੇ ਕਰਵਾਏ ਗਲਾਂ ਚ ਹਾਰ ਪਾਏ ਇਹ ਉਹਨਾਂ ਗੁਰਸਿੱਖਾਂ ਦਾ ਇਤਿਹਾਸ ਆ ਜਿਹਨਾਂ ਨੇ ਇਸ ਉਪਦੇਸ਼ ਦੇ ਉੱਪਰ ਅਮਲ ਕਰਕੇ ਸੰਸਾਰ ਦੇ ਵਿੱਚ ਜੀਵਨ ਜੀ ਅਮਲ ਕਰਦਿਆਂ ਹੋਇਆਂ ਕੀ ਤਕਲੀਫਾਂ ਆਈਆਂ ਤੇ ਕਿਵੇਂ ਉਹਨਾਂ ਨੇ ਸੰਸਾਰ ਮਨੁੱਖਤਾ ਨੂੰ ਅਗਵਾਈ ਦਿੱਤੀ ਸੋ ਇਹ ਵੀ ਗੁਰੂ ਕਾ ਇਤਿਹਾਸ ਜਿਹੜਾ ਆ ਵੀ ਆਮ ਉਹੀ ਜਿਵੇਂ ਲੋਕੀ ਹੋਲੀਆਂ ਮਨਾਉਂਦੇ ਗੁਰੂ ਸਾਹਿਬ ਨੇ ਹੋਲਾ ਮਨਾਉਣਾ ਸ਼ੁਰੂ ਕੀਤਾ ਸੋ ਇਹ ਵੀ ਹੈ ਕਿ ਭਾਈ ਦੁਨੀਆਂਦਾਰੀ ਵਾਲੇ ਹੋ ਜਿਹੜਾ ਇਹਨੂੰ ਸ਼ਰੀਕੇ ਤੇ ਗਲਤ ਰਿਸ਼ਤੇਦਾਰੀ ਤੁਸੀਂ ਸਮਝਦੇ ਹੋ ਉਹ ਰਿਸ਼ਤੇਦਾਰੀ ਇਹੋ ਜਿਹੀ ਹੋਣੀ ਚਾਹੀਦੀ ਆ ਬਈ ਉਹ ਵੱਡੇ ਭਰਾ ਤੇ ਛੋਟੇ ਭਰਾ ਦੇ ਸਮਾਨ ਮਾਨ ਦੇਣਾ ਚਾਹੀਦਾ ਹੈ ਸੋ ਗੁਰੂ ਸਾਹਿਬਾਨ ਦੀਆਂ ਹਰ ਸਾਖੀਆਂ ਹਰ ਕਰਤੱਵ ਹਰ ਉਪਦੇਸ਼ ਜਿਹੜਾ ਆ ਉਹ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਨ ਹੈ ਉਹ ਸਾਰੇ ਜਹਾਨ ਸਾਰੇ ਜੀਵਾਂ ਮਨੁੱਖਾਂ ਮਾਤਰ ਵਾਸਤੇ ਅਮਲ ਕਰਨ ਯੋਗ ਸਿੱਖਿਆ ਲੈਣ ਯੋਗ ਹੁੰਦੀ ਹੈ
ਤਾਂ ਜੀ ਇੱਕ ਗੱਲ ਤਾਂ ਜਗ ਜਾਹਰ ਹੈ ਮਤਲਬ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਾਧੂਆਂ ਦੀ ਤਾਂ ਨੀ ਬਣਦੀ ਕਿਉਂਕਿ ਭੈਣਾਂ ਦੀ ਨੀ ਬਣਦੀ ਹੁੰਦੀ ਜ਼ਿਆਦਾਤਰ ਜ਼ਿਆਦਾਤਰ ਮਤਲਬ ਉਹ ਤਾਂ ਦੇਖੋ ਤੁਸੀਂ ਵੀ ਮੈਨੂੰ ਲੱਗਦਾ ਤੁਹਾਡਾ ਸਾਡੂ ਨੀ ਹੈਗਾ ਤਾਂ ਨੀ ਤੁਹਾਨੂੰ ਪਤਾ ਗੱਲਾਂ
ਨਹੀਂ ਸਾਡੂ ਤੇ ਹੈਗਾ ਸੀਗਾ ਵੱਡਾ ਵੱਡਾ ਸਾਡਾ ਜਿੰਨੇ ਕੁ ਵਾਰੀ ਅਸੀਂ ਮਿਲੇ ਹਾਂ ਉਨੇ ਕੁ ਵਾਰੀ ਬੜੀ ਪ੍ਰੇਮ ਨਾਲ ਮਿਲੇ ਹਾਂ
ਬਹੁਤਾ ਜ਼ਿਆਦਾ ਵਾਹ ਨਹੀਂ
ਪਰ ਥੋੜਾ ਸਮਾਂ ਸੀ ਥੋੜਾ ਸਮਾਂ ਰਹੇ ਹਾਂ ਵੀ ਅਸੀਂ ਵਿਆਹ ਹੁੰਦਿਆਂ ਫਿਰ ਮੈਂ ਅਫਰੀਕਾ ਨੂੰ ਚਲਿਆ ਗਿਆ ਤੇ ਮੁੜ ਕੇ ਸਾਂਡੂ ਜਿਹੜਾ ਸੀਗਾ ਉਹਦੇ ਹੋਰ ਤਰ੍ਹਾਂ ਦੇ ਕੰਮ ਕਾਰ ਸੀ ਬੰਗਾਲ ਵਗੈਰਾ ਬੰਗਾਲ ਚ ਕਲਕੱਤੇ ਰਹਿੰਦੇ ਸੀਗੇ ਤੇ ਚਲੋ ਗੁਰੂ ਭਲੀ ਕਰੇ
ਸੋ ਤਾਂ ਜੀ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇੰਨਾ ਪਿਆਰ ਇਤਫਾਕ ਹੈ ਜਦੋਂ ਘਰ ਦੀ ਔਰਤ ਹੀ ਨਾ ਚਾਹੇ ਉਹ ਹੁੰਦਾ ਨੀ ਹੈਗਾ ਹਨਾ ਸੋ ਇਹ ਵਡੱਪਣ ਹੈ ਵੱਡੀ ਭੈਣ ਸੀਗੀ ਹਨਾ ਮਾਤਾ ਦਮੋਦਰੀ ਦੀ ਮਾਈ ਰਾਮੋ ਸੋ ਉਹਨਾਂ ਦੀ ਇੱਕ ਬਹੁਤ ਬਹੁਤ ਵੱਡੀ ਮਤਲਬ ਮੈਂ ਕਹਿੰਦਾ ਇਹ ਸੇਧ ਸੀਗਾ ਕਿ ਉਹਨਾਂ ਨੇ ਇਹਨਾਂ ਰਿਸ਼ਤਿਆਂ ਨੂੰ ਨਵੀਆਂ ਡਿਮੈਂਸ਼ਨਸ ਨਵੇਂ ਮਤਲਬ ਦਿੱਤੇ ਵੀ ਇੱਦਾਂ ਇੱਕ ਐਗਜ਼ਾਮਪਲ ਬਣਾ ਕੇ ਦਿੱਤੀ ਮੈਂ ਕਹਿੰਦਾ ਵੀ ਮੈਂ ਅੱਜ ਉਹਦਾ ਪਹਿਲੀ ਵਾਰੀ ਅਨੁਭਵ ਕਰ ਰਿਹਾ ਤੁਹਾਡੀ ਗੱਲ ਸੁਣ ਕੇ ਇਹ ਚੀਜ਼
ਬਿਲਕੁਲ ਉਹ ਤੇ ਮੇਰੇ ਆਪਣੇ ਮਾਸਟਰ ਜੀ ਦਾ ਮੈਨੂੰ ਚੇਤਾ ਇੱਕ ਮੇਰੇ ਵੱਡੇ ਮਾਸਟਰ ਜੀ ਸਨ ਇੱਕ ਮੇਰੇ ਛੋਟੇ ਮਾਸਟਰ ਜੀ ਸਨ ਮੇਰੇ ਬੀਬੀ ਜੀ ਵਿਚਕਾਰੇ ਸਨ ਨਾਨਾ ਜੀ ਦੇ ਤਿੰਨ ਧੀਆਂ ਸਨ ਤੇ ਜਿਵੇਂ ਹੁੰਦਾ ਉਹ ਮੈਂ ਛੋਟਾ ਹੀ ਹੁੰਦਾ ਸੀਗਾ ਤੇ ਅੰਮ੍ਰਿਤਸਰ ਰਹਿੰਦੇ ਹੁੰਦੇ ਸੀਗੇ ਭਾਈਆ ਜੀ ਤੇ ਮੈਂ ਇਕੱਲੇ ਬਾਕੀ ਸਾਰਾ ਪਰਿਵਾਰ ਪਿੰਡ ਚ ਸੀਗਾ ਤੇ ਉਸ ਵੇਲੇ ਲੰਮੀ ਗੱਲ ਕੀ ਕਰਨੀ ਆ ਵੀ ਉਹ ਮੁਰੱਬੇਬੰਦੀ ਹੁੰਦੇ ਲੈਂਡ ਸੀਲਿੰਗ ਆ ਗਿਆ ਨਾ ਵਿਚਾਰ ਤੇ ਸਾਡੇ ਮਾਸੜ ਦੀ ਜ਼ਮੀਨ ਬਹੁਤੀ ਸੀ ਇਹਨਾਂ ਤੇ ਅਕਲ ਨਾ ਹੋਈ ਵੀ ਮੈਂ ਲਾ ਦਿਆਂ ਮੁੰਡਿਆਂ ਦੇ ਨਾਂ ਲਾ ਦਿਆਂ ਉਹਨੇ ਵੀ ਸਰਕਾਰ ਨੇ ਲੈ ਲੈਣੀ ਆ ਉਹਨੇ ਵੇਚਣੀ ਬੈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਫਿਰ ਖਬਰ ਆ ਗਈ ਵੀ ਬਜ਼ੁਰਗ ਚਾਲੇ ਪਾ ਗਏ ਆ ਤੇ ਫਲਾਣਿਆਂ ਨੇ ਕਾਠੇ ਆਇਓ ਤੇ ਉਹਦੇ ਚ ਵੀ ਸ਼ੰਕਾ ਹੋ ਗਈ ਵੀ ਬੁੜਾ ਸੱਚੀ ਮਿੱਚੀ ਚਲਿਆ ਗਿਆ ਕਿ ਜਾਂ ਪੁੱਤਰਾਂ ਨੇ ਚਲਾ ਦਿੱਤਾ ਤੇ ਉਦੋਂ ਇਹ ਹੱਕ ਸ਼ੁਫੇ ਦਾ ਕਾਨੂੰਨ ਹੁੰਦਾ ਸੀਗਾ ਤੇ ਹੱਕ ਸ਼ੁਫਾ ਕਰਕੇ ਤੇ ਉਹ ਫਿਰ ਪੈਸੇ ਤੇ ਬੁੜਾ ਇੰਨੇ ਖਾ ਨਹੀਂ ਗਿਆ ਨਾਲ ਲੈ ਗਿਆ ਤੇ ਉਹ ਫਿਰ ਪੈਸੇ ਲਿਆ ਕੇ ਬੈਂਕ ਚ ਰੱਖਣ ਦੀ ਬਜਾਏ ਮੇਰੇ ਵੱਡੇ ਮਾਸੜ ਜੀ ਨੇ ਅਕਾਲ ਤਖ਼ਤ ਦੇ ਪਿੱਛੇ ਸਾਡੀ ਰਿਹਾਇਸ਼ ਨੇ ਮੇਰੇ ਭਾਈਆ ਜੀ ਕੋਲ ਲਿਆ ਕੇ ਰੱਖੇ ਤਾਂ ਕਿ ਕੋਰਟ ਚ ਜਦੋਂ ਫੈਸਲਾ ਹੋਵੇ ਤੇ ਇਥੋਂ ਹੀ ਲੈ ਕੇ ਪੈਸੇ ਦੇ ਦਿੱਤੇ ਜਾਣ ਜਿਹਨਾਂ ਤੋਂ ਜ਼ਮੀਨ ਵਾਪਸ ਲੈਣੀ ਆ ਸੋ ਉਹ ਉਹਨਾਂ ਦਿਨਾਂ ਦੇ ਵਿੱਚ ਹਜ਼ਾਰਾਂ ਲੱਖਾਂ ਦਾ ਲੈਣ ਦੇਣ ਦੋਵਾਂ ਸਾਂਢੂਆਂ ਦੇ ਵਿੱਚ ਭਾਈਆ ਜੀ ਤੇ ਵੱਡੇ ਸਾਂਢੂ ਵਿੱਚ ਮੈਂ ਆਪਣੀ ਅੱਖੀ ਵੇਖਿਆ ਤੇ ਜਦੋਂ ਉਹਨੇ ਮਾਸੜ ਜੀ ਨੇ ਕਿਤੇ ਪਿੰਡ ਵੀ ਆਉਣਾ ਤੇ ਬੜਾ ਇਹਨਾਂ ਨੇ ਭਰਾਵਾਂ ਵਾਂਗੂ ਹੀ ਆਪਸ ਵਿੱਚ ਮਿਲਣਾ। ਮੇਰਾ ਤੇ ਇੰਨਾ ਕੀ ਤਜਰਬਾ ਪੀ ਉਹ ਤੋਂ ਤੇ ਆਪਣੇ ਤੋਂ ਆਪਣੇ ਤੋਂ ਹੋ ਸਕਦਾ, ਇਸ ਲਈ ਹੋਏ ਵੀ ਸਾਡਾ ਵਾਹ ਥੋੜਾ ਥੋੜਾ ਰਿਹਾ। ਤੇ ਅੱਛਾ ਹੁਣ ਅਗਲੀ ਗੱਲ ਵੀ ਬੀਬੀ ਮਾਤਾ ਦਮੋਦਰੀ ਜੀ ਦਾ ਵੀ ਚਲਾਣਾ ਆਪਣੀ ਭੈਣ ਦੇ ਪਿੰਡ ਇੱਥੇ ਦਮੋਦਰੀ ਜੀ ਦੇ ਘਰ ਹੋਇਆ,
ਬੀਬੀ ਰਾਮੋ ਜੀ ਦੇ ਘਰ,
ਸੋਰੀ ਦਮੋਦਰੀ ਜੀ ਦਾ, ਮਾਤਾ ਦਮੋਦਰੀ ਜੀ ਦਾ ਅਕਾਲ ਚਲਾਣਾ ਆਪਣੀ ਵੱਡੀ ਭੈਣ ਬੀਬੀ ਰਾਮੋ ਜੀ ਦੇ ਘਰ ਇੱਥੇ ਮੋਗੇ ਜ਼ਿਲ੍ਹੇ ਚ ਭਾਈ ਕੀ ਡਰੋਲੀ ਪਿੰਡ ਦੇ ਵਿੱਚ ਹੋਇਆ। ਤੇ ਭੈਣ ਦੇ ਚਾਲੇ ਤੇ ਫਿਰ ਜਿਹੜੀ ਸੀ ਬਿਰਹ ਭੈਣ ਕੇ ਸਹਿਓ ਨਾ ਜਾਏ ਪ੍ਰੇਮ ਮਗਨ ਰਾਮੋ ਤਨ ਤਿਆਗ ਦਿੱਤਾ। ਤੇ ਭੈਣ ਦੇ ਵਿਛੋੜੇ ਦੇ ਵਿੱਚ ਵੱਡੀ ਭੈਣ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। ਜਾਣੀ ਦੋ ਅੰਤਮ ਸਮੇਂ, ਦੋ ਮੌਤਾਂ ਕਹਿ ਲਓ, ਦੋ ਅਕਾਲ ਚਲਾਣੇ ਕਹਿ ਲਓ, ਇਸ ਪਰਿਵਾਰ ਵਿੱਚ ਹੋ ਗਏ। ਤੇ ਜਦੋਂ ਮਾਤਾ ਪਿਤਾ ਪ੍ਰੇਮ ਦੇਈ ਤੇ ਨਾਰਾਇਣ ਦਾਸ ਜੀ ਖਬਰ ਸੁਣ ਕੇ ਆਏ ਨੇ ਤੇ ਉਹਨਾਂ ਨੇ ਵੀ ਵਿਛੋੜੇ ਦੇ ਵਿੱਚ ਪ੍ਰਾਣ ਤਿਆਗ ਦਿੱਤੇ। ਯਾਨੀ ਚਾਰ ਅਕਾਲ ਚਲਾਣੇ, ਚਾਰ ਮੌਤਾਂ ਸੰਸਾਰਿਕ ਦ੍ਰਿਸ਼ਟੀ ਤੋਂ ਜੇ ਆਪਾਂ ਵੇਖੀਏ ਤੇ ਉਸ ਇੱਕੋ ਹੀ ਸਮੇਂ ਇੱਕ ਪਰਿਵਾਰ ਵਿੱਚ ਹੋਈਆਂ। ਇਹਨਾਂ ਦੀਆਂ ਫਿਰ ਸਾਰਾ ਕੁਝ ਅੰਤਮ ਕਾਰਜ ਕਰਕੇ ਤੇ ਜੋ ਸੰਸਕਾਰ ਵਗੈਰਾ ਹੁੰਦੇ ਆ ਸਾਰਾ ਕੁਝ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਹੱਥੀਂ ਕੀਤਾ। ਤੇ ਫਿਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਕਿ ਪਿਆਰ ਤੇ ਸਨੇਹ ਸਾਈ ਦਾਸ ਨਾਲ ਇੰਨਾ ਸੀ ਕਿ ਇਹ ਵੀ ਫਰਮਾਇਆ ਇਹ ਸਾਰੀਆਂ ਰਸਮਾਂ ਨੂੰ ਸਰੰਜਾਮ ਦੇਣ ਤੋਂ ਬਾਅਦ ਬਸਬੋ ਇਸ ਥਲ ਮੋਹੇ ਨਾ ਭਾਵੈ ਕਿਉਂਕਿ ਸਾਈ ਦਾਸ ਦ੍ਰਿਸ਼ਟ ਨਾ ਆਵੈ, ਇੱਥੇ ਵਸਣਾ ਹੁਣ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਭਾਈ ਸਾਈ ਦਾਸ ਸਾਨੂੰ ਦਿਖਾਈ ਨਹੀਂ ਦੇ ਰਹੇ। ਭਾਈ ਸਾਈ ਦਾਸ ਜੀ ਵੀ ਉੱਥੇ ਚਾਲੇ ਪਾ ਗਏ ਨੇ, ਜਾਂ ਮਰਦੀ ਮਹੱਤਵਪੂਰਨ ਗੱਲ ਮੇਰੇ ਕੋਲ ਰਹਿ ਹੀ ਚੱਲੀ ਸੀ। ਯਾਨੀ ਪੰਜ ਮੌਤਾਂ
ਜੀ,
ਭਾਈ ਗੁਰੂ ਸਾਹਿਬ ਦੀ ਪਤਨੀ ਮਾਤਾ ਦਮੋਦਰੀ ਜੀ, ਗੁਰੂ ਸਾਹਿਬ ਦੀ ਸਾਲੀ ਬੀਬੀ ਰਾਮੋ ਜੀ, ਗੁਰੂ ਸਾਹਿਬ ਦੇ ਸਾਂਢੂ ਵੱਡੇ ਸਾਂਢੂ ਭਾਈ ਸਾਈ ਦਾਸ ਜੀ, ਗੁਰੂ ਸਾਹਿਬ ਦੇ ਸਹੁਰਾ ਭਾਈ ਨਾਰਾਇਣ ਦਾਸ ਜੀ, ਗੁਰੂ ਸਾਹਿਬ ਜੀ ਦੀ ਸੱਸ ਪ੍ਰੇਮ ਦੇਈ ਜੀ, ਪੰਜ ਮੌਤਾਂ ਘਰ ਦੇ ਵਿੱਚ ਹੋਈਆਂ ਨੇ। ਤੇ ਸਤਿਗੁਰੂ ਜੀ ਨੇ ਇਹ ਸਾਰੇ ਸੰਸਕਾਰ ਜੋ ਆਪ ਆਪਣੀ ਹੱਥੀਂ ਕਰਕੇ ਫਿਰ ਕਿਹਾ ਵੀ ਹੁਣ ਇੱਥੇ ਸਾਨੂੰ ਸਾਈ ਦਾਸ ਜੀ ਨਹੀਂ ਦਿਸ ਰਹੇ, ਪ੍ਰੇਮੀ ਸਾਡੇ ਨਹੀਂ ਰਹੇ, ਇਸ ਲਈ ਹੁਣ ਸਾਨੂੰ ਇੱਥਾਂ ਚੰਗਾ ਨਹੀਂ ਲੱਗਦਾ। ਤੇ ਇੱਥੋਂ ਸਤਿਗੁਰੂ ਜੀ ਅਗਲੇ ਦਿਨ ਡਰੋਲੀ ਤੋਂ ਕੂਚ ਕਰਕੇ ਮਹਾਰਾਜ ਪਿੰਡ ਵੱਲ ਚੱਲ ਪਏ। ਸੋ ਇਹ ਦੰਪਤੀ ਭਾਈ ਰਾਮੋ ਜੀ ਤੇ ਭਾਈ ਸਾਈ ਦਾ ਬੀਬੀ ਰਾਮੋ ਜੀ ਤੇ ਭਾਈ ਸਾਈ ਦਾਸ ਜੀ ਸਾਰਾ ਸਮਾਂ ਸਾਰਾ ਜੀਵਨ ਇਹਨਾਂ ਨੇ ਗੁਰੂ ਘਰ ਦੇ ਅਨਿੰਨ ਸੇਵਕ ਹੋਣ ਕਰਕੇ ਬਿਤਾਇਆ, ਸੰਸਾਰਿਕ ਰਿਸ਼ਤੇ ਦੀ ਕੋਈ ਮਾਣ ਨਹੀਂ ਕੀਤੀ। ਤੇ ਮਿਸਾਲ ਪਹਿਲਾਂ ਵੀ ਸੀ ਨਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ, ਸਤਿਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਜਦੋਂ ਆਏ ਨੇ ਤੇ ਰਿਸ਼ਤੇ ਦੇ ਵਿੱਚ ਕੁੜਮ ਲੱਗਦੇ ਨੇ ਕਿਉਂਕਿ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਭਤੀਜ ਨੂੰ ਸੀਗੇ, ਭਤੀਜੇ ਦੀ ਪਤਨੀ ਸੀ। ਤੋ ਇਸ ਤਰ੍ਹਾਂ ਕੁੜਮ ਲੱਗੇ ਸੰਸਾਰਿਕ ਰਿਸ਼ਤੇ ਦੇ ਵਿੱਚ। ਪੁਰਾਣੇ ਅੱਜ ਕੱਲ ਤੇ ਬਰਾਬਰਤਾ ਹੈ, ਬੜੀ ਚੰਗੀ ਗੱਲ ਆ। ਪੁਰਾਣੇ ਸਮੇਂ ਦੇ ਵਿੱਚ ਬਹੁਤ ਸੀ ਵੀ ਉੱਚਾ ਦਰਜਾ ਦਿੱਤਾ ਜਾਂਦਾ ਸੀ ਲੜਕੇ ਵਾਲੇ ਪਾਸਿਆਂ ਨੂੰ, ਤੇ ਗੁਰੂ ਅੰਗਦ ਸਾਹਿਬ ਜੀ ਨੇ ਵੀ ਆਪ ਨੂੰ ਉੱਠ ਕੇ ਤੇ ਛਾਤੀ ਨਾਲ ਲਾ ਕੇ ਗਲਵੱਕੜੀ ਪਾ ਕੇ ਸਤਿਕਾਰ ਕੀਤਾ ਸੀ ਭਾਈ ਅਮਰਦਾਸ ਜੀ ਦਾ। ਤੇ ਰਿਸ਼ਤੇ ਵਿੱਚ ਵੀ ਉੱਚੇ ਥਾਂ ਸਮਝੇ ਜਾਂਦੇ ਸੀ ਤੇ ਉਮਰ ਦੇ ਵਿੱਚ ਵੀ ਲਗਭਗ ਦੂਣੀ ਉਮਰ ਸੀ, ਪਰ ਨਾ ਰਿਸ਼ਤੇ ਦਾ ਲਿਹਾਜ਼ ਵੇਖਿਆ ਨਾ ਦੂਣੀ ਉਮਰ ਦਾ ਲਿਹਾਜ਼ ਵੇਖਿਆ। 12 ਸਾਲ ਸੇਵਾ, ਗਾਖੜੀ ਸੇਵਾ ਜੋ ਸਭ ਤੋਂ ਔਖੀ ਸੀ ਭਾਈ ਅਮਰਦਾਸ ਜੀ ਨੇ ਗੁਰੂ ਦਰਬਾਰ ਵਿੱਚ ਕੀਤੀ। ਤੇ ਇਹ ਮਿਸਾਲਾਂ ਨੇ ਭਾਈ ਸਾਈ ਦਾਸ ਜੀ ਵੀ ਰਿਸ਼ਤੇ ਦਾ ਹੰਕਾਰ ਤਿਆਗ ਕੇ ਕੇਵਲ ਗੁਰੂ ਕੇ ਸਿੱਖ ਦੇ ਰੂਪ ਦੇ ਵਿੱਚ, ਸ਼ਰਧਾਲੂ ਦੇ ਰੂਪ ਦੇ ਵਿੱਚ ਹੀ ਉਹ ਗੁਰੂ ਸਾਹਿਬ ਨੂੰ ਵੇਖਦੇ ਰਹੇ ਤੇ ਸੇਵਾ ਕਰਦੇ ਰਹੇ।
ਤਾਂ ਜੀ ਬਹੁਤ ਹੀ ਡਿਟੇਲ ਦੇ ਵਿੱਚ ਬੜਾ ਆਨੰਦਮਈ ਤਰੀਕੇ ਦੇ ਨਾਲ ਤੁਸੀਂ ਸਾਨੂੰ ਜੋੜਿਆ ਜੀਵਨੀ ਦੇ ਨਾਲ, ਅਤੇ ਇਸ ਦੇ ਸੰਬੰਧ ਵਿੱਚ ਜੀ ਐਸ ਚਾਹਲ ਹੁਣੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਸ਼ਲਾਘਾ ਕਰ ਰਹੇ ਨੇ। ਮਨਿੰਦਰਜੀਤ ਸਿੱਧੂ ਟਾਰਨੈਟ ਵਾਲੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਉਹ ਵੀ ਬੜਾ ਪਸੰਦ ਕਰ ਰਹੇ ਨੇ। ਪਰਮਜੀਤ ਸਿੰਘ ਰੂਪਰਾ ਤੁਹਾਡੇ ਗੁਆਂਢੀ ਵੁੱਡਕ੍ਰਾਫਟ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਗਿਆਨੀ ਜੀ ਹੈਵ ਵੈਰੀ ਗੁੱਡ ਇਨਫੋਰਮੇਸ਼ਨ ਐਂਡ ਐਕਸਪਲੇਨ ਵੈਰੀ ਸਿੰਪਲ ਵੇ, ਪ੍ਰਾਊਡ ਆਫ ਯੂ।
ਪਰਮਜੀਤ ਸਿੰਘ ਬਹੁਤ ਆਪਣੇ ਸੱਜਣ ਨੇ ਤੇ, ਪਰ ਹੁਣ ਤਾਂ ਕਈ ਸਾਲ ਹੀ ਹੋ ਗਏ ਰਹਿੰਦੇ ਇੱਥੇ ਗੁਆਂਢ ਚ ਨੇ, ਤੇ ਕਈ ਸਾਲ ਹੀ ਹੋ ਗਏ ਉਹ ਦਰਸ਼ਨ ਮੇਲਿਆਂ ਨੂੰ ਹੋਇਆਂ ਨੂੰ, ਉਹ ਸਮੱਸਿਆ ਉਹ ਭੱਜੀ ਟੁੱਟੀ ਦਾ ਪੱਤਣ ਮੇਲਾ ਹੋਦਾ ਵੀ ਆਪਾਂ ਐਤਵਾਰ ਨੂੰ ਸ਼ਨਿਚਰਵਾਰ ਨੂੰ ਗੁਰਦੁਆਰਾ ਵਿੱਚ ਹੀ ਮਿਲਦੇ ਆ ਨਾ, ਤੇ ਜਦੋਂ ਗੁਰਦੁਆਰੇ ਵੱਖ ਵੱਖ ਹੋ ਜਾਣ ਤੇ ਉਦੋਂ ਫਿਰ ਕਿਤੇ ਵਰੇ ਸ਼ਮਾਈ ਹੀ ਕਿਤੇ ਕੁਦਰਤੀ ਮੇਲ ਹੋ ਜਾਵੇ ਤੇ ਹੋ ਜਾਵੇ। ਹੁਣ ਇਹ ਬੜੇ ਸੂਝਵਾਨ ਤੇ ਸ਼ਰੀਫ ਤੇ ਸਿਆਣੇ ਸੱਜਣ ਨੇ ਪਰਮਜੀਤ ਸਿੰਘ ਰੂਪਰਾ ਜੀ, ਤੇ ਪਰ ਦਰਸ਼ਨ ਮੇਲੇ ਹੁਣ ਪਤਾ ਨੀ ਕਿੰਨੇ ਸਾਲ ਹੋ ਸਾਨੂੰ,
ਕੋਈ ਨੀ
ਹੁਣ ਹੋ ਗਏ, ਅੱਜ ਤੁਹਾਡੇ ਰਾਹੀਂ
ਕਰਾਣੇ ਆ, ਕੋਈ ਨਾ ਕੋਈ ਹੁਣ
ਦਰਸ਼ਨ ਹੋ ਗਏ,
ਕਰਾਏ ਨਾ ਕੋਈ ਨਾ,
ਇੱਥੇ ਗਵਾਂਢ ਜੀ ਰਹਿੰਦੇ ਨੇ ਕੀ ਵੁੱਡ ਕ੍ਰਾਫਟ। ਹਾਂਜੀ,
ਆਪਾਂ ਏਦਾਂ ਕਰਾਂਗੇ, ਮੈਂ ਤੁਹਾਡੇ ਕੋਲ ਆ ਜਾਊਂਗਾ, ਆਪਾਂ ਇਹਨਾਂ ਨੂੰ ਦਰਸ਼ਨ ਦੇ ਆਵਾਂਗੇ, ਆਪ ਹੀ ਦੇ ਆਵਾਂਗੇ ਦਰਸ਼ਨ ਨਾਲੇ ਇਹਨਾਂ
ਉਹ ਗੱਲ ਢੁਕੇ ਭਾਵੇਂ ਨਾ ਚੇਤਾ ਆ ਗਿਆ, ਉਹ ਕੋਈ ਮੇਰੇ ਵਰਗਾ ਭੇਖੀ ਸੰਤ ਸੀ, ਉਹਨੇ ਉੱਠ ਕੇ ਕਹਿਣਾ ਚੇਲੇ ਨੂੰ ਕਹਿਣਾ ਘੁੱਦਾ ਬੇਟੇ ਉੱਠ, ਸੰਤ ਚੱਲੇ ਨੀ ਮੱਥਾ ਟੇਕ ਲੈ, ਚੇਲੇ ਨੂੰ ਕਹਿਣਾ ਵੀ ਉੱਠ ਕੇ ਮੈਨੂੰ ਮੱਥਾ ਟੇਕ
ਲੈ।
ਇਸ ਤਰ੍ਹਾਂ ਅਸੀਂ ਅਸੀਂ ਫੇਰ ਦੋਵੇਂ ਜਣੇ ਜਾ ਕੇ ਇੱਕ ਦਰਵਾਜੇ ਅੱਗੇ ਆਵਾਜ਼ ਦਿਆਂਗੇ, ਆਓ ਵੀ ਗੁਰਮੁਖ ਪਿਆਰੇ ਆ ਗਏ ਸਾਡੇ ਦਰਸ਼ਨ ਕਰਕੇ ਨਿਹਾਲ ਹੋ ਜਾਓ।
ਹਾਂਜੀ, ਤੇ ਗੁਰਵੀਰ ਸਿੰਘ ਹਾਰਵੀ ਵੇਲੇ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵੀ ਤਾਇਆ ਜੀ ਦੇ ਵਿਚਾਰ ਬਹੁਤ ਸੋਹਣੇ ਨੇ ਤੇ ਬੜਾ ਆਨੰਦ ਆ ਰਿਹਾ। ਸੋ ਤਾਇਆ ਜੀ
ਦੇਖੋ ਜੀ, ਇਹ ਦੇਖੋ ਜੀ, ਇਹ ਲਿਖਿਆ ਇਤਿਹਾਸਕਾਰਾਂ ਨੇ ਆ, ਪ੍ਰਸੰਗ ਗੁਰੂ ਸਾਹਿਬ ਆਉਂਦੇ ਨੇ, ਮੈਂ ਤੇ ਪੜ੍ਹ ਕੇ ਬੋਲ ਕੇ ਸੁਣਾਉਣ ਵਾਲਾ ਆ, ਮੇਰਾ ਆਪਣਾ
ਇਹ ਵੀ ਇੱਕ ਕਲਾ ਹੁੰਦੀ ਹੈ। ਤਾਇਆ ਜੀ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ, ਉਸ ਤੋਂ ਅਗਲਾ ਪ੍ਰੋਗਰਾਮ ਆਪਾਂ ਜਾਰੀ ਰੱਖਣਾ ਹੈ, ਤੇ ਤੁਹਾਡਾ ਤਹਿ ਦਿਲੋਂ ਧੰਨਵਾਦ, ਅਗਲੇ ਹਫ਼ਤੇ ਫਿਰ ਪ੍ਰੋਗਰਾਮ 'ਚ ਸ਼ਾਮਿਲ ਹੋਵਾਂਗੇ ਜੀ, ਸ਼ੁਕਰਾਨਾ।
ਨਿੱਕੀ ਜੀ ਗੱਲ ਇਹ ਆ ਵੀ ਮੈਨੂੰ ਕਈ ਸਾਲ ਹੋ ਗਏ ਆ ਤੁਹਾਨੂੰ ਪੁੱਛਦਿਆਂ ਨੂੰ, ਮਿੰਟੂ ਨੂੰ ਵੀ, ਤੁਹਾਨੂੰ ਵੀ, ਵੀ ਮੈਨੂੰ ਉਹ ਟਾਈਮ ਦੱਸੋ ਜਿਹੜੇ ਟਾਈਮ ਤੇ ਤੁਸੀਂ ਖਬਰਾਂ ਦਾ ਬੁਲੇਟਿਨ ਛਾਪਦੇ ਹੋ, ਪ੍ਰਸਾਰਿਤ ਕਰਦੇ ਹੋ, ਤੇ ਉਹ ਤੁਸੀਂ ਮੈਨੂੰ ਅਜੇ ਤਾਈਂ ਨੀ ਦੱਸਿਆ, ਤੇ ਹੁਣ ਮੈਂ ਇਹ ਸਮਝਦਾ ਵੀ ਦਰਅਸਲ ਤੁਸੀਂ ਚਾਹੁੰਦੇ ਹੋ, ਤੁਹਾਡੇ ਨਾਲ ਈਰਖਾ ਪੈਦਾ ਹੋ ਗਈ ਆ ਵੀ ਸਾਡੀਆਂ ਖਬਰਾਂ ਸੁਣ ਕੇ ਗਿਆਨੀ ਦੇ ਗਿਆਨ ਵਿੱਚ ਹੋਰ ਨਾ ਵਾਧਾ ਹੋ ਜਾਵੇ।
ਤਾਂ ਤਾਂ ਅਸੀਂ ਤੁਹਾਨੂੰ ਖਬਰਾਂ ਨਹੀਂ ਸੁਣਾਉਂਦੇ, ਫਿਰ ਤੁਸੀਂ ਹੁਣ ਤਾਂ ਚਲੋ ਪ੍ਰਚਾਰ ਕਰਦੇ, ਤੁਸੀਂ ਲੋਕਾਂ ਨੂੰ ਖਬਰਾਂ ਸੁਣਾਉਣ ਲੱਗ ਪੈਣੀਆਂ ਫਿਰ। ਠੀਕ ਹੈ ਤਾਇਆ ਜੀ, ਮਿਲਦੇ ਹਾਂ ਅਗਲੇ ਹਫ਼ਤੇ ਫਿਰ।
ਓਕੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਪਿਆਰਿਓ, ਮੈਂ ਕੋਸ਼ਿਸ਼ ਕਰਦਾ ਬੱਟਾ ਸਾਹਿਬ ਨੂੰ ਲੈਣ ਦੀ, ਨਹੀਂ ਤਾਂ ਫਿਰ ਆਪਣੇ ਨਾਲ ਗੁਰਪ੍ਰੀਤ ਗਿੱਲ ਜੁਆਇਨ ਕਰਨਗੇ ਥੋੜ੍ਹੀ ਦੇਰ ਬਾਅਦ। ਕੁਛ ਅਨਾਊਂਸਮੈਂਟਸ ਅਸੀਂ ਕਰਨੀਆਂ ਨੇ ਸਹਿਜ ਪਾਠ ਦੀਆਂ ਵੀ, ਅਤੇ ਆਪਣੇ ਜਿਹੜੇ ਜਿੰਨੇ ਵੀ ਸਪੋਂਸਰਸ ਨੇ, ਪਰਮਜੀਤ ਹੋਣੀ ਬ੍ਰਿਸਬਨ ਵਾਲੇ ਫਰਨੀਚਰ ਵਾਲੇ, ਰੋਇਲ ਫਰਨੀਚਰ ਵਾਲੇ, ਅਤੇ ਪੀ ਐੱਸ ਡੀ ਰੈਨੋਵੇਸ਼ਨ, ਗਰੇਵਾਲ ਬ੍ਰਦਰ, ਲਕਸ਼ਿਆ ਗਲੋਬਲ, ਪੰਜਾਬ ਫਰਨੀਚਰ, ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਸਾਡੇ ਨਾਲ ਜੁੜਦੇ ਨੇ। ਅਤੇ ਇਸ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਕੜਾਹ ਹੀ ਬਣਾਵਾਂਗੇ ਆਪਾਂ, ਹੁਣ ਇਤਿਹਾਸ ਤਾਂ ਸੁਣ ਲਿਆ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल
617-3106-5394 ओ पति तेरा तो घर ही बड़ा सजाया पिया बड़ा वधिया रंग कीता भाई बाल टेला भी चमकाईयां पईयां नवा लिया करो नहीं ताया जी मैं घर पुराने नु रेनोवेट करवाया अपने मेलबर्न वाले PSD रेनोवेशन तो PSD रेनोवेशन जी हाँ PSD रेनोवेशन जिन्ना कोल ने बेस्ट कारपेंटर्स पेंटर्स प्लम्बर्स इलेक्ट्रीशियन टाइलर नाल ही नाल प्लस्टर्ड फेंसिंग कारपेट एंड रूफिंग भी करदे ने वाह भाई वाह जी हाँ घर च किसी भी तरह की रेनोवेशन लई कॉल करो परविंदर सिंह होरा नु 04252335100 ते PSD रेनोवेशन मेलबोर्न
रोटी हजम नहीं हुंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी कि सीधी खेतों चो मिल च लियाई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल goldengrain.com.au या फोन करो 0428895564
लक्ष्य माइग्रेशन तो मैं रोहित मोहन
ते मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7-8 बजे दे विच लाइव होणगे
आ गया तुहाडा ताया ऑस्ट्रेलिया दे ब्रिस्बेन चो ओ आजो आजो ताया जी वेलकम ताया अज रात साडे कोल ही रहना पऊ थोनू ओ मैं आ ता गया मैं ता नींद इंडिया आले गद्दे ते आउंदी आ इथों किथों मिलू इंडिया आले गद्दे लो ताया आपां लै आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर इथों मिलदा सारा इंडियन फर्नीचर जो भी तुहानू चाहिदा सब इथों मिलू मंजे धार्मिक फोटवां चादरां साइकल चूल्हे दातियां रंबे कई सब कुछ इथों मिलू ताया जी लाया था तू मेरी टेंशन ही दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा लिखो फिर 2A 130 किंगस्टन रोड अंडरवुड ब्रिस्बेन आ कॉल कर लियो ताया जी 0404-000-536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
इस प्रोग्राम नूं स्पॉन्सर कर रहे ने ब्रिस्बेन तो परमजीत सिंह तालीवाल
दिल नाल दिल मिले ताइयों गल बनदी है यार बल यार दा ध्यान होना चाहिदा गल हुई हुंदी जिहदे विच कोई गल होवे गल्लां विचों गल दा ज्ञान होना चाहिदा मैं हां दोस्तों अमरजीत सिद्धू मसलियां दे निकलदे ने हरमन रेडियो ते हल आपां रल मिल करांगे दिल वाली गल सुबह करांगे आपां जदों दिल वाली गल्ल
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਸਾਡੀਆਂ ਤੁਹਾਡੀਆਂ ਔਰ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਬੜੇ ਹੀ ਪਿਆਰ ਨਾਲ ਸੁਣ ਰਹੇ ਨੇ ਸਾਨੂੰ ਸਾਡੇ ਬੜੇ ਹੀ ਸਤਿਕਾਰਯੋਗ ਦਰਸ਼ਨ ਸਿੰਘ ਮਾਂਗਟ ਅੰਕਲ ਜੀ ਸਿਡਨੀ ਤੋਂ ਜੁੜੇ ਨੇ ਕਹਿੰਦੇ ਦਰਸ਼ਨ ਇਜ਼ ਫ੍ਰੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਤੁਸੀਂ ਫ੍ਰੀ ਹੋ ਅਸੀਂ ਆਵਾਂਗੇ ਤੁਹਾਡੇ ਦਰਸ਼ਨ ਕਰਨ ਵੀ ਗਿਆਨੀ ਜੀ ਨੂੰ ਨਾਲ ਲੈ ਕੇ ਆਵਾਂਗੇ ਇਕੱਠੇ ਚੱਲਾਂਗੇ ਫਿਰ ਅਤੇ ਕਿਆ ਬਾਤ ਹੈ ਅਤੇ ਮਹਿੰਦਰ ਸਿੰਘ ਹੰਸੋਣੀ ਵੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਹਾਊਜ਼ ਐਵਰੀ ਵਨ ਸਾਰੇ ਠੀਕ ਠਾਕ ਹੈ ਕੋਂਗਰੈਚੁਲੇਸ਼ਨ ਟੂ ਮਿੰਟੂ ਜੀ ਫੋਰ ਕੈਂਗਰੂ ਨਵਾਂ 36 ਐਪੀਸੋਡ ਹਾਂਜੀ ਉਹਨਾਂ ਦਾ ਨਵਾਂ ਆਇਆ ਆ ਅਤੇ ਕਹਿੰਦੇ ਹਾਊ ਇਜ਼ COVID-19 ਅਪਡੇਟ ਇਨ ਆਸਟ੍ਰੇਲੀਆ ਐਂਡ ਨਿਊ ਸਾਊਥ ਵੇਲਸ ਸਤਿ ਸ਼੍ਰੀ ਅਕਾਲ ਹਾਂਜੀ ਕਨੇਡਾ ਇਜ਼ ਡੂਇੰਗ ਗੁੱਡ ਅਬਾਊਟ ਕੋਵਿਡ ਅਤੇ ਹਾਂਜੀ ਬਿਲਕੁਲ ਗੁਰਪ੍ਰੀਤ ਗਿੱਲ ਆਉਂਦੇ ਨੇ ਪ੍ਰੋਗਰਾਮ 'ਚ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਚਾਲ ਸਾਹਿਬ ਉਹਨਾਂ ਨੇ ਬਹੁਤ ਸਾਰੀਆਂ ਜਾਣਕਾਰੀਆਂ ਭੇਜੀਆਂ ਹੋਈਆਂ ਨੇ ਉਹ ਵੀ ਆਪਾਂ ਸ਼ੇਅਰ ਕਰਦੇ ਹਾਂ ਸੋ ਮੇਰੇ ਨਾਲ ਕੈਨਬਰਾ ਤੋਂ ਜੁੜੇ ਨੇ ਅਤੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ ਆਇਆਂ ਨੂੰ
ਹਾਂਜੀ ਭਾਈ ਸਤਿ ਸ਼੍ਰੀ ਅਕਾਲ ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਅਤੇ ਰਾਜਧਾਨੀ 'ਚ ਫਿਰ ਕਿੱਦਾਂ ਠੰਡ ਹੋਈ ਆ ਪੂਰੀ ਐਨ ਚੱਲ ਰਹੀ ਆ
ਰਾਜਧਾਨੀ 'ਚ ਫੇਸਬੁੱਕ ਤੇ ਗਿਆਨ ਵੰਡਣ ਵਾਲੇ ਗਿੱਲ ਸਾਹਿਬ ਹੁਣ ਫੇਸਬੁੱਕ ਛੱਡ ਕੇ ਟਿਕਟੋਕ ਤੋਂ ਗਿਆਨ ਲੈ ਕੇ ਪਿੰਨੀਆਂ ਬਣਾ ਰਹੇ
ਅੱਛਾ ਨਾਲ ਨਾਲ ਪ੍ਰੋਗਰਾਮ ਨਾਲ ਇਦਾਂ ਨਹੀਂ ਨਾਲ ਗੱਲਾਂ ਨਾਲ ਗੀਤ ਨਾਲ ਨਾਲ ਗੱਲਾਂ ਦੇ ਨਾਲੇ ਪਿੰਨੀਆਂ ਹਨਾ
ਭਾਜੀ ਇਹੀ ਸਕਸੈਸ ਦਾ ਕੀ ਕਹਿੰਦੇ ਨਵਾਂ ਹੈਗਾ ਆ ਵੀ ਮੰਤਰ ਵੀ ਤੁਸੀਂ ਇੱਕ ਟਾਈਮ ਤੇ ਦੋ ਤਿੰਨ ਕੰਮ ਇਕੱਠੇ ਕਰ ਲਓ
ਠੀਕ ਠੀਕ ਤੇ ਉਹ ਵੀ ਹੁਣ ਸੌਖਾ ਕਰ ਦਿੱਤਾ ਵਾਇਰਲੈਸ ਹੈੱਡਫੋਨਾਂ ਨੇ ਨਹੀਂ ਤਾਂ ਫੋਨ ਕੰਨ ਨੂੰ ਲਾਣਾ ਪੈਂਦਾ ਸੀ ਜੇ ਤਾਰ ਹਨਾ ਹੁਣ
ਉਹ ਨਹੀਂ ਮੈਂ ਹਜੇ ਲਿਆਂਦਾ ਉਹ ਮੈਂ ਲੈ ਕੇ
ਲਿਆਂਦਾ ਨਹੀਂ ਮੈਨੂੰ ਇਹ ਉਮੀਦ ਨਹੀਂ ਸੀ ਜਿੱਦਾਂ ਜਿਹੜੀ ਤੁਸੀਂ ਗੱਲ ਕਹਿਤੀ ਆ ਮੈਂ ਤਾਂ ਕਿਹਾ ਪਹਿਲਾਂ ਟੈਕਨੋਲੋਜੀ ਤੁਸੀਂ ਵਰਤਦੇ ਹੋ
ਨਹੀਂ ਨਹੀਂ ਉਹ ਅਸੀਂ ਉਹ ਤੁਹਾਡੇ ਮੁਕਾਬਲੇ ਨਵਾਂ ਪ੍ਰੋਗਰਾਮ ਸ਼ੁਰੂ ਕਰਨਾ ਨਾ ਪੋਡਕਾਸਟਿੰਗ ਵਾਲਾ ਪੈਸਾ ਲਾਇਆ ਜਾਊਗਾ ਰਕਮ ਲਾਈ ਜਾਊਗੀ ਫਿਰ ਟੱਕਰ ਦੇਵਾਂਗੇ ਹੁਣ ਵੀ ਕੋਈ ਨੀ ਰੇਡੀਓ ਨੇ ਹੁਣ ਅਸੀਂ ਪੋਡਕਾਸਟਿੰਗ ਯੂਟਿਊਬ ਤੇ ਸ਼ੁਰੂ ਕਰ ਦਾਂਗੇ ਫਿਰ ਤੁਹਾਡੀਆਂ ਗੱਲਾਂ ਰਿਕਾਰਡ ਕਰਕੇ ਤੁਹਾਨੂੰ ਬਿਨਾਂ ਦੱਸਿਆ ਅਸੀਂ ਪਾਵਾਂਗੇ ਫਿਰ ਯੂਟਿਊਬ ਤੇ
ਬਿਲਕੁਲ
ਉਹਦੇ ਬਾਰੇ ਹਾਂਜੀ
ਠੀਕ ਹੈ ਤੇ ਟੀਕਾ ਲਵਾ ਲਿਆ
ਨਾ ਜੀ ਹਜੇ ਨੀ ਲਵਾਇਆ
ਕਿਉਂ ਢਿੱਲ ਕੀਤੀ ਜਾ ਰਹੀ ਹੈ
ਢਿੱਲ ਸਰਕਾਰ ਦੀ ਥੋੜੀ ਜਿਹੀ ਨਾਕਾਮੀ ਆ ਵੀ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਉਹ ਸਹੀ ਨੀ ਪ੍ਰੋਵਾਈਡ ਕੀਤੀ ਕਈ ਲੋਕਾਂ ਨੂੰ ਨਾ ਵੀ ਮਿਸ ਇਨਫੋਰਮੇਸ਼ਨ ਵੀ ਹਜੇ ਕਾਫੀ ਆ ਓਦਾਂ ਵੀ ਚਲੋ ਹਜੇ ਮੈਂ ਵੀ ਜਵਾਨ ਹੋ ਵੀ 40 ਤੋਂ ਥੱਲੇ ਹੀ ਆ ਸੋ ਅਸੀਂ ਉਹਦੇ ਵਿੱਚ ਨੀ ਆਉਂਦੇ ਵੀ ਸਾਡੀ ਜਾਨ ਬਚਾਈ ਜਾਵੇ ਤੇ ਮੇਰੀ ਵਾਈਫ ਨੇ ਵੈਸੇ ਮੇਰੇ ਵੀ ਘਰਦਿਆਂ ਨੇ ਲਵਾਇਆ ਕਿਉਂਕਿ ਉਹ ਹੋਸਪਿਟਲ 'ਚ ਕੰਮ ਕਰਦੇ ਨੇ ਬਿਜ਼ੀ ਹੋਣੇ ਉਹਨਾਂ ਨੇ ਐਸਟਰਾਜੈਨਿਕਾ ਦੇ ਦੋਨੇ ਡੋਜ਼ ਲਵਾਈਆਂ ਨੇ
ਠੀਕ
ਤੇ ਉਹਦੇ ਬਾਰੇ ਹੁਣ ਇਨਫੋਰਮੇਸ਼ਨ ਭਾਜੀ ਇਹ ਆ ਰਹੀ ਹੈ ਵੀ TGA ਜਿਹੜੇ ਵੀ ਇੱਥੇ ਮੈਡੀਸਿਨ ਨੂੰ ਅਪਰੂਵ ਕਰਦੇ ਨੇ ਜਿਹੜੀ ਐਡਮਿਨ ਹੈ ਤੇ ਉਹਨਾਂ ਨੇ ਐਸਟਰਾਜੈਨਿਕਾ ਦੀ ਅਪਰੂਵਲ ਨਹੀਂ ਸੀ ਦਿੱਤੀ ਸਪੈਸ਼ਲੀ ਜਿਹੜੇ ਵੀ ਨੌਜਵਾਨ ਤਬਕਾ ਆ
40 ਸਾਲ
ਤੋਂ ਅੰਡਰ ਹਾਂ ਉਹਨਾਂ ਨੇ ਰਿਕਮੈਂਡ ਨਹੀਂ ਸੀ ਕੀਤਾ ਤੇ ਗੌਰਮੈਂਟ ਹੁਣ ਡਬਲ ਜੀ ਗੇਮਾਂ ਖੇਡ ਰਹੀ ਹੈ ਨਾ ਹੁਣ ਤਾਂ ਗੌਰਮੈਂਟ ਨੇ ਇਹ ਵੀ ਕਿਹਾ ਸੀ ਵੀ ਤੁਸੀਂ GP ਕੋ ਜਾਓ ਤੇ GP ਤੁਹਾਨੂੰ ਫਾਰਮ ਦਊਗਾ ਵੀ ਮੇਰੇ ਨਾਲ ਕੁਛ ਵੀ ਹੁੰਦਾ ਇਸ ਤੋਂ ਬਾਅਦ ਆਪਣੀ ਵੈਕਸੀਨ ਲਾਉਣ ਤੋਂ ਬਾਦ ਮੈਂ ਓਕੇ ਮੈਂ ਸ਼ੂ ਨਹੀਂ ਕਰੂੰਗਾ ਇਹੀ ਤਾਂ ਤੁਸੀਂ ਇਹਦਾ ਮਤਲਬ ਕੁਛ ਉਹਦੇ ਵਿੱਚ ਹੈ ਜਿਹੜਾ ਤੁਸੀਂ ਪਹਿਲੇ ਲਗਾ ਰਹੇ
ਹੋ ਉਹਨੇ ਮਤਲਬ ਕਿ ਉਹਨਾਂ ਨੇ ਉਹ ਲੋਕ ਉਦੇ ਕਰ ਦਿੰਦੇ ਨੇ ਹੁੰਦਾ ਤਾਂ ਜਿੱਥੇ ਬਲੱਡ ਕਲੌਟ ਦੀ ਪ੍ਰੋਬਲਮ ਤਾਂ ਆਲਮੋਸਟ ਹੁੰਦੀ ਆ ਵੈਸੇ ਹੀ ਹੁੰਦੀ ਆ ਇਹਦੇ ਨਾਲ ਥੋੜੇ ਵੈਸੇ ਹੀ ਸੂ ਤੁਹਾਨੂੰ ਪਤਾ ਵੀ ਬਹਾਨਾ ਹੀ ਲੱਭਦੇ
ਭਾਜੀ ਅਸੀਂ ਉਸ ਕਮਿਊਨਿਟੀ ਦੇ ਆ ਵੀ ਜੇ ਸਾਨੂੰ ਕੋਈ ਉਦੇ ਕਿਉਂ ਗੱਲ ਕਹਿ ਤੇ ਨਾ ਗੁਰਦੁਆਰਾ ਸਾਹਿਬ ਚ ਬੈਠੀਏ ਕਿਸੇ ਬਾਰੇ ਅਸੀਂ ਉਹਦੇ ਕੋਲ ਜਾ ਕੇ ਚੈੱਕ ਨਹੀਂ ਕਰਦੇ ਵੀ ਬਾਈ ਇੱਦਾਂ ਹੋਇਆ ਅਸੀਂ ਕੋਲੇ ਹੀ ਬਣਾ ਕੇ ਰੱਖ ਲੈਂਦੇ ਅਸੀਂ ਦੱਸ ਜਾਣੇ ਹੋਰ ਨੂੰ ਦੱਸ ਦਿੰਦੇ ਵੀ ਉਹਦੇ ਤਾਂ ਇੱਦਾਂ ਹੋਇਆ ਤੇ ਉਹ ਬੰਦੇ ਨੂੰ ਪਤਾ ਨਹੀਂ ਹੁੰਦਾ ਮੇਰੇ ਘਰੇ ਇੱਦਾਂ ਹੋਇਆ ਮੇਰੇ ਬਾਰੇ ਗੱਲ ਬੁਲਾਈ ਜਾਂਦੀ ਸੋ ਅਸੀਂ ਤੱਥਾਂ ਤੇ ਜਾਂਦੇ ਨੀ ਹੈਗੇ ਅਸੀਂ ਤਾਂ ਵੀ ਇੱਧਰ ਉੱਧਰੋਂ ਗੱਲ ਸੁਣ ਕੇ ਠੀਕ ਹੈ ਨਾ ਵੀ ਉਹਦੇ ਕਲੌਟ ਹੋ ਗਿਆ ਹੁਣ ਆਪਣੇ ਬਾਈ ਟੈਕਸੀ ਚਲਾਉਂਦੇ ਨੇ ਟਰੱਕ ਚਲਾਉਂਦੇ ਨੇ ਚਲੋ ਬਹੁਤਿਆਂ ਚ ਬਹੁਤ ਘੱਟ ਨੇ ਵੀ ਜਿਹੜੇ ਚਲੋ ਵੀ ਆਪਣਾ ABC ਨਿਊਜ਼ ਜਾਂ ਇੱਦਾਂ ਸੁਣਦੇ ਨੇ ਪਰ ਉੱਥੇ ਜੇ ਤੁਸੀਂ ਖ਼ਬਰ ਇੱਦਾਂ ਸੁਣ ਲਓ ਵੀ 52 ਸਾਲ ਦੀ ਇੱਕ BP ਸੀ ਤੇ ਉਹਨੇ ਐਸਟਰਾਜੈਨਿਕਾ ਲਵਾਈ ਤੇ ਬਲੱਡ ਕਲੋਟਿੰਗ ਹੋਈ ਤੇ ਉਹਦੀ ਵਿਦਿਨ 2-3 ਡੇਜ਼ ਡੈਥ ਹੋ ਗਈ ਹਨਾ ਸੋ ਹੁਣ ਇੱਦਾਂ ਦੀ ਖ਼ਬਰਾਂ ਤੁਹਾਨੂੰ ਟਰਾਉਂਦੀਆਂ ਨੇ ਪਰ ਇਹ ਕੇਸ ਬਹੁਤ ਹੀ ਮਾਈਨਰ ਨੇ ਪਰ ਹੁਣ ਰੌਲਾ ਇਹ ਆ ਵੀ ਮੈਂ ਉਹਨਾਂ ਵਿੱਚ ਆਉਂਦਾ ਆ ਵੀ ਜੇ ਮੈਂ ਕੌਫੀ ਲੈਣ ਜਾਵਾਂ ਤੇ ਉਸ ਵੇਲੇ ਕੌਫੀ ਮਸ਼ੀਨ ਜਾਂ ਤਾਂ ਖਰਾਬ ਹੋ ਜਾਂਦੀ ਤੇ ਜਾਂ ਉਹਦੀ ਕਲੀਨਿੰਗ ਹੋ ਰਹੀ ਹੁੰਦੀ ਸੋ ਹੁਣ ਜੇ
ਜੇ ਆਪਾਂ ਕਿਸੇ ਪੰਪ ਤੇ ਰੋਕ ਕੇ ਬਾਥਰੂਮ ਜਾਈਏ ਤਾਂ ਕਲੀਨਿੰਗ ਇਨ ਪ੍ਰੋਗਰੈਸ ਹੁੰਦੀ, ਉਹ ਬੰਦ ਕੀਤਾ ਹੁੰਦਾ,
ਠੀਕ ਹੈ ਨਾ। ਉਹ ਜਿਹੜਾ ਤੇਲ ਪਾਉਣਾ ਹੁੰਦਾ ਉਹ ਤੇਲ ਹੀ ਮੁੱਕਿਆ ਹੁੰਦਾ, ਠੀਕ ਹੈ। ਹੁਣ ਜੇ ਤੁਹਾਡੀ ਜੇ ਤੁਹਾਡੇ ਔਡਸ ਇੰਨੇ ਅਗੇਂਸਟ ਨੇ ਵੀ ਤੁਹਾਡੇ ਸਤਾਰੇ ਇੰਨੇ ਗਰਦੇ ਚ ਚੱਲਦੇ ਨੇ ਇਸ ਚੀਜ਼ ਚ ਵੀ ਤੁਹਾਡੀ ਲੋਟਰੀ ਨਿਕਲੀ ਪਰ ਤੁਹਾਡੀ ਜਿਹੜੀ ਅਨਲੱਕੀ ਲੋਟਰੀ ਉਹ ਨਿਕਲ ਸਕਦੀ ਆ।
ਮੈਨੂੰ ਕਿਉਂ ਹੋਇਆ ਨਾ, ਮੈਂ ਖਾਂਦਾ ਨਾ ਪੀਨਾ ਨਾ ਕੁਛ, ਉਹ ਕਹਿੰਦੇ ਜੀ 1 in 1,000,000 ਏਦਾਂ ਚਾਂਸ ਹੁੰਦਾ, ਠੀਕ ਆ। ਮੈਂ ਕਿਹਾ ਅੱਛਾ। ਉਦੋਂ ਉਹ ਗਾਣਾ ਆਇਆ ਸੀ ਸੁਖਜਿੰਦਰ ਸ਼ਿੰਦੇ ਦਾ 1 in 1,000,000 ਨਵਾਂ ਨਵਾਂ, ਹੈ ਨਾ, ਉਹ ਤੋਂ 2 ਸਾਲ ਬਾਅਦ ਉਹ ਮੇਰੇ ਮੈਕਲਸ ਹੋ ਗਿਆ ਨਾ, ਇੰਟੈਸਟਾਈਨ ਫਟ ਗਈ, ਹੈ ਨਾ। ਦਾਰੂ ਪੀਤੀ, ਮੈਂ ਕਿਹਾ ਨਹੀਂ, ਸਿਗਰਟ, ਮੈਂ ਕਿਹਾ ਨਹੀਂ, ਏਦਾਂ ਕਰ ਕਰਕੇ ਮੇਰੇ ਵੱਲ ਦੇਖੇ। ਮੈਂ ਕਿਹਾ ਤੈਨੂੰ ਕਿਉਂ ਹੋ ਗਿਆ? ਕਹਿੰਦਾ ਜੀ 1 in 100,000 ਇਹ ਹੋ ਜਾਂਦਾ ਆ ਏਦਾਂ, ਹੈ ਨਾ। ਤੁਹਾਨੂੰ ਮੈਂ
ਆਪਣੇ ਭਾਗ ਦੱਸਦਾ ਬਾਜੀ, ਤੁਸੀਂ ਮੰਨਣਾ ਨੀ ਹੈਗਾ। ਨਾਰਵੇ ਜਰਮਨੀ ਖੇਡਣ ਗਿਆ ਫਰੈਂਡਲੀ ਮੈਚ, ਠੀਕ ਹੈ। ਹੁਣ ਤੁਹਾਨੂੰ ਜਵਾਬ ਤਾਂ ਪਤਾ ਹੀ ਹੋਊਗਾ ਮੈਂ ਕਹਿਣ ਕੀ ਲੱਗਾ, ਪਰ ਤੁਸੀਂ ਔਡ ਦੇਖੋ, ਔਡ ਦੇਖੋ। ਮੈਂ ਲਾਏ $10, ਠੀਕ ਹੈ, ਆਨਲਾਈਨ ਬੈਟਿੰਗ ਦੇ ਵਿੱਚ, ਠੀਕ ਹੈ। ਮੈਂ ਚਲੋ $10 ਤੇ ਆਪਾਂ ਨੂੰ 12 ਕੁ ਡਾਲਰ ਮਿਲ ਜਾਣਗੇ, ਉਹ 1.2 ਪਤਾ ਨੀ ਜਰਮਨੀ ਤੇ ਲਾਏ, ਨਾਲੇ ਨਾਰਵੇ ਤੇ ਨੀ ਮੈਂ ਲਾਇਆ, ਮੈਂ ਸਿਆਣਾ ਬਣਿਆ। ਮੈਂ ਜਰਮਨੀ ਦਾ ਮੈਚ ਨਾਰਵੇ ਚ, ਨਾਰਵੇ ਤੇ ਜਰਮਨੀ ਦਾ ਮੈਚ ਜਰਮਨੀ ਚ ਹੋ ਰਿਹਾ, ਔਡ ਹੈਗਾ ਜਰਮਨੀ ਦੇ ਫੇਵਰ ਵਿੱਚ ਵੀ $1 ਲਾਉਣ ਤੋਂ ਬਾਅਦ ਤੁਹਾਨੂੰ $1.15 ਮਿਲਣਗੇ, ਠੀਕ ਹੈ। ਮੈਂ ਚਲੋ $10 ਲਾਉਂਦੇ ਹਾਂ, $1.5-2 ਵੈਸੇ ਹੀ ਚਲੋ ਕਾਊਂਟ ਵਿੱਚ। ਉਹ ਮੈਂ ਸਵੇਰੇ ਉੱਠਿਆ, ਉਹ ਮੇਰੇ $10 ਵੀ ਗਏ, ਮੈਂ ਕਿਹਾ ਕੀ ਹੋਇਆ। ਤੇ ਉਹ ਰਿਜ਼ਲਟ ਸੀ ਜੀ, ਨਾਰਵੇ 1-0 ਨਾਲ ਜਿੱਤ ਗਿਆ, ਤੇ ਇਹ ਪਹਿਲੀ ਵਾਰ 73 ਸਾਲਾਂ ਚ ਪਹਿਲੀ ਵਾਰ ਹੋਇਆ ਜੀ।
ਹਾਂਜੀ ਹਾਂਜੀ, ਦੇਖੋ ਮੈਨੂੰ ਲੱਗਦਾ ਤੁਹਾਡੀ ਕਿਸਮਤ ਨੇ ਬਾਕੀਆਂ ਦੀ ਬੇੜੀਆਂ ਚ ਵੀ ਕਈਆਂ ਚ ਬੱਟੇ ਪਾਏ। ਫਿਸ਼ ਕਰ ਲੈਂਦੇ, ਉਹਨੂੰ ਪਹਿਲਾਂ ਹੀ ਪਤਾ ਹੋਣਾ ਵੀ ਲੈ ਬਈ ਸਿੱਧੂ ਸਾਹਿਬ ਆ ਗਏ ਤੇ ਨਾਲੇ ਗੁਰਪ੍ਰੀਤ ਗਿੱਲ ਹੋਣੀ ਆ ਗਏ। ਹੁਣ
ਮੈਂ ਤੁਹਾਨੂੰ ਦੱਸਦਾ, ਮੈਂ ਨਾ ਮੈਲਬਨ ਗਿਆ ਤੇ 7-11 ਤੇ ਇੱਦਾਂ ਆਹੀ ਕਿਸਮਤ ਦੀਆਂ ਗੱਲਾਂ ਚੱਲਣਗੀਆਂ। ਆਹੀ ਮੈਲਬਨ ਗਿਆ ਤੇ ਮੈਂ 7-11 ਤੇ ਮੈਂ ਆਪਣੇ ਮੇਰੇ ਸਾਲਾ ਸਾਹਿਬ ਉੱਥੇ ਨੇ ਮੈਲਬਨ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰੀ ਕਿਸਮਤ ਥੋੜੀ ਟੇਢੀ ਚੱਲਦੀ ਆ। ਨਹੀਂ ਨਹੀਂ ਭਾਜੀ, ਐ ਨੀ ਹੁੰਦਾ, ਮੈਂ ਕਿਹਾ ਚੱਲ ਵੀ ਕੋਈ ਨੀ, ਹੁਣ ਆਪਾਂ ਬਹਿਸ ਤਾਂ ਕੀ ਕਰਨੀ, ਮੈਂ ਕਿਹੜਾ ਕੋਈ ਸ਼ੋਅ ਕਰ ਸਕਦਾ ਨਾ ਵੀ ਦਿਖਾ ਸਕਦਾ। ਤਾਂ ਅਸੀਂ 7-11 ਤੇ ਹਲ ਗਏ ਕਾਫੀ ਲੈਣ। ਤੁਸੀਂ ਬਿਲੀਵ ਕਰਿਓ, ਕੱਪ ਥੱਲੇ ਰੱਖਿਆ ਉਹਨਾਂ ਤਿੰਨਾਂ ਦੀ ਕਾਫੀ ਬਣਾ ਦਿੱਤੀ। ਮੈਂ ਜਦੋਂ ਮੈਂ ਆਪਣਾ ਕੱਪ ਥੱਲੇ ਰੱਖਿਆ,
ਪਾਣੀ ਮੁੱਕ ਗਿਆ,
ਮਸ਼ੀਨ ਰੁਕ ਗਈ। ਉਹ ਮੇਰੇ ਕੋਲ ਹੈਗਾ, ਕਹਿੰਦਾ ਭਾਜੀ ਕੀ ਹੋਇਆ? ਮੈਂ ਕਿਸਮਤ ਦੇਖੋ
ਸਾਹਮਣੇ,
ਇੰਨਾ ਕੁ ਮੈਂ ਕਿਸਮਤ ਵਾਲਾ ਹੈਗਾ ਵੀ ਮੈਨੂੰ ਪ੍ਰੂਫ ਉਸੇ ਵੇਲੇ ਮਿਲ ਜਾਂਦਾ।
ਮੈਂ ਸਮਝ ਸਕਦਾ ਵੀ ਤੁਸੀਂ ਠੀਕ ਹੈ ਕਿਉਂ ਨੀ ਲਵਾ ਰਹੇ, ਪਰ ਏਦਾਂ ਕਰੇ ਹੁਣ ਪਿੰਨੀਆਂ ਬਣਾਉਂਦੇ ਬਣਾਉਂਦੇ ਆ ਗੱਲਾਂ ਚ ਰੁਝਾਨ ਕਰਕੇ ਕਿਤੇ ਵੱਧ ਘੱਟ ਨਾ ਮਸਾਲੇ ਪਾ ਦਿਓ।
ਨਾ ਨਾ, ਮਸਾਲੇ ਇਹ ਤਾਂ ਬਹੁਤ ਸਿੰਪਲ ਆ ਜੀ, ਅਜੇ ਕਿਸੇ ਨੇ ਬਣਾਉਣੀਆਂ ਵੀ ਨਾ। ਉੱਥੋਂ LD ਤੋਂ ਨਟ ਮਿਕਸ ਦਾ ਬੈਗ ਮਿਲਦਾ $7, ਠੀਕ ਹੈ ਜੀ, ਉਹ ਲੈ ਆਓ ਤੇ ਨਾਲ ਚੀਆ ਸੀਡ ਤੇ ਜਿਹੜੇ ਉਹ ਸਨਫਲਾਵਰ ਦਾ ਜਿਹੜੇ ਮਗਜ ਹੁੰਦੇ ਨੇ ਉਹ ਲੈ ਆਓ, ਠੀਕ ਹੈ। ਤੇ ਉਹ ਬਸ ਉਹ ਕੜਾਹੀ ਚ ਪਾਉਣੇ ਆ, ਕੋਈ ਘਿਓ ਨੀ ਪਾਉਣਾ, ਕੋਈ ਕੁਛ ਨੀ, ਉਹਨਾਂ ਨੂੰ ਡਰਾਈ ਭੁੰਨ ਲੈਣਾ, ਡਰਾਈ ਰੋਸਟ ਜਿਹਨੂੰ ਕਹਿੰਦੇ ਆ। ਤੇ ਉਹਦੇ ਵਿੱਚ ਜਦੋਂ ਥੋੜੇ ਠੰਡੇ ਹੋ ਗਏ, ਉਸ ਚ ਬਾਅਦ ਚ ਉਹਨਾਂ ਨੂੰ ਗ੍ਰਾਇੰਡ ਕਰ ਲੈਣਾ, ਗ੍ਰਾਇੰਡ ਇੰਨਾ ਕੁ ਕਰਨਾ ਵੀ ਉਹਨਾਂ ਦਾ ਆਟਾ ਨਾ ਬਣੇ, ਸਿਰਫ ਉਹ ਵੀ ਉਹ ਥੋੜਾ ਦਾਣੇਦਾਰ ਜਿਹਾ ਰਹਿ ਜਾਵੇ,
ਠੀਕ ਠੀਕ।
ਤੇ ਵਿੱਚ ਬਾਅਦ ਵਿੱਚ 2 ਚਮਚੇ ਪੀਨਟ ਬਟਰ ਪਾ ਲਿਓ, ਤੇ ਬਸ ਬਸ ਉਹਨਾਂ ਨੂੰ ਵੱਟ ਲਿਓ ਤੇ ਤੁਹਾਡੀਆਂ ਪਿੰਨੀਆਂ ਤਿਆਰ ਹੈ ਜੀ।
ਏਦਾਂ ਕਰ,
ਕੋਈ ਸ਼ੂਗਰ ਨੀ, ਕੋਈ ਕੁਛ ਨੀ।
ਚਲੋ ਉਮੀਦ ਰੱਖਦੇ ਹਾਂ ਸਵਾਦ ਬਣ ਗਿਆ। ਆਪਾਂ ਹੁਣ ਥੋੜਾ ਟੌਪਿਕ ਬਦਲੀਏ, ਲੋਕ ਇਦਾਂ ਨਾ ਨਾ ਸਮਝਣ, ਭੈਣਾਂ ਦਾ ਪ੍ਰੋਗਰਾਮ ਚੱਲ ਰਿਹਾ। ਆਹੋ ਥੋੜੀਆਂ ਬੰਦੇ ਵਾਲੀਆਂ ਗੱਲਾਂ ਕਰੀਏ, ਥੋੜਾ ਮਤਲਬ ਥੋੜਾ ਖੜਕਾ ਦੜਕਾ ਕਰੀਏ, ਕਿਸੇ ਦੀ ਮਿੱਟੀ ਮੁੱਟੀ ਪੱਟੀਏ, ਤਾਂ
ਸਭ ਤੋਂ ਜਿਆਦਾ ਬੰਦੇ ਕਰਦੇ ਨੇ ਤੇ ਮੈਂ ਦੇਖ ਰਿਹਾ ਅੱਖੀ ਵੀ ਦੇਖ ਰਿਹਾ ਤੇ ਆ ਹੁਣ ਵੀ ਚਲੋ ਆਪਣੀ ਐਗਜ਼ਾਮਪਲ ਆ
ਕਰ ਵੀ ਰਿਹਾ
ਬੀਬੀ ਉਹਨੂੰ ਤਾਂ ਵੈਸੇ ਬਦਨਾਮ ਕੀਤਾ ਹੋਇਆ
ਭੋਰੇ
ਵਿਚੋਂ ਬਾਹਰ ਨਿਕਲ ਗਏ ਠੀਕ ਹੈ ਇੱਥੇ ਕੈਨਬਰਾ ਬੈਠਾ ਸੀ ਠੀਕ ਹੈ ਤੇ ਉਹਨੇ ਪਲਾਨ ਜੇ ਕੀਤੇ ਆ ਬੀ ਅਸੀਂ ਪਹਿਲੋ ਏਦਾਂ ਕਰਾਂਗੇ ਹੁਣ ਉਹ ਕਹਿ ਰਿਹਾ ਵੀ ਫਲੂ ਦੇ ਅਕੋਰਡਿੰਗ ਇਹਨੂੰ ਟ੍ਰੀਟ ਕਰਨਾ ਰਾਈਟ ਤੇ ਵੀ ਫਲੂ ਦੇ ਵਿੱਚ ਇਹ ਹੁੰਦਾ ਜੀ 2 ਸਾਲ ਪਹਿਲੋਂ ਆਸਟ੍ਰੇਲੀਆ ਵਿੱਚ ਫਲੂ ਕਰਕੇ ਨੀਅਰ ਅਬਾਊਟ 1000 ਡੈਥਸ ਹੋਈਆਂ ਨੀਅਰ ਅਬਾਊਟ 1000 ਤੇ ਕਰੋਨਾ ਦਾ ਕੋਈ ਇੰਨਾ ਜ਼ਿਆਦਾ ਕਹਿਰ ਨਹੀਂ ਹੋਇਆ ਪਰ ਉਹਦੇ ਵਿੱਚ ਇਹ ਵੀ ਦੇਖੋ ਵੀ ਇਹਨਾਂ ਨੇ ਲੋਕਡਾਊਨ ਵੀ ਕਿੰਨੇ ਕੀਤੇ ਨੇ ਤੇ ਉਹਦਾ ਵੀ ਫਰਕ ਪੈ ਜਾਂਦਾ ਮਾਸਕ ਵੀ ਲੋਕਾਂ ਨੇ ਪਾਉਣਾ ਸ਼ੁਰੂ ਕਰਤਾ ਤੇ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਵੀ ਜਦੋਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੋ ਨਾ ਜਾਂ ਤੁਸੀਂ ਜ਼ਿਆਦਾ ਔਖੇ ਵੀ ਭੀੜ ਵਾਲੇ ਇਲਾਕੇ ਜਾਂਦੇ ਹੋ ਮਾਸਕ ਪਾ ਕੇ ਰੱਖੋ ਕਿਉਂਕਿ ਫਲੂ ਤੋਂ ਵੀ ਬਚਾਉਂਦਾ ਤੁਹਾਨੂੰ ਹਾਂ ਤੇ ਜਿਹੜੀ ਇਹ ਸਟੇਜਿਸ ਦੱਸ ਰਹੇ ਆ ਦੇਖੋ ਜੀ ਇਸ ਵੇਲੇ ਆਸਟ੍ਰੇਲੀਆ OECD ਜਿਹੜੀ ਕੰਟਰੀਜ਼ ਨੇ ਵੀ ਜਿਹੜੀਆਂ ਡਿਵੈਲਪ ਕੰਟਰੀਜ਼ ਨੇ ਉਹਦੇ ਵਿੱਚ ਥੱਲੜੇ ਨੰਬਰ ਤੇ ਬਿਲਕੁਲ ਲਾਸਟ ਨੰਬਰ ਤੇ ਵੈਕਸੀਨ ਲਾਉਣ ਦੇ ਚੱਕਰ ਚ
ਅੱਛਾ
ਇਹ ਪਤਾ ਨੀ ਕਿਉਂ ਨੀ ਲਾ ਰਹੇ ਜਾਂ
ਨਹੀਂ ਲੋਕ ਨੀ ਲਵਾ ਰਹੇ ਮੈਂ ਤੁਹਾਨੂੰ ਦੱਸ
ਪਰ ਭਾਜੀ ਇਹ ਇਨਕਰੇਜ ਵੀ ਨੀ ਕਰ ਰਹੇ ਨਾ ਅਮਰੀਕਾ ਚ ਦੇਖੋ ਤੁਸੀਂ ਬਾਈਡਨ ਨੇ ਉਹਦਾ ਟਾਰਗੇਟ ਸੀ ਵੀ ਪਹਿਲੇ 3 ਮਹੀਨਿਆਂ ਚ 100 million ਲੋਕਾਂ ਨੂੰ ਵੈਕਸੀਨ ਲਾਉਣੀ ਹੈ ਉਹਨੇ ਉਹ ਟਾਰਗੇਟ 100 ਦਿਨਾਂ ਤੋਂ ਪਹਿਲਾਂ 70 ਪਤਾ ਨੀ 60 ਦਿਨਾਂ ਚ ਪੂਰਾ ਕਰਤਾ ਸੀ ਉਹਨੇ ਰੋਲ ਆਊਟ ਹੀ ਜਿੱਦਾਂ ਫੌਜੀ ਪੱਧਰ ਤੇ ਜੰਗੀ ਪੱਧਰ ਤੇ ਆਪਾਂ ਕਹਿ ਲਈਏ ਉਹਨੇ ਰੋਲ ਆਊਟ ਇੱਦਾਂ ਕੀਤੀ ਕਿਉਂਕਿ ਲੋਕਾਂ ਨੂੰ ਜਦੋਂ ਹੁਣ ਇੱਥੇ ਵੈਕਸੀਨ ਤੁਸੀਂ ਇੱਥੇ ਰੋਲ ਆਊਟ ਹੋਈ ਨਾ ਸ਼ੁਰੂ ਲੋਕਾਂ ਕੋਲ ਫਿਰ ਉਹੀ ਕਨਫਿਊਜ਼ਨ ਸੀ ਪਹਿਲੋ GP ਕੋ ਜਾਓ GP ਲਾਊਗਾ ਹੁਣ ਇਹ ਕਰ ਰਹੇ ਨੇ ਵੀ ਜਿੱਦਾਂ ਕਿਊਂਜ਼ਲੈਂਡ ਦੇ ਵਿੱਚ ਵੀ ਹੋਇਆ ਇਹ ਕਲੀਨਿਕਸ ਖੋਲ ਰਹੇ ਨੇ ਕਿਓਸਕ ਜਿਹੜੇ ਹੁੰਦੇ ਆ ਵੀ ਤੁਸੀਂ ਜਾਓ ਉੱਥੇ ਤੁਹਾਨੂੰ ਸਿੱਧੀ ਵੈਕਸੀਨ ਲੱਗੂਗੀ ਰਾਈਟ ਤੇ ਹੁਣ ਫਿਰ ਇਹ ਵੀ ਹੋ ਰਿਹਾ ਵੀ ਫਾਰਮਾਸਿਸਟ ਨੂੰ ਵੀ ਇਨਵੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਜਿੱਦਾਂ ਤੁਸੀਂ ਫਲੂ ਦੀ ਵੈਕਸੀਨ ਲਵਾਉਂਦੇ ਹੋ ਉਦਾਂ ਇਹਦੀ ਵੈਕਸੀਨ ਨੂੰ ਲਾ ਸਕਦਾ ਤੁਹਾਡਾ GPH ਇਨਵੋਲਵ ਨਹੀਂ ਹੋਊਗਾ ਸੋ ਉਹਦੇ ਨਾਲ ਥੋੜਾ ਇਹ ਵੀ ਫਰਕ ਪੈ ਜੂਗਾ ਬਾਕੀ ਜਿਹੜਾ ਥੋੜਾ ਜਿਹਾ ਰੂਡੋਕ ਮੀਡੀਆ ਆ ਆਪਣੀ ਪ੍ਰੈਸ ਵੀ ਆ ਇਹ ਵੀ ਸਾਰੇ ਪਾਸੇ ਪ੍ਰੈਸ ਦਾ ਇਹੀ ਹਾਲ ਹੈ ਜੀ ਇਹ ਇੱਕ ਖਬਰ ਨੂੰ ਮੋੜ ਤੋੜ ਕੇ ਏਦਾਂ ਪੇਸ਼ ਕਰਦੇ ਨੇ ਵੀ ਅਗਲੇ ਦੇ ਵਿੱਚ ਡਰ ਪੈ ਜਾਵੇ ਵੀ ਜੇ ਇੱਕ ਵੀ ਇੰਸੀਡੈਂਟ ਹੋ ਗਿਆ ਨਾ ਵੈਕਸੀਨ ਰਿਲੇਟਡ ਯੂਰਪ ਦੇ ਵਿੱਚ ਹੋ ਗਿਆ ਤੇ ਉਹ ਇੱਥੇ ਉਹਦੇ ਉੱਤੇ 2-2 ਮਿੰਟ ਦੇ 3-3 ਮਿੰਟ ਦੇ ਪੀਸ ਚਲਾਉਂਦੇ ਨੇ ਉਹ ਫਿਰ ਲੋਕਾਂ ਦੇ ਦਿਮਾਗ ਚ ਡਰ ਪੈਂਦਾ ਉਹੀ ਮੇਰੇ ਵਾਂਗੂ ਵੀ ਜੇ ਇੱਕ ਦੀ ਉੱਥੇ ਡੈਥ ਹੋਈ ਹੈ ਦੈਟ ਕੁਡ ਬੀ ਮੀ ਐਜ਼ ਵੈਲ ਸਪੈਸ਼ਲੀ ਜਿਹੜੇ ਏਜਡ ਨੇ 70-80 ਸਾਲ ਦੇ ਬਜ਼ੁਰਗ ਨੇ ਉਹਨਾਂ ਦੇ ਦਿਮਾਗ ਚ ਤਾਂ ਫਿਰ ਇਹ ਗੱਲ ਵੜਦੀ ਹੈ ਨਾ ਵੀ ਮੇਰੇ ਕੋਲ ਤਾਂ ਉਦਾਂ ਵੀ ਥੋੜਾ ਟਾਈਮ ਹੈਗਾ ਆ ਤੇ ਮੈਂ ਉਸ ਟਾਈਮ ਨੂੰ ਮੈਂ ਰਿਸਕ ਕਿਉਂ ਕਰਾਂ ਵੀ ਜਦ ਕੋਈ ਤੁਹਾਡੇ ਕੋਲ ਕੁਛ ਹੋਵੇ ਨਾ ਬਚਾਉਣ ਲਈ ਫਿਰ ਤੁਸੀਂ ਰਿਸਕ ਵੀ ਨੀ ਲੈ
ਸਕਦੇ
ਤੇ ਉਹ ਫਿਰ ਇਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨਾ ਫਿਰ ਏਜ ਕੇਅਰ ਦੇ ਵਿੱਚ ਵੀ ਇਹਨਾਂ ਨੇ ਰੋਲ ਆਊਟ ਨਹੀਂ ਸ਼ੁਰੂ ਕੀਤਾ ਇਹਨਾਂ ਨੂੰ ਚਾਹੀਦਾ ਸੀ ਵੀ ਏਜ ਕੇਅਰ ਦੇ ਵਿੱਚ ਹੀ ਇਹਨਾਂ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨੀ ਚਾਹੀਦੀ ਸੀ ਵੈਕਸੀਨ ਆਪਣੇ ਵੱਲੋਂ ਜਾ ਕੇ ਕਰਨੀ ਚਾਹੀਦੀ ਸੀ ਉੱਥੇ ਬਜ਼ੁਰਗਾਂ ਦੀ ਤੇ ਕਿਉਂਕਿ ਇਹ ਬਜ਼ੁਰਗਾਂ ਨੂੰ ਇਨਕਰੇਜ ਕਰਦੇ ਰਹੇ ਨੇ ਤੁਸੀਂ ਵੈਕਸੀਨ ਲਵਾਓ ਹੁਣ ਵੈਕਸੀਨ ਲਵਾਉਣ ਦਾ ਪ੍ਰੋਸੈਸ ਇਹ ਹੈ ਵੀ ਤੁਸੀਂ GP ਨੂੰ ਕੰਟੈਕਟ ਕਰਨਾ ਮੈਂ ਟੈਕਸੀ ਚਲਾਈ ਉਹਦੇ ਵਿੱਚ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਕਈ ਵਾਰੀ ਵੀਲ ਚੇਅਰ ਟੈਕਸੀ ਬੁਲਾਉਣੀ ਪੈਂਦੀ ਹੈ ਨਾਰਮਲ ਬਣਾਉਣੀ ਪੈਂਦੀ ਇੱਕ ਉਹਨਾਂ ਲਈ ਇੱਕ ਪ੍ਰੋਸੈਸ ਹੈ ਵੀ ਜਿੱਦਾਂ ਹਫ਼ਤੇ ਬਾਅਦ ਸ਼ੋਪਿੰਗ ਕਰਨ ਜਾਣਾ ਨਾ ਇਹ ਵੀ ਉਹਨਾਂ ਲਈ ਇੱਕ ਪ੍ਰੋਸੈਸ ਹੈ
GP ਦੇ ਜਾਣਾ ਡਾਕਟਰ ਦੇ ਜਾਣਾ
ਹਾਂ ਉਦਮ ਹੈ ਉਹਨਾਂ ਲਈ ਤੁਸੀਂ ਉਹਨਾਂ ਦੇ ਉੱਥੇ ਹੀ ਲਵਾਓ ਨਾ ਵੀ ਉੱਥੇ ਜਾਓ ਇੱਕ ਵੈਨ ਭੇਜੋ ਜਿੱਦਾਂ ਹੁਣ ਇਹ ਬੱਚਿਆਂ ਦੇ ਜਿਹੜੇ ਸਕੂਲ ਨੇ ਉੱਥੇ ਵੈਨ ਭੇਜਦੇ ਨੇ ਡੈਂਟਲ ਟ੍ਰੀਟਮੈਂਟ ਲਈ ਉਹ ਵੈਨ ਉੱਥੇ ਰਹਿੰਦੀ ਹੈ ਬੱਚਿਆਂ ਦਾ ਚੈੱਕਅਪ ਉਸੇ ਵੈਨ ਚ ਹੁੰਦਾ ਹੁਣ ਏਦਾਂ ਦੀ ਵੈਨਸ ਹੋਣੀਆਂ ਚਾਹੀਦੀਆਂ ਨੇ ਜਿੱਥੇ ਰੈਫਰੀਜਰੇਟਡ ਵੈਨਸ ਹੋਣੀਆਂ ਚਾਹੀਦੀਆਂ ਨੇ ਜਿੱਥੇ ਵੀ ਤੁਸੀਂ ਵੈਕਸੀਨ ਆਪ ਜਾ ਕੇ ਲਵਾ ਸਕਦੇ ਹੋ ਤੁਸੀਂ ਉਹ ਇਲਾਕਿਆਂ ਜਾਓ ਉੱਥੇ ਲੋਕਾਂ ਦੇ ਵੈਕਸੀਨ ਲਵਾਓ ਏਦਾਂ ਰੋਲ ਆਊਟ ਅਮਰੀਕਾ ਇੰਗਲੈਂਡ ਦੋਨਾਂ ਵਿੱਚ ਹੋਇਆ ਤਾਂ ਕਰਕੇ ਉਹਨਾਂ ਦੀ ਪਾਪੂਲੇਸ਼ਨ ਇਸ ਵੇਲੇ ਨੀਅਰ ਅਬਾਊਟ 70% ਪਾਪੂਲੇਸ਼ਨ ਉਹਨਾਂ ਦੀ ਵੈਕਸੀਨੇਟਡ ਹੋ ਚੁੱਕੀ
ਮੈਂ ਕੱਲ ਹੀ ਰਿਪੋਰਟ ਦੇਖ ਰਿਹਾ ਸੀ ਇੰਗਲੈਂਡ ਦੇ ਵਿੱਚ ਉਹ ਦੱਸ ਰਹੇ ਸੀ ਕਿ 60% ਪਾਪੂਲੇਸ਼ਨ ਜਿਹੜੀ ਉਹਨਾਂ ਨੂੰ ਡਬਲ ਡੋਜ਼ ਮਿਲ ਚੁੱਕੇ ਨੇ ਪਹਿਲਾਂ ਹੀ
ਹਾਂਜੀ
ਤੇ
ਹਾਂਜੀ ਉਹ ਇਹ ਫਿਰ ਇਹ ਧੱਕਾ ਸਰਕਾਰ ਵੱਲੋਂ ਲੱਗਣਾ ਚਾਹੀਦਾ ਨਾ ਅਸੀਂ ਅਸੀਂ ਤਾਂ ਸਾਡਾ ਤਾਂ ਕੋਈ ਹੈ ਨਹੀਂ ਨਾ ਸਾਨੂੰ ਤਾਂ ਹੁਣ ਜਦੋਂ ਮੈਂ ਵੀ ਟਰਾਂਸਪੋਰਟ ਕੈਨਬਰਾ ਲਈ ਕੰਮ ਕਰਦਾ ਠੀਕ ਹੈ ਹੁਣ ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਡਰਾਈਵਰਾਂ ਨੂੰ ਜਿਹੜੇ ਡਰਾਈਵਰ ਉੱਥੇ ਨੇ ਉਹਨਾਂ ਨੂੰ ਉੱਥੇ ਹੀ ਅਸੀਂ ਵੈਕਸੀਨ ਲਵਾ ਦੀਏ ਇਹਨਾਂ ਨੂੰ ਜਾਣਾ ਨਾ
ਪਵੇ, ਜਾਣਾ ਕੰਮ ਛੱਡ ਕੇ ਨਾ ਜਾਣਾ ਪਵੇ। ਉਹਨਾਂ ਨੂੰ ਕੱਲਾ ਇਹ ਨਹੀਂ ਹੈਗਾ ਵੀ ਜਿਹੜੇ 2-3 ਘੰਟੇ ਫੁੱਟਦੇ ਨੇ ਦੇ ਲੂਜ਼ਿੰਗ $200-$300 ਨੇ ਨਾ, ਉਹਨਾਂ ਨੂੰ ਇੰਨੇ ਨੂੰ ਪੈਂਦਾ ਇਹ ਟੀਕਾ।
ਹਾਂਜੀ ਹਾਂਜੀ
ਲਵਾਉਣਾ। ਖੈਰ ਗੁਰਪ੍ਰੀਤ ਜੀ, ਥੋੜਾ ਜਿਹਾ ਹੋਰ ਜਿਹੜਾ ਲੋਕਡਾਊਨ ਖੋਲਣ ਦੇ ਪ੍ਰੋਸੈਸ ਨੇ, ਲੋਕ ਕਦੋਂ ਆਉਣਗੇ, ਇਹ ਵੀ ਉਸ ਪਲਾਨ ਦੇ ਵਿੱਚ ਦਿੱਤਾ ਹੋਇਆ। ਤੇ ਗੱਲ ਤਾਂ ਟੀਕੇ ਦੀ ਹੈ ਨਾ ਵੀ ਟੀਕਾ ਜਦ ਪਾਪੂਲੇਸ਼ਨ ਲੱਗ ਗਈ। ਇੱਕ ਗੱਲ ਜਿਹੜੀ ਹੁਣ ਮੈਨੂੰ ਚੰਗੀ ਲੱਗ ਰਹੀ ਹੈ ਕਿ ਅਗਰ ਦੋਨੋਂ ਡੋਜ਼ ਲੱਗੇ ਹੋਏ ਨੇ ਫਿਰ ਲੋਕਡਾਊਨ ਕੁਆਰੰਟੀਨ ਦਾ, ਫਿਰ ਉਹ ਲੋਕੀ ਹਜੇ ਇਸ ਗੱਲ 'ਤੇ ਵੀ ਕਲੀਅਰ ਨਹੀਂ ਸੀ ਵੀ ਯਾਰ ਟੀਕੇ ਤਾਂ ਲਵਾ ਲੈਣੇ, ਉਹਦਾ ਫਾਇਦਾ ਤਾਂ ਕੋਈ ਹੋਣਾ ਨਹੀਂ, ਨਾ ਤਾਂ ਅਸੀਂ ਜਾ ਸਕਦੇ ਹਾਂ, ਜੇ ਮੁੜ ਕੇ ਆ ਗਏ ਕੁਆਰੰਟੀਨ ਵੀ ਉਹੀ ਕਰਨੀ, ਟੀਕੇ ਲਵਾਉਣ ਦਾ ਫਾਇਦਾ। ਸੋ ਕੋਈ ਛੋਟਾਂ ਵੀ ਨਹੀਂ ਸੀ ਦਿੱਤੀਆਂ ਗਈਆਂ ਜਿਹੜੀਆਂ ਹੁਣ ਪੀਐਮ ਕਹਿ ਰਹੇ ਵੀ ਅਸੀਂ ਦੇਵਾਂਗੇ ਛੋਟਾਂ।
ਦੇਖੋ ਮੈਂ ਇੱਕ ਤਾਂ ਕਿ ਅਸੀਂ ਵੀ ਜਦੋਂ ਸਾਡੀ ਬ੍ਰੇਕ ਹੁੰਦੀ ਹੈ ਅਸੀਂ ਵੀ ਗਿਆਨ ਦਾ ਵਟਾਂਦਰਾ ਹੀ ਕਰਦੇ ਹਾਂ ਬ੍ਰੇਕ 'ਚ ਬਹਿ ਕੇ, ਤੇ ਉਹ ਗੋਰੇ ਨਾਲ ਗੱਲ ਚੱਲ ਰਹੀ ਤੇ ਉਹ ਕਹਿੰਦਾ ਵੀ ਇਹ ਦੇਖੋ ਇਹਨਾਂ ਨੇ ਇਸ ਚੀਜ਼ ਨੂੰ ਜਿਹੜੀ ਕੁਆਰੰਟੀਨ ਹੈ, ਹੋਟਲ ਕੁਆਰੰਟੀਨ ਹੈ, ਇਹ ਸ਼ੁਰੂ ਤੋਂ ਹੀ ਗਲਤ ਹੈ।
ਹਾਂਜੀ ਹਾਂਜੀ ਬਿਲਕੁਲ,
ਇਹ ਸ਼ੁਰੂ ਤੋਂ ਹੀ ਗਲਤ ਹੈ ਕਿਉਂਕਿ ਤੁਸੀਂ ਦੇਖੋ ਇੱਕ ਹਾਈਲੀ ਇਨਫੈਕਟਡ ਪੀਪਲ ਤੁਸੀਂ ਪਹਿਲੀ ਗੱਲ ਤਾਂ ਉੱਥੋਂ ਏਅਰਪੋਰਟ ਤੋਂ ਲੈ ਕੇ ਆ ਰਹੇ ਹੋ, ਠੀਕ ਹੈ, ਉਹਨਾਂ ਨੂੰ ਉਸ ਹੋਟਲ 'ਚ ਰੱਖ ਰਹੇ ਹੋ ਜਿੱਥੇ ਵੈਂਟੀਲੇਸ਼ਨ ਸੈਂਟਰ ਵੈਂਟੀਲੇਸ਼ਨ ਚੱਲ ਰਹੀ ਹੈ, ਤੇ ਉਹ ਉਸ ਡਿਜ਼ੀਜ਼ ਤੋਂ ਉਹਨਾਂ ਨੂੰ ਲੱਗੀ ਹੋਈ ਹੈ ਜਿਹੜੀ ਰੈਸਪੀਰੇਟਰੀ ਡਿਜ਼ੀਜ਼ ਹੈ, ਜਿਹੜੀ ਤੁਸੀਂ ਉਹ ਸਾਹ ਨਾਲ ਇਨਫੈਕਟ ਕਰ ਸਕਦੇ ਹੋ। ਇਹ ਲੋਕਾਂ ਨਾਲ ਹੋਇਆ, ਤੰਦਰੁਸਤ ਲੋਕ ਹੋਟਲ 'ਚੋਂ ਹੀ ਜਿਹੜੇ ਸਿਕਿਉਰਿਟੀ ਗਾਰਡ ਨੇ ਵਾਟ ਨਾਟ ਉਹਨਾਂ ਇਹਨਾਂ ਨੇ ਕੋਈ ਪ੍ਰੋਟੋਕਾਲ ਹੀ ਰੱਖੀ ਹੋਈ ਵੀ ਜਿਹੜੇ ਲੋਕ ਉੱਥੇ ਕੰਮ ਕਰਦੇ ਨੇ ਉਹਨਾਂ ਵਾਸਤੇ ਕੀ ਪ੍ਰੋਟੋਕਾਲ ਹੈ।
ਬਿਲਕੁਲ,
ਉਹ ਸਾਰੀ ਜਿੱਦਾਂ ਐਡਲੇਡ ਦੇ ਵਿੱਚ ਇੱਕ ਵਾਰੀ ਲੋਕਡਾਊਨ ਲੱਗਿਆ ਸੀ, ਉਹ ਸਿਕਿਉਰਿਟੀ ਗਾਰਡ ਪੀਜ਼ਾ ਸ਼ੋਪ ਤੇ ਗਿਆ ਤੇ ਫਿਰ ਉੱਥੋਂ ਹੋ ਗਿਆ ਸ਼ੁਰੂ, ਕਈ ਐਗਜ਼ਾਮਪਲ ਨੇ। ਹੁਣ ਆ ਸਿਡਨੀ ਜਿਹੜਾ ਲੋਕਡਾਊਨ ਲੱਗਿਆ ਹੋਇਆ ਇਹਨਾਂ ਨੂੰ 1.3 billion 'ਚ ਪੈਣਾ ਹੈ 2 ਹਫ਼ਤਿਆਂ ਦਾ, ਉਹ ਤੋਂ ਵੀ ਜ਼ਿਆਦਾ ਦਾ ਜਿਹੜੀ ਫੈਸਿਲਿਟੀ ਬਣਾਉਣ ਦਾ ਖਰਚਾ ਭਾਜੀ ਉਹ ਹੈਗਾ $200-$300 million ਹਰੇਕ ਸਟੇਟ ਲਈ। ਉਹ ਤੁਸੀਂ ਕੈਲਕੂਲੇਟ ਕਰਕੇ ਦੇਖ ਲਓ ਵੀ ਲਿਬਰਲ ਚਲੋ ਵੀ ਉਹ ਤੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਇਕੋਨਮੀ ਦੇ ਕੈਲਕੂਲੇਟਰ ਹੈਗੇ, ਸਾਨੂੰ ਪਤਾ ਵੀ ਕਿਹੜਾ ਪੈਸਾ ਕਿੱਧਰ ਜਾਣਾ ਚਾਹੀਦਾ। ਪਰ ਹੁਣ ਤੁਸੀਂ ਆਹ ਦੇਖੋ ਨਾ, ਸਾਡੇ ਕੋਲ ਡਿਟੈਂਸ਼ਨ ਸੈਂਟਰ ਵੀ ਹੈਗੇ ਨੇ ਜਿਹੜੇ ਇਸ ਵੇਲੇ ਵਿਹਲੇ ਨੇ, ਕਿਉਂਕਿ ਇਸ ਵੇਲੇ ਜਿਹੜੀ ਇਲੀਗਲ ਬੋਟਿੰਗ ਤੇ ਲੋਕ ਆਉਂਦੇ ਨੇ ਉਹ ਨਹੀਂ ਆ ਰਹੇ, ਹੁਣ ਕਈ ਡਿਟੈਂਸ਼ਨ ਸੈਂਟਰ ਵਿਹਲੇ ਨੇ।
ਫੈਡਰਲ ਬਣਾਓ, ਸਾਂਝਾ ਬਣਾਓ, ਉਹ ਫੈਡਰਲ ਪੈਸੇ ਮਤਲਬ $2-3 billion ਖਰਚ ਦੇਣਾ। ਉਹ ਤੋਂ ਬਾਅਦ ਫਿਰ ਕੀ ਹੋਣਾ ਹੈ ਕਿ ਉਹਨੂੰ ਚਲਾਉਣ ਦੇ ਲਈ ਮਤਲਬ ਫਿਰ ਔਨ ਗੋਇੰਗ ਕੋਸਟ 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 ਚੱਲਦੀ ਰਹਿਣੀ ਉਹਨੂੰ ਮੇਨਟੇਨ ਕਰਨ ਦੀ, ਫਿਰ ਉਹਦੀ ਜਿਹੜੀ ਯੂਸੇਜ ਹੈ ਮਤਲਬ ਫੋਰ ਐਗਜ਼ਾਮਪਲ ਨੈਕਸਟ ਈਅਰ ਕੰਟਰੋਲ ਹੋ ਗਿਆ ਫਿਰ ਉਹਦਾ ਕੀ ਕਰਨਾ, ਦੇ ਵਿਲ ਟਰਨ ਦੇ ਹੈਵ ਟੂ ਟਰਨ ਦੈਟ ਇਨ ਟੂ ਡਿਫਰੈਂਟ ਥਿੰਗਸ ਹੈ ਨਾ। ਸੋ ਜਦੋਂ
ਉਹਦਾ ਦੇਖੋ
ਉਹਦੀ ਜੇਲ੍ਹ ਹੀ ਬਣ ਸਕਦੀ ਹੈ, ਨਹੀਂ ਨਹੀਂ ਉਹਦੀ ਜੇਲ੍ਹ ਹੀ ਬਣ ਸਕਦੀ ਹੈ, ਪਰ ਉਹ ਲੋਕਲ ਲੋਕ ਜਿਹੜੇ ਨੇ ਉਹ ਉਦੋਂ ਫਿਰ ਪੋਲਿਟਿਕਸ ਉੱਥੇ ਚੱਲ ਪੈਣੀ ਹੈ, ਵੈਸੇ ਜੇਲ੍ਹ ਨਹੀਂ ਬਣ ਦੇਣੀ। ਸੋ ਇੱਕ ਚਿੱਟੇ ਹਾਥੀ ਬਣ ਜਾਣੇ ਨੇ ਉਹ ਜਿਹੜੇ ਕਿ
ਇਹ ਦੇਖੋ ਇਹ ਨਾ ਇਹ ਦੋ ਚੀਜ਼ਾਂ ਨੇ ਇਹਦੀਆਂ, ਜੇ ਤੁਸੀਂ ਅਨਾਲਿਸਿਸ ਕਰਕੇ ਦੇਖੋ ਹੁਣ ਜਿਹੜੀਆਂ ਇਹ ਸਾਈਟਸ ਲੱਭ ਰਹੇ ਨੇ, ਹੁਣ ਐਵਲਨ ਵਾਲੀ ਸਾਈਟ ਹੈ ਮੈਲਬਨ ਦੀ, ਉਹ ਹੁਣ ਟੋਲ ਦੇ ਬੰਦੇ ਕੋਲ ਹੈ, ਉਹ ਸਾਰੀ ਸਾਈਟ ਹੀ ਟੋਲ ਦੇ ਬੰਦੇ ਦੀ ਹੈ।
ਅੱਛਾ,
ਹਾਂ ਉਹ ਤੋਂ ਤੁਸੀਂ ਇਜਾਜ਼ਤ ਲਏ ਬਗੈਰ ਤੁਸੀਂ ਬਣਾ ਨਹੀਂ ਸਕਦੇ, ਠੀਕ ਹੈ। ਹੁਣ ਮੇਰਾ ਕਹਿਣ ਦਾ ਦੇਖੋ ਭਾਜੀ ਇਹ ਮਤਲਬ ਹੈ, ਹੁਣ ਐਜ਼ ਅ ਬਿਜ਼ਨਸ ਓਨਰ ਤੁਸੀਂ ਵੀ ਬਿਜ਼ਨਸ ਓਨਰ ਹੋ ਨਾ, ਤੁਹਾਨੂੰ ਵੀ ਪਤਾ ਵੀ ਇੱਕ ਦਿਨ ਦਾ ਜੇ ਮੀਂਹ ਪੈ ਜਾਵੇ, ਚਲੋ ਰੱਬ ਕਰੇ ਨਾ ਪਵੇ, ਮੈਂ ਮੂੰਹ ਕੱਢਦਾ ਹੁਣ ਠੀਕ ਹੈ, ਤੁਹਾਨੂੰ ਪਤਾ ਵੀ ਇੱਕ ਦਿਨ ਦਾ ਲੋਸ ਤੁਹਾਨੂੰ 3-4 ਦਿਨ ਪਿੱਛੇ ਤੱਕ ਦਿੰਦਾ, ਤੁਸੀਂ ਉਸ ਚੀਜ਼। ਹਾਂ ਮੈਂ ਵੀ ਬਿਜ਼ਨਸ ਲਾਇਆ, ਮੈਨੂੰ ਪਤਾ ਇਸ ਚੀਜ਼ ਦਾ ਨਾ, ਇਹ ਤੁਹਾਨੂੰ ਹਰਟ ਕਰਦੀਆਂ ਨੇ ਚੀਜ਼ਾਂ, ਤੁਸੀਂ ਓਪਨਲੀ ਤੁਸੀਂ ਕਹਿ ਨੀ ਸਕਦੇ ਫਿਰ ਤੁਸੀਂ ਵੀਕ ਲੱਗਦੇ ਹੋ ਹਨਾ, ਮੈਂ ਲੋਕਾਂ ਨੇ ਕਹਿਣਾ ਵੀ ਲੈ ਇੰਨੇ ਦਾ ਪੈਸੇ ਕਮਾਉਣਾ ਐਵੇਂ ਰੋਈ ਜਾਂਦਾ, ਪਰ ਇਹ ਚੀਜ਼ਾਂ ਤੁਹਾਨੂੰ ਮੈਟਰ ਕਰਦੀਆਂ ਨੇ, ਤੁਹਾਨੂੰ ਫਿਊਚਰ ਜਿਹੜੀ ਤੁਹਾਡੀ ਅਰਨਿੰਗ ਹੈ ਉਹਨੂੰ ਡਿਪੈਂਡ ਕਰਦੀਆਂ ਨੇ। ਹੁਣ ਤੁਸੀਂ ਇਮੈਜਿਨ ਕਰੋ ਸਿਡਨੀ ਮੈਲਬਨ ਦੇ ਵਿੱਚ ਤੁਹਾਡੇ ਰੈਸਟੋਰੈਂਟ ਨੇ, ਉਹ ਇੱਕ ਦਿਨ ਵੀ ਬੰਦ ਹੋ ਜਾਵੇ ਤਾਂ ਰੈਂਟ ਕਿੰਨਾ ਹੈ, ਤੁਹਾਡਾ ਰਨਿੰਗ ਕੋਸਟ ਕਿੰਨੀ ਆ,
ਬਹੁਤ ਬਿਜ਼ਨਸ ਡਾਊਨ ਗਿਆ।
ਹਾਂ ਬਹੁਤ ਇਫੈਕਟ ਕਰਦਾ ਨਾ ਇਸ ਚੀਜ਼ ਨੂੰ, ਇਫੈਕਟ ਕਿਉਂ ਕਰਦਾ। ਹੁਣ ਦੇਖੋ ਜਿਹੜਾ ਲਿਮੋਜ਼ਿਨ ਡਰਾਈਵਰ ਆ, ਸਾਰੇ ਉਹਨੂੰ ਗਾਲਾਂ ਕੱਢ ਰਹੇ ਆ ਵੀ ਉਹਨੇ ਜੀ ਮਾਸਕ ਨੀ ਪਾਇਆ ਸੀ ਉਹਨੇ। ਗਵਰਨਮੈਂਟ ਨੂੰ ਪਤਾ ਵੀ ਅਮੈਰੀਕਾ ਤੋਂ ਕਰੂ ਆ ਰਿਹਾ, ਕਿਤੋਂ ਵੀ ਕਰੂ ਆ ਰਿਹਾ, ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ, ਉਹਦੇ ਲਈ ਪ੍ਰੋਟੋਕੋਲ ਕਿਉਂ ਨੀ ਸੀ ਵੀ ਜਿਹੜੇ ਬੰਦੇ ਨੇ ਉਹਨਾਂ ਨੂੰ ਟ੍ਰਾਂਸਫਰ ਕਰਨਾ, ਵੀ ਉਹ ਵੈਕਸੀਨੇਟਡ ਹੋਣਾ ਚਾਹੀਦਾ ਜਾਂ ਉਹਦੀ PPP ਹੋਣੀ ਚਾਹੀਦੀ ਆ, ਐਟਲੀਸਟ ਉਹਨੇ ਮਾਸਕ ਪਾਇਆ ਹੋਣਾ ਚਾਹੀਦਾ। ਇਹ ਹੁਣ ਕਿੰਨੇ ਮੇਕ ਸ਼ੋਰ ਕਰਨਾ ਜੀ,
ਜੌਨਸਨ ਐਂਡ ਜੌਨਸਨ ਦੀ ਚੋਣ ਦਿੱਤੀ ਸੀ ਆਸਟ੍ਰੇਲੀਆ, ਐਸਟ੍ਰਾਜ਼ੇਨਿਕਾ ਨੂੰ ਚਿੰਬੜਿਆ ਪਿਆ ਹੈ, ਇਹ ਉਹਨਾਂ ਦੀ ਟਿੱਪਣੀ ਹੈ। ਤੇ ਲਖਵਿੰਦਰ ਸਿੰਘ ਢਾਡੀ ਸਾਡੇ ਨਾਲ ਜੁੜੇ ਨੇ, ਲਖਵਿੰਦਰ ਸਿੰਘ ਕੰਗੂੜਾ ਫਤਿਹ ਬੁਲਾ ਰਹੇ ਨੇ ਬੁਲਗੁਲਗਾ ਤੋਂ। ਔਰ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਮੇਰੇ ਦੋਨੇ ਮੈਨੂੰ ਇੰਜੈਕਸ਼ਨ ਮਿਲੇ ਆ, ਮੈਡਰੋਨਾ ਅਤੇ 80% ਕਨੇਡੀਅਨ ਗੋਟ ਵਨ ਔਰ ਬੋਥ ਇੰਜੈਕਸ਼ਨ 30%। ਅਤੇ ਤੁਹਾਡੇ ਹੱਕ 'ਚ ਨਿੱਤਰੇ ਨੇ ਔਰ ਧੰਨਵਾਦ ਕਰ ਰਹੇ ਨੇ ਸਾਡੇ ਬੋਬੀ ਜੀ। ਅਤੇ ਕਹਿੰਦੇ ਥੈਂਕਸ ਗੁਰਪ੍ਰੀਤ ਬਾਈ ਜੀ ਲੇਡੀਜ਼ ਦੇ ਫੇਵਰ 'ਚ ਗੱਲ ਕਰਨ ਦੇ ਲਈ, ਵਿਚਾਰੀਆਂ ਐਵੇਂ ਬਦਨਾਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
ਜੀ। ਮੇਰਾ ਤਾਂ ਦੇਖੋ ਮੇਰਾ ਤਾਂ ਬਹੁਤ ਸਲਾਮ ਹੈ, ਕਿਉਂਕਿ ਅਸੀਂ ਜੇ ਕਿਸੇ ਦੀ ਮਿਹਨਤ 'ਤੇ ਵੀ ਗੱਲ ਕਰਦੇ ਨਾ ਵੀ ਹਾਂ ਦੇਖੋ ਮੁੰਡਾ ਆਇਆ ਜੀ $20 ਲੈ ਕੇ ਆਏ, $20 ਕੋਈ ਲੈ ਕੇ ਨੀ ਆਉਂਦਾ ਹੁੰਦਾ, ਸਾਰੇ 200-300 ਦਾ ਘੱਟੋ ਘੱਟ ਲੈ ਕੇ ਆਉਂਦੇ। ਤੇ ਉਹ ਤਾਂ ਏਅਰਪੋਰਟ ਤੇ ਨੀ ਭਾਜੀ ਨੇ ਤੁਹਾਨੂੰ ਨਿਕਲ ਦੇਣਗੇ ਵੀ ਤੂੰ ਆਪਣੇ ਆਪ ਨੂੰ ਸਪੋਰਟ ਕਿੱਦਾਂ ਕਰੇਗਾ, ਤੁਸੀਂ ਏਅਰਪੋਰਟ ਤੇ ਆਉਂਦੇ ਹੋ ਐਜ਼ ਅ ਸਟੂਡੈਂਟ ਆਉਂਦੇ ਹੋ, ਤੁਹਾਡੀ ਜੇਬ ਚ $20 ਆ, ਤੇ ਉਹ ਕਹਿਣਗੇ ਵੀ ਤੂੰ $20 ਚ ਕੀ ਕਰੇਗਾ ਹਨਾ। ਹੁਣ ਗੱਲ ਕਰਦੇ ਬੀਬੀਆਂ ਦੀ ਜਿਹੜੀਆਂ ਵਿਚਾਰੀਆਂ ਸਾਰਾ ਪਰਿਵਾਰ ਛੱਡ ਕੇ ਆਉਂਦੀਆਂ, ਵਿਆਹ ਕਰਾ ਕੇ ਆਉਂਦੀਆਂ ਨੇ ਤੇ ਆਪਣੇ ਆਪਣੇ ਘਰ ਵਾਲੇ ਦੀ ਸਪੋਰਟ ਕਰਦੀਆਂ ਨੇ, ਘਰ ਵਾਲੇ ਟਰੱਕ ਚਲਾਉਂਦੇ ਨੇ, ਟੈਕਸੀਆਂ ਚਲਾਉਂਦੇ ਨੇ, ਉਹ ਪਿੱਛੋਂ ਸਾਰਾ ਘਰ ਸੰਭਾਲਦੀਆਂ ਨੇ ਤੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ, ਬੱਚਿਆਂ ਨੂੰ ਛੱਡ ਕੇ ਆਉਂਦੀਆਂ ਨੇ ਸਕੂਲੋਂ, ਉਹ ਜ਼ਿੰਮੇਵਾਰੀ ਸਾਰੀ ਉਹਨਾਂ ਦੀ ਹੁੰਦੀ ਹੈ। ਤੇ ਉਹਨਾਂ ਬਾਰੇ ਅਸੀਂ ਵੀ ਨੀ ਗੱਲ ਕਰਦੇ, ਅਸੀਂ ਵੀ ਦੋਸ਼ੀ ਇਸ ਗੱਲ ਤੇ, ਪਰ ਆਪਾਂ ਵੀ ਸੋਚੀਏ ਨਾ ਇਸ ਗੱਲ ਤੇ। ਮੈਨੂੰ ਹੁਣ ਇਹ ਤਾਂ ਗਿਆਨ ਪ੍ਰਾਪਤ ਹੋਇਆ ਕਿਉਂਕਿ ਮੈਂ ਕੰਮ ਕਰਨਾ ਸ਼ੁਰੂ ਕੀਤਾ।
ਯੂ ਆਰ ਐਨ ਆਈਡਲ ਹਸਬੈਂਡ,
ਮੇਰੀ ਸ਼ਾਮ ਦੀ ਸ਼ਿਫਟ ਹੁੰਦੀ ਤੇ ਹੁਣ ਮੈਂ ਬੇਟੇ ਨੂੰ ਵੀ ਬ੍ਰੇਕਫਾਸਟ ਵੀ ਬਣਾ ਕੇ ਦਿੰਦਾ, ਕਈ ਵਾਰੀ ਸਕੂਲ ਛੱਡ ਕੇ ਵੀ ਆਉਂਦਾ, ਪਿਕ ਵੀ ਕਰਦਾ। ਤੁਸੀਂ ਉਹ ਚ ਫਿਰ ਮਾਹੌਲ ਹੁੰਦੇ ਨਾ, ਫਿਰ ਜੇ ਤੁਸੀਂ ਕਹਿੰਦੇ ਹੋ ਤੂੰ ਕੀ ਕਰਦੀ, ਤੂੰ ਤਾਂ ਘਰੇ ਬੈਠੀ ਆ, ਫੇਰ ਪਤਾ ਲੱਗਦਾ ਘਰੇ ਘਰੇ ਬਹਿਣ ਤੇ ਕੀ ਹੁੰਦਾ। ਤੇ ਇਹ ਵੀ ਚਲੋ ਜਿਹੜੀਆਂ ਪੰਜਾਬਣਾਂ ਆਉਂਦੀਆਂ ਨੇ ਉੱਥੋਂ ਸਾਰਾ ਕੁਛ ਛੱਡ ਛੁਡਾ ਕੇ ਸਾਰੇ ਪਰਿਵਾਰ ਨੂੰ ਯਕਦਮ ਛੱਡ ਦੇਣਾ, ਉਹ ਵੀ ਭਾਜੀ ਬਹੁਤ ਵੱਡੀ ਕੁਰਬਾਨੀ ਆ। ਤੇ ਉਹ ਵੀ ਇੱਕ ਤੁਸੀਂ ਜੇ ਅਰੇਂਜ ਮੈਰਿਜ ਹੈਗੀ ਆ ਉਹ ਵੀ ਤੁਹਾਡੇ ਲਈ ਅਨਨੋਨ ਹੀ ਪਰਸਨ ਹੈ, ਜੇ ਦੇਖੋ ਤੁਸੀਂ ਜਾ ਰਹੀ ਹਾਂ ਤੁਹਾਨੂੰ ਪਤਾ ਨੀ ਵੀ ਉਹਨੇ ਤੁਹਾਡੇ ਨਾਲ ਬਿਹੇਵ ਕਿਵੇਂ ਕਰਨਾ, ਫਿਰ ਉਹਦੇ ਦੋਸਤ ਮਿੱਤਰ ਉਹੀ ਤੁਹਾਡੇ ਦੋਸਤ ਮਿੱਤਰ ਹੋਣਗੇ, ਉਹਨਾਂ ਦੀ ਘਰ ਵਾਲੀਆਂ ਤੁਹਾਡੀ ਫਰੈਂਡਸ ਹੋਣਗੀਆਂ। ਇਹ ਵੀ ਇੱਕ ਬਹੁਤ ਵੱਡਾ ਬਦਲਾਵ ਹੈ ਤੇ ਇਹਦੇ ਲਈ ਤੁਸੀਂ ਮੈਂਟਲੀ ਜੇ ਸਟਰੋਂਗ ਹੋ ਤਾਂ ਤੁਸੀਂ ਐਕਸੈਪਟ ਬਹੁਤ ਛੇਤੀ ਕਰ ਲੈਂਦੇ ਹੋ, ਜੇ ਨਹੀਂ ਹੋ ਤਾਂ ਫਿਰ ਲੋਨਲੀਨੈਸ ਵਿੱਚ ਵੀ ਜਾਂਦੇ ਹੋ। ਪਰ ਮੋਸਟਲੀ ਸਾਡੀਆਂ ਜਿਹੜੀਆਂ ਭੈਣਾਂ ਨੇ ਐਕਸੈਪਟ ਕਰ ਹੀ ਲੈਂਦੀਆਂ ਨੇ ਤੇ ਉਹ ਨਵੀਂ ਲਾਈਫ ਨੂੰ ਬਹੁਤ ਛੇਤੀ ਐਕਸੈਪਟ ਕਰਦੀਆਂ ਨੇ। ਤੇ ਸਪੈਸ਼ਲੀ ਬੱਚਿਆਂ ਨੂੰ ਕਹਿ ਲਈਏ ਸਿੱਖੀ ਵੱਲ ਲਾਉਣਾ, ਇਹ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦੀ ਹੀ ਮੇਨ ਜ਼ਿੰਮੇਵਾਰੀ ਹੁੰਦੀ ਤੇ ਉਹ ਨਿਭਾਉਂਦੀਆਂ ਵੀ ਨਹੀਂ ਇੱਥੇ ਆਸਟ੍ਰੇਲੀਆ ਵਿੱਚ ਆ ਕੇ।
ਬਿਲਕੁਲ ਬਿਲਕੁਲ। ਔਰ ਸਾਡੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਕਹਿੰਦੇ ਦਿਨ ਚੱਲ ਰਿਹਾ, ਧੁੱਪ ਵਧੀਆ ਨਿਕਲੀ ਹੈ। ਤੇ ਸਰ ਮੁਹੱਬਤ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਆਸਟ੍ਰੇਲੀਆ 'ਚ ਐਸਟ੍ਰਾਜ਼ੇਨਿਕਾ ਨੂੰ ਇਸ ਲਈ ਚੰਬੜਿਆ ਕਿ ਐਸਟ੍ਰਾਜ਼ੇਨਿਕਾ $3-10 ਦੀ ਆ ਅਤੇ ਫਾਈਜ਼ਰ ਜਿਹੜੀ ਆ ਅਤੇ ਮੋਡਰਨਾ ਜਿਹੜੀ ਆ ਉਹ $40-70 ਤੱਕ ਹੈ। ਆਲਸੋ ਐਵਲਨ ਓਨਰ ਇਜ਼ ਲਿੰਜੀ ਫੋਕਸ, ਓਨਰ ਆਫ ਲਿਨ ਫੋਕਸ, ਉਹ ਲੇਬਰ ਸਪੋਰਟਰ ਹੈ ਅਤੇ ਸੋ ਉੱਥੇ ਵੀ ਪੋਲੀਟੀਕਲ ਰੌਲਾ ਆ। ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ?
ਦੇਖੋ ਜਿਹੜੇ ਜਿਹੜੇ ਐਡੇ ਤਕੜੇ ਬਿਜ਼ਨਸਮੈਨ ਹੁੰਦੇ ਨਾ ਉਹ ਕਦੀ ਨਾ ਆਪਣਾ ਕੋਈ ਮਿੱਤਰ ਬਣਾਉਂਦੇ ਨਾ ਕਿ ਦੁਸ਼ਮਣ ਬਣਾਉਂਦੇ, ਠੀਕ ਹੈ ਜੀ। ਉਹਨਾਂ ਨੇ ਆਪਣਾ ਬਿਜ਼ਨਸ ਚਲਾਉਣਾ ਹੁੰਦਾ, ਠੀਕ ਹੈ। ਹੁਣ ਹੁਣ ਲਿਨ ਫੋਕਸ ਦੇ ਟਰੱਕ ਸਾਰੇ ਆਸਟ੍ਰੇਲੀਆ 'ਚ ਚੱਲਦੇ ਨੇ, ਰਾਈਟ। ਤੇ ਹੁਣ ਜਿਹੜੀ ਇਨਫਰਾਸਟ੍ਰਕਚਰ ਜਿਹੜੀ ਅਥਾਰਟੀ ਆ ਜਾਂ ਫੈਡਰਲ ਅਥਾਰਟੀ ਆ ਜੋ ਇੱਦਾਂ ਦੇ ਪੰਗੇ ਲੈਣ ਲੱਗ ਪਵੇ ਤੇ ਉਹਨਾਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦੇਣਾ, ਉਹਦੇ ਟਰੱਕ ਪਿੱਕ ਕਰਕੇ ਉਹ ਸਟੋਪ ਤੇ ਰੋਕਣਗੇ। ਹੁਣ ਨਿਊ ਸਾਊਥ ਵੇਲ 'ਚ ਟਰੱਕ ਇੰਨੇ ਆਉਂਦੇ ਨੇ ਮੈਲਬੋਰਨ ਤੋਂ ਸਿਡਨੀ, ਕਿੰਨੇ ਨੇ ਇਨਫੋਕਸ ਦੇ ਟਰੱਕ ਨੇ, ਉਹ ਤਾਂ ਫਿਰ ਸਾਰੇ ਉੱਥੇ ਖੜੇ ਹੋਣ ਨਾ ਵੀ ਹਾਂ ਵੀ ਜੇ ਸਾਨੂੰ ਇਹ ਤੰਗ ਕਰ ਰਿਹਾ ਤੇ ਅਸੀਂ ਵੀ ਇਹਨੂੰ ਤੰਗ ਕਰਦੇ। ਮੈਨੂੰ ਲੱਗਦਾ ਨੀ, ਹਾਂ ਡੋਨੇਸ਼ਨ ਵਾਈਜ਼ ਕਹਿ ਲਈਏ ਜਾਂ ਹੋਰ ਤਰੀਕੇ ਦਾ, ਉਹ ਇਹ ਦੋਨੇ ਪਾਸੇ ਡੋਨੇਸ਼ਨਾਂ ਦਿੰਦੇ ਆ ਜੀ। ਇਹ ਇਹ ਆਪਾਂ ਨੂੰ ਭੁਲੇਖਾ ਆ, ਓਪਨਲੀ ਭਾਵੇਂ ਸਪੋਰਟ ਕਰਦੇ ਵੀ ਲਿਬਰਲ ਦੀ ਮੈਂ ਸਪੋਰਟ ਕਰਦਾ ਮੈਂ ਲੇਬਰ ਦੀ, ਵੀ ਜਿੱਦਾਂ ਮੰਨ ਲਓ ਹੁਣ ਮੈਂ ਹਰਮਨ ਰੇਡੀ ਨੂੰ $200 ਦੇ ਦੇਵਾਂ ਤੇ ਤੁਹਾਡੇ ਕੰਪੀਟੀਟਰ ਨੂੰ ਮੈਂ 100 ਦੇ ਦੇਵਾਂ, ਠੀਕ ਹੈ। ਤੇ ਬਣੀ ਮੇਰੇ ਦੋਨੇ ਪਾਸੇ, ਕਿਉਂਕਿ ਮੈਂ ਬਿਜ਼ਨਸਮੈਨ ਆ, ਮੈਂ ਬਣਾ ਕੇ ਰੱਖਣੀ ਦੋਨੇ ਪਾਸੇ।
ਅੱਛਾ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਗੁਰਪ੍ਰੀਤ ਜਿਹੜਾ ਔਖਾ ਔਖਾ ਜੇ ਬੋਲ ਰਹੇ ਨੇ ਨਾ ਇਹ ਬੋਲਣ ਚ ਨੀ ਇਹਨਾਂ ਨੂੰ ਕੋਈ ਦਿੱਕਤ ਨਾਲ ਪਿੰਨੀਆਂ ਬਣਾ ਰਹੇ ਨੇ ਇਸ ਕਰਕੇ ਜ਼ੋਰ ਉੱਧਰ ਲੱਗ ਰਿਹਾ
ਨਾ ਨਾ ਜੀ ਮੈਂ ਬਾਹਰ ਚਾਦਰਾਂ ਸੁੱਕਣੇ ਪਾਈਆਂ ਨਾਲੋ ਨਾਲ
ਤੁਸੀਂ ਅੱਜ
ਮੈਨੂੰ ਕੰਮ ਮਿਲਿਆ ਹੋਇਆ
ਤੁਸੀਂ ਅੱਜ ਨਾ ਬੇੜੀਆਂ ਚ ਬੱਟੇ ਸਾਰੇ ਬੰਦਿਆਂ ਦੀਆਂ ਪਾ ਰਹੇ ਹੋ
ਮਤਲਬ ਸਾਡੀ ਬੀਬੀ ਕੋਈ ਬਾਹਰ ਗਈ ਆ ਤੇ ਉਹ ਮੈਨੂੰ ਕਹਿ ਕੇ ਗਈ ਵੀ ਆਉਂਦੇ ਨੂੰ ਚਾਦਰਾਂ ਸੁੱਕਣੀਆਂ ਬਣੀ ਚਾਹੀਦੀ ਮੈਂ ਉਹ ਪਾ ਕੇ ਹਟੇ ਨਾਲ
ਮੈਨੂੰ ਲੱਗਦਾ ਬੀਬੀਆਂ ਦੀ ਲੋਬੀ ਨੇ ਤੁਹਾਨੂੰ ਪੈਸੇ ਦੇ ਦਿੱਤੇ ਆ ਵੀ ਤੁਸੀਂ ਇਹ ਗੱਲਾਂ ਪ੍ਰਮੋਟ ਕਰਨੀਆਂ ਰੇਡੀਓ ਤੇ ਕਿਉਂਕਿ ਬੰਦੇ ਬਹੁਤ ਸੁਣਦੇ ਆ ਤੇ ਬੀਬੀਆਂ ਵੀ ਸੁਣਦੀਆਂ ਤੇ ਅੱਜ ਕਲੇਸ਼ ਪਿਆ ਹੀ ਪਿਆ ਕਈਆਂ ਘਰਾਂ ਦੇ ਵਿੱਚ
ਨਹੀਂ ਨਹੀਂ ਕਲੇਸ਼ ਦੇਖੋ ਮੈਂ ਤੁਹਾਨੂੰ ਦੱਸਾਂ ਇਹ ਨਾ ਜਿਹੜੀ ਆਹ ਗੱਲ ਆ ਕਲੇਸ਼ ਵਾਲੀ ਮੈਂ ਬੀਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਨਾਲੋਂ ਨਾਲ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਨਾ ਉਹ ਸਿੱਧੇ ਤਰੀਕੇ ਨਾਲ ਦੱਸਿਆ ਕਰੋ ਵੀ ਮੈਨੂੰ ਆਹ ਸਭ ਤੋਂ ਵੱਡੀ ਪ੍ਰੋਬਲਮ ਭਾਜੀ ਇਹੀ ਆਉਂਦੀ ਆ ਬੀਬੀਆਂ ਨਾ ਮੋਰਸ ਕੋਡ ਹੁੰਦਾ ਨਾ ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਸੀ ਜਰਮਨ ਦਾ ਉਹ ਉਹਦੇ ਵਾਸਤੇ ਸਪੈਸ਼ਲ ਇਹਨਾਂ ਨੇ ਏਜੰਸੀ ਲਾਈ ਵੀ ਉਹ ਬ੍ਰੇਕ ਕਰਦੇ ਹੁੰਦੇ ਸੀ ਕੋਡ ਨੂੰ
ਟਿਕ 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 ਟਿਕ
ਬੀਬੀਆਂ ਉਸ ਕੋਡ ਚ ਗੱਲ ਕਰਦੀਆਂ ਨੇ
ਹਾਂਜੀ ਉਹਦੀ ਫਿਰ ਲੈਂਗੁਏਜ ਇਹ ਲੈਂਗੁਏਜ ਸਮਝਣ ਨੂੰ ਕਈ ਸਾਲ ਲੱਗ ਜਾਂਦੇ ਨੇ ਕਈ ਵਾਰੀ ਕਲੇਸ਼ ਹੁੰਦਾ
ਤੂੰ ਮੈਨੂੰ ਸਿੱਧਾ ਕਹਿ ਦਿੰਦੀ ਨਾ ਲੈ ਤੁਹਾਨੂੰ ਪਤਾ ਨੀ ਲੱਗਦਾ ਵੀ ਜੇ ਮੈਨੂੰ ਨਹੀਂ ਪਤਾ ਲੱਗਦਾ ਮੈਂ ਤਾਂ ਹੀ ਕਹਿ
ਰਿਹਾ
ਤੂੰ ਉਹਦੇ ਨਾਲ ਤਾਂ ਵਿਆਹ ਕਰਾਇਆ ਨੀ ਨਾ ਸਟੀਵਨ ਹਾਕਿੰਗ ਜਾਂ ਆਇਨਸਟਾਈਨ ਦੇ ਨਾਲ ਵੀ ਜਿਹੜਾ ਥਿਊਰੀਆਂ ਸੋਲਵ ਕਰ ਲਵੇ ਤੂੰ ਸਿੱਧਾ ਕਹਿ ਦੇ ਵੀ ਮੇਰੇ ਆਉਂਦੇ ਨੂੰ ਆਹ ਚੀਜ਼ ਕਰ ਦਿਓ ਬੰਦਾ ਕਰ ਦੂਗਾ
ਨਵੀਂ ਟੈਕਨੋਲੋਜੀ ਬੋਲਣ ਦੀ ਵੀ ਲੋੜ ਨੀ ਸਿੱਧੇ ਐਸ ਐਮ ਐਸ ਕਰੋ ਤੇ ਆਹੋ ਵਟਸਐਪ ਕਰ ਦਿਓ ਨਵੀਂ ਟੈਕਨੋਲੋਜੀ ਹੋਰ
ਤੁਹਾਡੇ ਕੋਲ ਸਬੂਤ ਹੈ ਦੇਖੋ ਮੈਂ ਮੈਸੇਜ ਕੀਤਾ ਤੁਹਾਨੂੰ ਸਾਡੇ ਵਰਗੇ ਵਿੱਚੋਂ ਕਈ ਕਹਿ ਕੇ ਤੂੰ ਤਾਂ ਕਿਹਾ ਹੀ ਨੀ ਮੈਨੂੰ
ਮੈਨੂੰ ਪਤਾ ਹੀ ਨੀ ਲੱਗਿਆ
ਬੀਬੀਆਂ ਨੂੰ ਬੇਨਤੀ ਆ ਵੀ ਸਟ੍ਰੇਟ ਫਾਰਵਰਡ ਤੇ ਡਾਇਰੈਕਟ ਬੜੋ ਗੋਰੇ ਇਹੀ ਕੰਮ ਕਰਦੇ ਨੇ ਤੁਹਾਨੂੰ ਸਿੱਧਾ ਕਹਿੰਦੇ ਨੇ ਵੀ ਮੈਨੂੰ ਉਹ ਕੰਮ ਚਾਹੀਦਾ ਇੰਨੇ ਵਜੇ ਤੱਕ ਠੀਕ ਹੈ ਤੁਹਾਡੇ ਘਰ ਵਾਲੇ ਨੂੰ ਨਹੀਂ ਪਸੰਦ ਉਹਦੀ ਪ੍ਰੋਬਲਮ ਹੈ ਪਰ ਤੁਸੀਂ ਅਗਲੇ ਨੂੰ ਕਹਿ ਤਾ ਉਹ ਫਿਰ ਬਾਅਦ ਚ ਭੱਜ ਨੀ ਸਕਦਾ ਵੀ ਹਾਂ ਲੈ ਤੂੰ ਤਾਂ ਮੈਨੂੰ ਕਹਿੰਦੀ ਨੀ ਕੁਛ ਦੱਸਦੀ ਨੀ ਆਹ ਦੱਸਿਆ ਕਰੋ ਪਰ ਛੋਟੇ ਕੰਮਾਂ ਦਾ ਕੰਮ ਸ਼ੁਰੂ ਕਰਾਇਓ ਇਹ ਨਾ ਵੀ ਉਹਨੂੰ ਕੱਪੜੇ ਧੋਣੇ ਕਹਿ
ਪਹਿਲਾਂ
ਮਸ਼ੀਨ ਵੀ ਨਹੀਂ ਚੱਲਣੀ ਮੈਨੂੰ ਹਜੇ ਤੱਕ ਨਹੀਂ ਪਤਾ ਮਸ਼ੀਨ ਕਿਵੇਂ ਚੱਲਦੀ
ਉਹ ਪਹਿਲਾਂ ਲਹਾਣ ਤੋਂ ਸ਼ੁਰੂ ਕਰਾਇਓ ਕੱਪੜੇ ਲਾ ਦਿਓ ਜੀ ਹਨਾ ਫਿਰ ਉਹ ਤੋਂ ਬਾਅਦ ਜਿਹੜੇ ਥੋੜਾ ਅਪਗ੍ਰੇਡ ਕਰ ਕਰਕੇ ਥੋੜਾ ਜਿਹਾ ਇਹਨੂੰ ਪਾ ਵੀ ਦਿਓ ਤੁਸੀਂ ਮਸ਼ੀਨ ਚੋਂ ਕੱਢ ਕੇ ਟੰਗ ਵੀ ਦਿਓ ਤੇ ਉਹ ਤੋਂ ਬਾਅਦ ਨਾ ਫੇਸ ਡਾਇਰੈਕਟ ਵੀ ਧੋਣ ਤੇ ਨਹੀਂ ਆਣਾ ਚਾਹੀਦਾ ਫਿਰ ਉਹ ਤੋਂ ਬਾਅਦ ਏਦਾਂ ਕਰੋ ਜਾਂ ਲਾਉਂਗੇ ਨਾ ਇਹਨੂੰ ਤਹਾਂ ਜਿਹੀਆਂ ਵੀ ਲਾ ਕੇ ਰੱਖ ਦਿਆ ਕਰੋ ਹੌਲੀ ਹੌਲੀ ਫਿਰ ਉਹ ਤੋਂ ਬਾਅਦ ਅਗਲਾ ਜਿਹੜੀ ਅਪਗ੍ਰੇਡ ਆ ਉਹ ਜੇ ਪ੍ਰੈਸ ਕਰਦੇ ਹੋ ਤਾਂ ਜ਼ਿਆਦਾ ਵਧੀਆ ਆ
ਪਿਆਰ ਨਾ ਕਹੋ ਉਹ ਅਗਲਾ ਉਹ ਘਰ ਵਾਲਾ ਮਤਲਬ ਵੀ ਉਹ ਬਾਹਰ ਆ ਬਾਹਰ ਲੋਕਾਂ ਨੂੰ ਲੱਗਦਾ ਵੀ ਇਹ ਉਹਦੀ ਘਰ ਵਾਲੀ ਆ ਅੰਦਰ ਉਹ ਟੈਂਡਰ ਹੀ ਕੰਮ ਕਰ ਰਿਹਾ ਠੀਕ ਹੈ ਨਾ ਤੇ ਉਹ ਤੋਂ ਤੁਸੀਂ ਪਿਆਰ ਨਾਲ ਜਿੰਨਾ ਮਰਜ਼ੀ ਕਿਉਂਕਿ ਭਾਜੀ ਮੈਂ ਦੇਖੋ ਮੈਂ ਮੇਰੇ ਮਦਰ ਤੇ ਫਾਦਰ ਨਾ ਬਹੁਤ ਆਰਗੂਮੈਂਟ ਚੱਲਦਾ ਹੁੰਦਾ ਸੀ ਤੇ ਮੇਰੇ ਦਿਮਾਗ ਨੂੰ ਇਹੀ ਲੱਗਣਾ ਵੀ ਯਾਰ ਇਹਨਾਂ ਨੂੰ ਪ੍ਰੋਬਲਮ ਕੀ ਵੀ ਬਹਿ ਕੇ ਕਿਉਂ ਨੀ ਗੱਲ ਕਰਦੇ ਇਹ ਵੇਟ ਕਿਉਂ ਕਰਦੇ ਆ ਐਕਸਪਲੋਜਨ ਦੀ ਵੀ ਹਾਂ ਜਦੋਂ ਐਕਸਪਲੋਜਨ ਉਦੋਂ ਗੱਲ ਕਰਨੀ ਹੈ ਨਾ ਵੀ ਗੱਲਾਂ ਪੰਜ ਛੇ ਪਾਇਲ ਅਪ ਹੋ ਗਈਆਂ ਫਿਰ ਆਪਾਂ ਗੱਲ ਕਰਨੀ ਤੁਸੀਂ ਪਹਿਲਾਂ ਹੀ ਅਗਲੇ ਨੂੰ ਕਹਿ ਦੋ ਵੀ ਮੈਨੂੰ ਆਹ ਪਸੰਦ ਨੀ ਨਾ ਇੱਦਾਂ ਨਾ ਕਰਿਆ ਕਰੋ ਅਗਲਾ ਤੁਹਾਨੂੰ ਐਕਸਪਲੇਨੇਸ਼ਨ ਦੇਵੇ ਵਟ ਨਾਟ ਉਹ ਉਹਦੀ ਪ੍ਰੋਬਲਮ ਹੈ ਪਰ ਆਪਾਂ ਇਹ ਜਦੋਂ ਕਾਰਪੇਟ ਦੇ ਅੰਦਰ ਕੂੜਾ ਸਿੱਟੀ ਜਾਓਗੇ ਉਹ ਫਿਰ ਜਦੋਂ ਪਹਾੜੀ ਜੀ ਬਣ ਜਾਂਦੀ ਹੈ ਉਹ ਫਿਰ ਉਦੋਂ ਇਹ ਨਾ ਜਿਹੜੀ ਹੈ ਇਹ ਯੂਜ਼ਲੈਸ ਕਿਉਂਕਿ ਰਹਿਣਾ ਇਕੱਠਿਆਂ ਨੇ ਆ ਜਾਂ ਤਾਂ ਫਿਰ ਨਹੀਂ ਰਹਿਣ ਦਾ ਵੀ ਤਲਾਕ ਦੇ ਕੇ ਮੂਵ ਆਉਣ ਹਨਾ ਰਹਿਣਾ ਆਪਾਂ ਇਕੱਠਿਆਂ ਨੇ ਆ ਫਿਰ ਲੜਾਈ ਤੋਂ ਮਤਲਬ ਹੈ ਨੀ ਆਰਗੂਮੈਂਟ ਕਰਨ ਦਾ
ਹਾਂਜੀ ਨਰਿੰਦਰ ਠੌਰ ਵੀ ਆਏ ਨੇ ਪ੍ਰੋਗਰਾਮ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਗੁਰਪ੍ਰੀਤ ਭਾਜੀ ਨੇ ਮੈਨੂੰ ਮਜਬੂਰ ਕਰ ਦਿੱਤਾ ਮੈਂ ਮੋਕਸ਼ ਪ੍ਰਾਪਤ ਕਰ ਰਿਹਾ ਸੀ ਕੱਲ ਵੀ ਤੇ ਅੱਜ ਵੀ ਪਰ ਸੁਨੇਹਾ ਭੇਜੇ ਬਿਨਾਂ ਰਹਿ ਨਹੀਂ ਸਕਿਆ ਠੀਕ ਹੈ ਬੋਬੀ
ਭਾਜੀ ਇਹ ਮੋਕਸ਼ ਦੀ ਹੀ ਪ੍ਰਾਪਤੀ ਆ ਜਦੋਂ ਤੁਸੀਂ ਘਰ ਵਾਲੀ ਦੇ ਕੰਟਰੋਲ ਚ ਆ ਜਾਂਦੇ ਹੋ ਨਾ ਮਤਲਬ ਵੀ
ਮੋਕਸ਼
ਤੁਸੀਂ ਉਹਦੇ ਨਾਲ ਹੱਥ ਵਟਾਉਣਾ ਸ਼ੁਰੂ ਕਰ ਦਿੰਦੇ ਹੋ ਇਹ ਵੀ ਅਨਦਰ ਲੈਵਲ ਆਫ ਮੋਕਸ਼ ਆ ਤੁਹਾਡੇ ਬੱਚੇ ਵੀ ਤੁਹਾਨੂੰ ਡਿਫਰੈਂਟ ਤਰੀਕੇ ਨਾਲ ਦੇਖਣ ਲੱਗ ਪੈਂਦੇ ਆ ਤੁਹਾਡੇ ਬੱਚਿਆਂ ਨੂੰ ਵੀ ਲੱਗਦਾ ਵੀ ਪਾਪਾ ਵੀ ਕਿਚਨ ਚ ਖੜੇ ਹੁੰਦੇ ਕਦੀ ਕਦੀ
ਬੋਬੀ ਕਹਿੰਦੇ ਬਸ ਕਰੋ ਬਖਸ਼ ਦੋ ਜੀ ਕਹਿੰਦੇ ਬਾਬੀ ਜੀ ਤੁਸੀਂ ਫੂਕ ਨਾਸ਼ ਕਾਉਂਦੇ ਤਾਂ ਆਪਾਂ ਗੱਲ ਨਾ ਕਰਦੇ ਇੰਨੀ
ਤੇ
ਆਹੋ ਇਹ ਹੁਣ ਪਤਾ ਕੀ ਇਹਨਾਂ ਦੀ ਅੱਜ ਐਕਸਪੈਕਟੇਸ਼ਨ ਸੀ ਵੀ ਅੱਜ ਕੇਜਰੀਵਾਲ ਨੂੰ ਘੜੀਸਣਗੇ
ਯੂਜ਼ਲੈਸ ਮੁੱਦੇ ਆ ਜੀ ਉਹ ਅਸੀਂ ਚਾਰ ਚਾਰ ਰੋਲੇ ਉਹ ਮੁੱਦੇ ਚ ਕੁਛ ਨੀ ਨਿਕਲਿਆ ਗਾਲਾਂ ਖਾ ਕੇ ਮੋਦੀ ਦੇ ਵਾਂਗੂ ਝੋਲਾ ਚੱਕ ਕੇ ਨਿਕਲਿਆ ਅਸੀਂ ਤੇ ਕੁਛ ਨੀ ਨਿਕਲਦਾ
ਗੱਲਬਾਤ ਆਪਾਂ ਗਾਂਹ ਤੋਰਦੇ ਹਾਂ ਤੇ ਥੋੜਾ ਜਿਹਾ ਨਾ ਕਿਰਪਾਨ ਮੁੱਦੇ ਤੇ ਕਰ ਲਈਏ ਗੱਲ ਜਿਹੜੀ ਆਪਣੇ ਭਾਈਚਾਰੇ ਦੇ ਵਿੱਚ ਜੋ ਉਹਦੇ ਵਿੱਚ ਨਾ ਜਿਹੜੇ ਕਾਫੀ ਫੀਡਬੈਕ ਵੀ ਆ ਰਹੀ ਹੈ ਤੇ ਫੀਡਬੈਕ ਨੂੰ ਕੰਪਾਈਲ ਕਰਕੇ ਡਿਪਾਰਟਮੈਂਟ ਨੂੰ ਵੀ ਭੇਜ ਦਿੱਤੀ ਸੀ 28 ਤਰੀਕ ਨੂੰ ਤੇ ਥੋੜੀ ਜਿਹੀ ਨਾ ਦਿੱਕਤ ਇਹ ਆ ਰਹੀ ਹੈ ਵੀ ਕੰਮ ਤਾਂ ਛੇਤੀ ਹੋ ਜਾਣਾ ਸੀਗਾ ਪਰ ਕੁਛ ਲੋਕ ਨਾ ਥੋੜਾ ਜਿਹਾ ਚਾਰ ਪੰਜ ਕੁ ਜਣੇ ਹੈਗੇ ਨੇ ਉਹ ਇਹਦੇ ਚ ਪਾਣੀ ਚ ਮਧਾਣੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਕਿ ਇੱਕ ਚਿੰਤਾ ਦਾ ਵਿਸ਼ਾ ਆ ਤੇ ਇਸ ਪਾਣੀ ਚ ਮਧਾਣੀ ਦੇ ਵਿੱਚ ਇਹ ਥੋੜਾ ਜਿਹਾ ਜ਼ਾਹਰ ਹੋ ਰਿਹਾ ਵੀ ਉਹ ਮਧਾਣੀ ਪਾਉਣ ਵਾਲੇ ਕੌਣ ਨੇ ਇਹ ਵੀ ਪਤਾ ਲੱਗ ਰਿਹਾ ਕਿਉਂਕਿ ਹਾਂਜੀ ਹਾਂਜੀ ਇਹ ਇਹ ਤੋਂ ਬਾਅਦ ਨਾ ਇਸ਼ੂ ਤੋਂ ਬਾਅਦ ਨਸ਼ਰ ਕਰਾਂਗੇ ਸਾਰੀਆਂ ਗੱਲਾਂ ਤੇ ਅਸੀਂ ਨੋਟ ਕਰ ਰਹੇ ਹਾਂ ਕਿਹੜੇ ਕਿਹੜੇ ਬੰਦੇ ਹੈਗੇ ਨੇ ਜਿਹੜੇ ਮਤਲਬ ਹੁਣ ਸਾਰਾ ਦੇਖੋ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਉਹ ਇਕੱਠੇ ਨੇ ਤਕਰੀਬਨ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਉਹਨਾਂ ਨਾਲ ਮੀਟਿੰਗਾਂ ਵੀ ਚੱਲ ਰਹੀਆਂ ਉਹ ਵੀ ਸਾਰਾ ਕੁਛ ਆਦਾਨ ਪ੍ਰਦਾਨ ਹੋ ਰਿਹਾ ਆ ਜਿੰਨਾ ਕੁ ਵੀ ਅਸੀਂ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਆਪਾਂ ਥੋੜ੍ਹੀ ਇਹ ਗੱਲ ਕਰ ਲਈਏ ਗੁਰਪ੍ਰੀਤ ਕਿ ਜਦੋਂ ਨਾ ਟੇਬਲ 'ਤੇ ਬੈਠ ਕੇ ਗੱਲ ਹੁੰਦੀ ਆ ਸਰਕਾਰਾਂ ਦੇ ਨਾਲ ਤਾਂ ਉਸ ਲੈਵਲ ਦਾ ਹੋਣਾ ਪੈਂਦਾ ਉਹਨਾਂ ਦੇ ਸਮੇਂ ਉਹਨਾਂ ਦੇ ਹਾਣੀ ਹੋਣਾ ਪੈਂਦਾ ਆ ਉਹਦੇ ਵਿੱਚ ਫਿਰ ਜਿਹੜੇ ਪ੍ਰੋਟੋਕੋਲ ਹੁੰਦੇ ਆ ਉਹਨਾਂ ਦੀ ਰਿਸਪੈਕਟ ਕਰਨੀ ਪੈਂਦੀ ਆ ਪ੍ਰਾਈਵੇਸੀ ਦੀ ਰਿਸਪੈਕਟ ਕਰਨੀ ਪੈਂਦੀ ਆ ਹੁਣ ਸਾਡੇ ਬੰਦਿਆਂ ਦੀ ਕੁਛ ਦੀ ਐਕਸਪੈਕਟੇਸ਼ਨ ਪਤਾ ਕੀ ਆ ਜਿਹੜੇ ਚਾਹੁੰਦੇ ਆ ਤੁਸੀਂ ਨਾ ਸਰਕਾਰ ਨਾਲ ਗੱਲ ਕਰਾਓ ਫਿਰ ਸਾਨੂੰ ਆ ਕੇ ਪੁੱਛੋ ਸਾਨੂੰ ਆ ਕੇ ਦੱਸੋ ਕੀ ਗੱਲ ਕੀਤੀ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੀ ਕਰਨੀ ਆ ਗਾਂਹ ਜਾ ਕੇ ਗੱਲ ਮਤਲਬ
ਤੁਸੀਂ ਦੇਖੋ ਭਾਜੀ ਇਹ ਜਿਹੜਾ ਸਾਡਾ ਲੈਵਲ ਹੈ ਨਾ ਵੀ ਜੇ ਸਾਨੂੰ ਕਿਸੇ ਗੋਰੇ ਨੇ ਕਿਹਾ ਸੀ ਵੀ ਸਿੱਖ ਮਾਰਸ਼ਲ ਕੌਮ ਆ ਅਸੀਂ ਉੱਥੇ ਬੜਾ ਹੋ ਗਏ ਸੀ ਵੀ ਲੈ ਮਾਰਸ਼ਲ ਕੌਮ ਹੋਣਾ ਵਧੀਆ ਗੱਲ ਆ ਮੈਨੇਜਰ ਕੌਮ ਹੋਣਾ ਵੀ ਉਹ ਤੋਂ ਵਧੀਆ ਗੱਲ ਹੈ ਚੀਜ਼ਾਂ ਨੂੰ ਹੈਂਡਲ ਕਿਵੇਂ ਕਰਨਾ ਮੈਨੇਜ ਕਿਵੇਂ ਕਰਨਾ ਹੁਣ ਤੁਸੀਂ ਮੇਰੇ ਨਾਲ ਵੀ ਆਫ ਦਾ ਏਅਰ ਵੀ ਆਪਾਂ ਗੱਲ ਕੀਤੀ ਤੁਸੀਂ ਮੈਨੂੰ ਪ੍ਰੋਸੈਸ ਦੱਸਿਆ ਸਾਰਾ ਤੁਸੀਂ ਇੱਕ ਮਿਨਿਸਟਰ ਨੂੰ ਮਿਲ ਜਾ ਰਹੇ ਹੋ ਮਿਨਿਸਟਰ ਇੱਕ ਪਹਿਲਾਂ ਤਾਂ ਚੁਣਿਆ ਹੋਇਆ ਐਮ ਐਲ ਏ ਆ ਉਹ ਤੋਂ ਬਾਅਦ ਉਹਦੇ ਲੈਵਲ ਕਰਕੇ ਉਹਨੂੰ ਮਿਨਿਸਟਰ ਬਣਾਇਆ ਗਿਆ ਠੀਕ ਹੈ ਹੁਣ ਉਹ ਤੁਸੀਂ ਉਸ ਬੰਦੇ ਨੂੰ ਮਿਲ ਜਾ ਰਹੇ ਜਿਹੜਾ ਸਾਰਿਆਂ ਨੂੰ ਜਵਾਬਦੇਹ ਆ ਠੀਕ ਹੈ ਸਰਕਾਰ ਨੂੰ ਵੀ ਜਵਾਬਦੇਹ ਆ ਤੇ ਜਿਹੜੇ ਉਹਦੇ ਹਲਕੇ ਦੇ ਲੋਕ ਹੈ ਉਹਨਾਂ ਨੂੰ ਵੀ ਜਵਾਬਦੇਹ ਆ ਹੁਣ ਤੁਹਾਨੂੰ ਲੱਗਦਾ ਵੀ ਜੋ ਮੈਂ ਕਹਿ ਦਿੱਤਾ ਉਹ ਪੱਥਰ ਦੀ ਲਕੀਰ ਹੈ ਜੀ ਇੱਥੋਂ ਅਸੀਂ ਟਾਸੋ ਮਾਸੀ ਏਦਾਂ ਨੈਗੋਸ਼ੀਏਸ਼ਨ ਨਹੀਂ ਹੁੰਦੀਆਂ ਨੈਗੋਸ਼ੀਏਸ਼ਨ ਪਜ਼ਲ ਹੁੰਦਾ ਨਾ ਜਿੱਦਾਂ ਵੀ ਥੋੜਾ ਜਿਹਾ ਤੁਹਾਨੂੰ ਲੂਜ਼ ਆਪਣੇ ਵੱਲੋਂ ਕਰਨਾ ਪੈਂਦਾ ਥੋੜਾ ਜਿਹਾ ਉੱਧਰੋਂ ਲੂਜ਼ ਹੋਣਾ ਪੈਂਦਾ ਤਾਂ ਪਜ਼ਲ ਸੋਲਵ ਹੁੰਦਾ ਇਹ ਪਜ਼ਲ ਹੀ ਹੈ ਜਿਹੜਾ ਆਪਾਂ ਸੋਲਵ ਕਰ ਰਹੇ ਹਾਂ ਵੀ ਇਹਦਾ ਇੱਕ ਸਾਰਥਿਕ ਸਲਿਊਸ਼ਨ ਨਿਕਲੇ ਵੀ ਜਿਹੜੇ ਸਾਡਾ ਮੌਲਿਕ ਹੱਕ ਆ ਵੀ ਉੱਥੇ ਅਸੀਂ ਇਹ ਨਾ ਹੋਵੇ ਵੀ ਫਰਾਂਸ ਵਾਂਗੂ ਅਸੀਂ ਬੈਨ ਹੀ ਲਵਾ ਕੇ ਬਹਿ ਜਾਈਏ ਫਰਾਂਸ ਦੇ ਕੋਲ ਵੀ ਹਜੇ ਤੱਕ ਉਹ ਦਸਤਾਰ ਵਾਲਾ ਮਸਲਾ ਹੱਲ ਨਹੀਂ ਹੋਇਆ ਤੇ ਹੁਣ ਜੇ ਅਸੀਂ ਉਹ ਜਿਹੜਾ ਹੁੰਦਾ ਨਾ ਸਾਡਾ ਮੈਨੂੰ ਲੱਗਦਾ ਇਹ ਜਿਹੜੀ ਮੈਂ ਬਣੂ ਪ੍ਰਧਾਨ ਜਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਚੱਲ ਰਹੀਆਂ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਚੱਲ ਰਹੀਆਂ ਨੇ ਇਹਨਾਂ ਨੂੰ ਉਹੀ ਫੋਬੀਆ ਭਾਜੀ ਉਹ ਫੀਅਰ ਆਫ ਮਿਸਿੰਗ ਆਊਟ ਵਾਲਾ ਵੀ ਮੈਂ ਨਾ ਕਿਤੇ ਪਿੱਛੇ ਰਹਿ ਜਾਵਾਂ ਜਦੋਂ ਹੈਡਲਾਈਨਸ ਲੱਗਣਗੀਆਂ ਤੇ ਮੇਰਾ ਨਾ ਕਿਤੇ ਪਿੱਛੇ ਰਹਿ ਜਾਵੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਇਹਦਾ ਸਾਰਥਿਕ ਹੱਲ ਨਿਕਲਿਆ ਹੈ ਮਸਲੇ ਦਾ ਸਾਨੂੰ ਬਾਕੀ ਜਿਹੜੇ ਦੇਸ਼ ਨੇ ਯੂਰੋਪੀਅਨ ਕੰਟਰੀਜ਼ ਨੇ ਅਮੈਰੀਕਨ ਕੰਟਰੀਜ਼ ਨੇ ਸਾਨੂੰ ਇਸ ਮਸਲੇ ਦਾ ਕਿਉਂਕਿ ਇਹ ਜਿਹੜੀਆਂ ਸਾਰੀਆਂ ਕੰਟਰੀਜ਼ ਨੇ ਨਾ ਇੰਟਰਕਨੈਕਟਡ ਹੈਗੀਆਂ ਨੇ ਆਪਸ 'ਚ ਇਹ ਇੱਕ ਦੂਜੇ ਤੋਂ ਹੀ ਐਗਜ਼ਾਮਪਲਸ ਲੈ ਕੇ ਇਹਨਾਂ ਦੀ ਪਾਲਿਸੀ ਬਣਦੀਆਂ
ਬਿਲਕੁਲ ਬਿਲਕੁਲ
ਹਾਂਜੀ
ਨਹੀਂ 100% ਸਹੀ ਆ ਕਿਉਂਕਿ ਦੇਖੋ ਅਮਰੀਕਾ ਦੀ ਸਿਚੁਏਸ਼ਨ ਇਹ ਆ ਕਿ ਅਮਰੀਕਾ ਦੇ ਵਿੱਚ ਤੁਸੀਂ ਗਨ ਲੈ ਕੇ ਜਾ ਸਕਦੇ ਹਾਂ ਠੀਕ ਹੈ ਪਰ ਤੁਸੀਂ ਸ਼੍ਰੀ ਸਾਹਿਬ ਪਾ ਕੇ ਨਹੀਂ ਜਾ ਸਕਦੇ ਬਾਈ ਲਾਅ ਔਰ ਉੱਥੇ ਕਈ ਸਾਲ ਹੋ ਗਏ ਕੋਰਟਾਂ ਕਚਹਿਰੀਆਂ ਕੇਸ ਚੱਲਦਿਆਂ ਨੂੰ ਔਰ ਉੱਥੇ ਅਟਕੇ ਹੋਏ ਨੇ ਔਰ ਸਾਡੇ ਬੰਦੇ ਜਿੱਦਾਂ ਇੱਦਾਂ ਹੀ ਆ ਵੀ ਪਾਟੋ ਧਾੜ ਆਪਸ ਦੇ ਵਿੱਚ ਹੀ ਨਹੀਂ ਰਜਾਮੰਦੀ ਹੋ ਰਹੀ ਖੈਰ ਸਾਡੀ ਸਿਚੁਏਸ਼ਨ ਬਹੁਤ ਜ਼ਿਆਦਾ ਡਿਫਰੈਂਟ ਹੈ ਕਿਉਂਕਿ 99.9% ਅਸੀਂ ਸਾਰੇ ਇਕੱਠੇ ਹਾਂ ਅੱਜ ਸ਼ਾਮ ਨੂੰ ਸਾਰੇ ਗੁਰਦੁਆਰਾ ਸਾਹਿਬ ਦੀ ਮੀਟਿੰਗ ਵੀ ਹੈ ਤੇ ਅਸੀਂ ਛੇਤੀ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸੋਲਵ ਕਰਨ ਦੀ ਪਰ ਹੁਣ ਕੁਈਨਜ਼ਲੈਂਡ ਦੇ ਵਿੱਚ ਉੱਥੇ ਬਾਈ ਲਾਅ ਤੁਸੀਂ ਲੈ ਕੇ ਨਹੀਂ ਜਾ ਸਕਦੇ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਹਨਾ
ਹਾਂਜੀ
ਉਹ ਵੀ ਜਸਟ ਵੇਟਿੰਗ ਹੈ ਵੀ ਜੇ ਉੱਥੇ ਕੋਈ ਇੰਸੀਡੈਂਟ ਹੋ ਗਿਆ ਤਾਂ ਉਹਨਾਂ ਨੇ ਸਾਰੇ ਬੰਦ ਕਰਾ ਦੇਣੇ ਫਿਰ ਯੂ ਕਾਂਟ ਡੂ ਐਨੀਥਿੰਗ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਸਾਡੇ ਨਾਲੋਂ ਬਹੁਤ ਘੱਟ ਰਹਿਤਾਂ ਉਹਨਾਂ ਨੇ ਬਾਈ ਲਾਅ ਲਈਆਂ ਹੋਈਆਂ ਨੇ ਪਰ ਜਿਹੜੀ ਆਹ ਅਸੀਂ ਪ੍ਰਪੋਜ਼ਲ 'ਤੇ ਕੰਮ ਕਰ ਰਹੇ ਹਾਂ ਇਹਦੇ ਵਿੱਚ ਹੋਰ ਵੀ ਸੋਧਾਂ ਅਸੀਂ ਕਰਵਾਵਾਂਗੇ ਇਹ ਇਹ ਇਸ ਵਨ ਆਫ ਦਾ ਬੈਸਟ ਸੋ ਫਾਰ ਇਹ ਡਿਪਾਰਟਮੈਂਟ ਆਪ ਵੀ ਮੰਨਦਾ ਹੈ ਕਿ ਇਹ ਜੋ ਅਸੀਂ ਨੈਗੋਸ਼ੀਏਟ ਕਰਨਾ ਕਿਉਂਕਿ ਇੱਕ ਇੱਕ ਪ੍ਰੋਸੈਸ ਵੀ ਅਸੀਂ ਸਾਰਿਆਂ ਨੇ ਵਰਤਿਆ ਡਿਪਾਰਟਮੈਂਟ ਨੇ ਅਤੇ ਸਾਡੇ ਸਾਰੇ ਗਰੁੱਪਸ ਨੇ ਕਿ ਇੱਕ ਤਾਂ ਸਾਰਾ ਆਸਟ੍ਰੇਲੀਆ ਦਾ ਜਿਹੜਾ ਭਾਈਚਾਰਾ ਰਿਪ੍ਰਜੈਂਟੇਟਿਵ ਹੈ ਅਫੀਸ਼ੀਅਲ ਇੱਕ ਤਾਂ ਉਹਦੀ ਜਥੇਬੰਦੀ ਇੱਕ ਦੋ ਜਣਿਆਂ ਨੇ ਬਣਾਈਆਂ ਵਨ ਮੈਨ ਸ਼ੋਅ ਚੱਲੀ ਜਾ ਰਹੇ ਨੇ 15-20 ਸਾਲ ਤੋਂ ਉਹੀ ਬੰਦੇ ਨੇ ਹੈ ਨਾ ਇੱਕ ਹੈਗੇ ਆ ਵੀ ਇੰਸਟੀਟਿਊਸ਼ਨ ਜਿੱਦਾਂ ਗੁਰਦੁਆਰੇ ਆ ਚਾਹੇ ਪਿਛਲੇ ਸਮੇਂ ਦੇ ਵਿੱਚ ਬਹੁਤ ਭੰਡੀ ਪ੍ਰਚਾਰ ਕੀਤਾ ਗਿਆ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਪਰ ਓਵਰਆਲ ਦੇਖਣਾ ਪਵੇ ਤਾਂ ਉਹ ਕਮੇਟੀਆਂ ਨੇ ਉਹ ਚੋਣ ਹੋ ਜਾਂਦੀਆਂ ਨੇ, ਬੰਦੇ ਬਦਲ ਜਾਂਦੇ ਨੇ, ਦੇਰ ਇਜ਼ ਅ ਮੈਕਨਿਜ਼ਮ ਟੂ ਡੂ ਇਟ। ਪ੍ਰਾਈਵੇਟ 'ਚ ਤੁਸੀਂ, ਤੁਹਾਡਾ ਕੋਈ ਮੈਕਨਿਜ਼ਮ ਨਹੀਂ। ਸੋ ਗਵਰਨਮੈਂਟ ਉਹਨਾਂ ਨਾਲ ਗੱਲ ਕਰ ਰਹੀ ਹੈ। ਦੂਜਾ ਪ੍ਰੋਸੈਸ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਆਗਰਾ ਕੀਤਾ ਜਾ ਰਿਹਾ, ਹੋਰ ਵੀ ਜਿਹੜੇ ਕੰਸਲਟੇਸ਼ਨ ਦੋਨਾਂ ਪਾਸਿਆਂ ਤੋਂ ਹੋ ਰਹੀ ਹੈ। ਸੋ ਡਿਪਾਰਟਮੈਂਟ ਇੰਨਾ ਕੁ ਖੁਸ਼ ਹੈ ਕਿ ਇਸ ਮਸਲੇ ਦਾ ਹੱਲ, ਮਤਲਬ ਮੀਡੀਆ ਤੋਂ ਬਾਹਰ ਰਹਿ ਕੇ ਅੰਦਰੋਂ ਅੰਦਰ ਹੀ ਸਾਰੀ ਗੱਲਬਾਤ ਕਰ ਰਹੇ ਹਾਂ, ਔਰ ਦੇ ਆਰ ਵੈਰੀ ਹੈਪੀ ਅਬਾਊਟ ਇਟ। ਔਰ ਉਹ ਕਹਿੰਦੇ ਵੀ ਅਸੀਂ ਜਦੋਂ ਇਹ ਨਿਕਲਿਆ ਹੈਗਾ ਨਾ, ਵੀ ਵਿਲ ਬੀ ਪ੍ਰਾਊਡ ਕਿ ਅਸੀਂ ਮਾਡਲ ਰੂਲਸ ਲੈ ਕੇ ਆ ਰਹੇ ਹਾਂ। ਮਤਲਬ ਇਹ ਉਹਨਾਂ ਦੀ,
ਦੇਖੋ ਇਹ ਗੱਲ ਏਦਾਂ ਹੁੰਦੀ ਹੈ ਵੀ ਇਹ ਨਾ ਸਾਰਾ ਕੰਮ ਮੁੱਕਦਾ ਗੱਲ ਦਾ ਤਰੀਕਾ ਕਰਨ ਤੇ, ਤੁਸੀਂ ਤਰੀਕੇ ਕਿਹੜੇ ਤਰੀਕੇ ਨਾਲ ਗੱਲ ਕਰ ਰਹੇ ਹੋ। ਹੁਣ ਫੋਰ ਐਗਜ਼ਾਮਪਲ ਮੈਂ ਉਹੀ ਘਰ ਦੀ ਗੱਲ ਤੇ ਆਉਂਦਾ, ਤੁਸੀਂ ਘਰੇ ਆਏ ਹੋ, ਰੋਟੀ ਨਹੀਂ ਬਣੀ, ਠੀਕ ਹੈ। ਸਭ ਤੋਂ ਮੇਨ ਪ੍ਰੋਬਲਮ ਸਾਨੂੰ ਇਹੀ ਹੁੰਦੀ, ਰੋਟੀ ਨਹੀਂ ਬਣੀ
ਜੀ।
ਤੁਸੀਂ ਆਉਂਦੇ ਸਰ, ਤੂੰ ਰੋਟੀ ਨਹੀਂ ਬਣਾਈ, ਆਹ ਨਹੀਂ ਕੀਤਾ, ਉਹ ਨਹੀਂ, ਤੁਸੀਂ ਅਗਲੇ ਦੇ ਗੱਲ ਕਰਨਾ ਸ਼ੁਰੂ ਕਰ ਦਿੰਦੇ, ਠੀਕ ਹੈ। ਉਹ ਵੀ ਤੁਹਾਨੂੰ ਅੱਗੇ ਬੋਲਣਾ ਸ਼ੁਰੂ ਕਰਦੇ, ਉਹ ਮਸਲਾ ਇੱਥੋਂ ਨਿਕਲ ਜਾਂਦਾ। ਤੁਸੀਂ ਇੱਕ ਫ੍ਰੀ ਦਾ ਤਮਾਸ਼ਾ ਆਪਣੇ ਬੱਚਿਆਂ ਨੂੰ ਦਿਖਾ ਰਹੇ ਹੋ, ਉਹ ਗੱਲ ਕਰਨ ਦਾ ਤਰੀਕਾ। ਤੁਸੀਂ ਘਰੇ ਆਏ ਹੋ, ਤੁਸੀਂ ਕਹੋਗੇ ਵੀ ਰੋਟੀ ਬਣਾ ਲਈ, ਅਗਲੀ ਕਹੂਗੀ ਨਹੀਂ ਮੈਂ ਹਜੇ ਬਣਾਈ ਨੀ, ਮੈਂ ਬਿਜ਼ੀ ਹਾਂ, ਠੀਕ ਹੈ। ਤੁਸੀਂ ਕਹੋ ਚਲੋ ਠੀਕ ਹੈ, ਮੈਂ ਜਿਮ ਜਾਵਾਂ, ਮੈਂ ਵਾਕ ਤੇ ਜਾਵਾਂ, ਉਹ ਤਾਂ ਤੁਸੀਂ ਬਣਾ ਲਿਓ, ਗੱਲ ਖਤਮ ਹੋਈ। ਆਪਣੇ ਲੋਕਾਂ ਦਾ ਗੱਲ ਇਹ ਵੀ ਆਦਰ ਮਾਈ ਵੇ ਔਰ ਦਾ ਹਾਈਵੇ,
ਇਹੀ ਗੁਰਪ੍ਰੀਤ। ਇਹ ਬਿਰਤੀ ਜਿਹੜੀ ਆ ਦੋ ਤਿੰਨ ਬੰਦਿਆਂ ਦੀ ਹੈਗੀ ਆ, ਅਸੀਂ ਉਹਨਾਂ ਨੂੰ ਆਈਸੋਲੇਟ ਕਰ ਰਹੇ ਹਾਂ, ਉਹਨਾਂ ਨੂੰ ਮਤਲਬ ਪਛਾਣ ਰਹੇ ਹਾਂ, ਉਹਨਾਂ ਨੂੰ ਨਸ਼ਰ ਵੀ ਕੀਤਾ ਜਾਵੇ ਉਹਨਾਂ ਨੇ ਕੀ ਕੀਤਾ ਆ। ਪਰ ਇੱਕ ਨਾ ਜਦੋਂ ਵੀ ਮੇਰੀ ਬਹੁਤ ਸਿੰਘਾਂ ਨਾਲ ਗੱਲ ਹੁੰਦੀ ਆ, ਅਸੀਂ ਆਪ ਸਿੱਧਾ ਰਾਬਤਾ ਕਾਇਮ ਕਰਦੇ ਹਾਂ, ਔਰ ਕਿਉਂਕਿ ਉਹਨਾਂ ਨੂੰ ਕਈ ਵਾਰੀ ਮਿਸਇਨਫੋਰਮ ਕੀਤਾ ਹੁੰਦਾ, ਬਹੁਤ ਗਲਤ ਜਾਣਕਾਰੀਆਂ ਦੇ, ਇਹ ਤਾਂ ਬਿਲਡਿੰਗ ਕਰਾਉਣ ਲੱਗੇ ਜੀ, ਤਾਂ ਆਹ ਕਰਨ ਲੱਗੇ ਜੀ, ਬੇਅਦਬੀ ਕਰਨ ਲੱਗੇ, ਹੈ ਨਾ, ਇਹਨਾਂ ਨੇ ਕੁਛ ਨਹੀਂ ਕੀਤਾ, ਇਹ ਇਹਨਾਂ ਦਾ ਪ੍ਰਪੋਜ਼ਲ। ਅਸੀਂ ਉਹਨਾਂ ਨੂੰ ਜਦ ਸਾਰੀ ਗੱਲ ਠਰੰਮੇ ਨਾਲ ਦੱਸੀ ਦੀ ਹੈ ਨਾ, 10-15 ਮਿੰਟ 'ਚ, ਅਤੇ ਫਿਰ ਉਹਨਾਂ ਨੂੰ ਇੱਕ ਅਸੀਂ ਸਵਾਲ ਪੁੱਛਦੇ ਹਾਂ ਸਾਰਿਆਂ ਨੂੰ। ਮੈਂ ਤਾਂ ਇਹੀ ਪੁੱਛਦਾ, ਮੈਂ ਹਰੇਕ ਨੂੰ ਪੁੱਛਦਾ, ਅਗਰ ਤੁਹਾਡੇ ਕੋਲ ਭਾਈ ਕੋਈ ਹੱਲ ਹੈਗਾ ਤਾਂ ਸਾਨੂੰ ਦੱਸ ਦਿਓ।
ਹਾਂ,
ਸਵਾਲ ਇਹ ਹੈ, ਕ੍ਰਿਟੀਕਲ ਐਂਡ ਦੇ ਵਿੱਚ ਆਪਾਂ ਇਹ ਗੱਲ ਕਰਨੀ ਹੈ ਵੀ ਇਸ ਵੇਲੇ, ਚਲੋ ਹੁਣ ਤਾਂ ਛੁੱਟੀਆਂ ਚੱਲ ਰਹੀਆਂ, ਪਿਛਲੇ ਇੱਕ ਮਹੀਨੇ ਤੋਂ ਜਿੰਨੇ ਵੀ ਅੰਮ੍ਰਿਤਧਾਰੀ ਸਿੱਖ ਬੱਚੇ ਸਨ, ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ 800 to 1200 ਦੇ ਵਿਚਾਲੇ ਹੋਊਗਾ, ਕੋਈ ਅੰਕੜਾ ਨਹੀਂ ਹੈਗਾ ਕਿਸੇ ਨੇ ਇਕੱਠਾ ਕੀਤਾ, ਪਰ ਵੈਸੇ ਹੀ ਡਿਡਕਸ਼ਨ ਕੀਤੀ ਆ ਮੈਥਮੈਟੀਕਲ ਪਾਪੂਲੇਸ਼ਨ ਦੇ ਆਧਾਰ ਤੇ, ਵੀ 800 to 1200 ਬੱਚਾ ਨਿਊ ਸਾਊਥ ਵੇਲਸ ਦੇ 2200 ਸਕੂਲਾਂ ਦੇ ਵਿੱਚ ਜਾਂਦਾ ਹੋਏਗਾ, ਠੀਕ ਹੈ। ਹੁਣ ਸਾਨੂੰ ਸਿਰਫ ਮੈਨੂੰ ਪਰਸਨਲੀ 3 ਪੇਰੈਂਟਸ ਦੇ ਫੋਨ ਆਏ ਨੇ, ਠੀਕ ਹੈ। ਹਾਂਜੀ, ਉਹ ਕਹਿੰਦੇ ਵੀ ਅਸੀਂ ਸੋ ਫਾਰ ਸ਼੍ਰੀ ਸਾਹਿਬ ਕਿਰਪਾਨ ਘਰੇ ਰਖਾਈ ਦੀ ਆ ਬੱਚੇ ਦੀ, ਸਾਨੂੰ ਇਹ ਆਸ ਉਮੀਦ ਹੈ ਕਿ ਅਗਲੇ ਟਰਮ ਤੱਕ ਤੁਸੀਂ ਇਹਨੂੰ ਸੋਲਵ ਕਰ ਲਉਂਗੇ, ਇਸ ਉਮੀਦ ਦੇ ਵਿੱਚ। ਔਰ ਇੱਕ ਪੇਰੈਂਟਸ ਦੇ ਮੇਰੇ ਨਾਲ ਗੱਲ ਹੋਈ, ਉਹ ਕਹਿੰਦੇ ਵੀਰ ਜੀ ਸਾਨੂੰ ਗੁੱਸਾ ਉਦੋਂ ਲੱਗਿਆ ਵੀ ਜਦੋਂ ਮੈਂ ਆਪਣੇ ਬੱਚੇ ਨੂੰ ਮਿਲਣ ਗਈ ਕਿਤੇ ਐਮਰਜੈਂਸੀ ਦੇ ਵਿੱਚ, ਅਤੇ ਮੈਨੂੰ ਉਹਨੇ ਅੰਦਰ ਨਹੀਂ ਜਾਣ ਦਿੱਤਾ, ਅਤੇ ਕਿਰਪਾਨ ਉਹਨਾਂ ਨੇ ਮੇਰੀ ਗੱਡੀ ਦੇ ਵਿੱਚ ਰਖਵਾਈ ਕਢਵਾ ਕੇ, ਠੀਕ। ਸੋ ਕਹਿੰਦੇ ਮੈਨੂੰ ਲੱਗਿਆ ਵੀ ਇਹ ਰੋਂਗ ਹੈ, ਹੈ ਨਾ, ਵੀ ਇਹ ਛੇਤੀ ਸੋਲਵ ਹੋਣਾ ਚਾਹੀਦਾ, ਇਹਦਾ ਹੱਲ ਕੱਢੋ। ਅਤੇ ਹੁਣ ਮੈਂ ਕੁਐਸਚਨ ਇਹ ਪੁੱਛਦਾ ਹੁੰਦਾ ਵੀ ਫਿਲਹਾਲ ਤਾਂ ਉਹ ਨਹੀਂ, 1000-1200 ਬੱਚਿਆਂ ਨੇ, ਉਹਨਾਂ ਦੇ ਪੇਰੈਂਟਸ ਨੇ ਕੰਪਰੋਮਾਈਜ਼ ਕੀਤਾ ਹੋਇਆ ਆ, ਜਿੱਦਾਂ ਜਹਾਜ਼ ਚੜ੍ਹਨ ਵੇਲੇ ਆਪਾਂ ਕੰਪਰੋਮਾਈਜ਼ ਹਰ ਅੰਮ੍ਰਿਤਧਾਰੀ ਸਿੱਖ ਕਰਦਾ, ਸੰਤ ਤੱਕ ਕਰਦੇ ਨੇ, ਹੈ ਨਾ। ਅਤੇ ਅਗਰ ਇਹ ਮਤਲਬ ਰੈਜ਼ੋਲੂਸ਼ਨ ਨਹੀਂ ਹੁੰਦਾ ਤਾਂ 15 July ਨੂੰ ਸ਼ਾਇਦ ਸੈਸ਼ਨ ਸ਼ੁਰੂ ਹੋਣਾ ਨਿਊ ਸਾਊਥ ਵੇਲਸ ਦਾ। ਅਗਰ ਇਹ ਫੇਲ ਹੋ ਜਾਂਦਾ ਕਿਸੇ ਕਾਰਨ, ਕੋਈ ਮੁੱਖਬਰੀ ਕਰਦਾ, ਕੋਈ ਪਾਟੋ ਧਾੜ ਦੀ ਕੋਸ਼ਿਸ਼ ਕਰਦਾ, ਅਤੇ ਗੌਰਮੈਂਟ ਇਹਨੂੰ ਪਰਮਾਨੈਂਟ ਬੈਨ ਦੇ ਵਿੱਚ ਬਿੱਲ ਪੇਸ਼ ਕਰ ਦੇਗੀ ਜਾ ਕੇ ਪਾਰਲੀਮੈਂਟ 'ਚ, ਉਹਨਾਂ ਨੂੰ ਕਰਨਾ ਹੀ ਪੈਣਾ ਹੈ। ਉਹ ਫਿਰ 5 ਰਿਵਿਊ ਨਹੀਂ ਹੋਣਾ ਮੁੜ ਕੇ, ਅਤੇ ਜਦੋਂ ਬਿੱਲ ਪੇਸ਼ ਹੋਣਾ ਤਾਂ 93 ਦੇ ਵਿੱਚੋਂ ਸਾਡਾ ਇੱਕ ਬੰਦਾ ਆ ਗੁਰਮੇਸ਼ MLA, ਬਾਕੀ ਸਾਰੇ ਉੱਧਰ ਹੀ ਹੋਣੇ ਨੇ, ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਆ, ਹੈ ਨਾ। ਸੋ ਉਹ ਪਰਮਾਨੈਂਟ ਬੈਨ 'ਚ ਬਦਲ ਜਾਣਾ। ਅਗਰ ਕੋਰਟ ਕੇਸ ਕੋਈ ਕਰ ਦਿੰਦਾ ਆ, ਠੀਕ ਹੈ, ਉਹ 6 ਤੱਕ ਉਹਦੀ ਸੁਣਵਾਈ ਸ਼ੁਰੂ ਹੋਣੀ ਆ, ਫਿਰ ਉਹਨੂੰ 2-3 ਲੱਗਣੇ ਆ, ਔਰ ਉਹ ਤੋਂ ਬਾਅਦ ਹਾਰ ਵੀ ਜਾਣਾ ਕਿਉਂਕਿ ਕੋਈ ਆਧਾਰ ਹੀ ਹੈ ਨਹੀਂ, ਲੋ ਹੈ ਨਹੀਂ ਕੋਈ ਵੀ। ਸੋ ਉਹ ਫਿਰ ਪਰਮਾਨੈਂਟ, ਉਹ ਹੋਰ ਇੱਕ ਬਹਾਨਾ ਮਿਲ ਜਾਣਾ ਆ ਪਰਮਾਨੈਂਟ ਕਰਨ ਦਾ। ਸੋ ਜੇ ਪਰਮਾਨੈਂਟ ਹੋ ਗਿਆ ਇਹ ਰੈਜ਼ੋਲੂਸ਼ਨ, ਜਿੱਦਾਂ ਦਾ ਵੀ ਆ ਉਹ ਨਾ ਥਰੂ ਹੋਇਆ, ਤਾਂ ਸਨੈਰੀਓ ਇਹ ਬਣਦਾ ਆ ਕਿ 12th ਤੱਕ ਬੱਚੇ ਜਿੰਨੇ ਹੁਣ ਅੰਮ੍ਰਿਤਧਾਰੀ ਜਾ ਰਹੇ ਨੇ ਸਕੂਲੇ, ਉਹ ਸਾਰੇ, ਮੈਨੂੰ ਤੁਸੀਂ ਅੰਦਾਜ਼ਾ ਲਾ ਕੇ ਦੱਸੋ ਵੀ ਕਿੰਨੇ ਕੁ ਰਹਿ ਜਾਣਗੇ ਅੰਮ੍ਰਿਤਧਾਰੀ, ਪੜ੍ਹਾਈ ਛੱਡ ਦੇਣਗੇ ਅੰਮ੍ਰਿਤ ਰੱਖਣ ਲਈ ਜਾਂ ਅੰਮ੍ਰਿਤ ਛੱਡਣਗੇ ਪੜ੍ਹਾਈ ਲਈ, ਮੈਨੂੰ ਦੱਸੋ ਤੁਸੀਂ।
ਦੇਖੋ ਜੀ, ਬੱਚਾ ਤਾਂ ਬੱਚਾ ਮਾਨਸਿਕ ਤੌਰ ਤੇ ਇੰਨਾ ਸਟਰੋਂਗ ਨਹੀਂ ਹੁੰਦਾ, ਉਹ ਸਕੂਲ ਨਹੀਂ ਛੱਡ ਸਕਦਾ, ਉਹ ਇਸ ਚੀਜ਼ ਤੇ ਸੈਕਰੀਫਾਈਸ ਕਰੂਗਾ ਵੀ ਮੈਂ, ਹਾਂ ਵੀ ਮੈਂ ਆਪਣਾ ਜਿਹੜੀ ਆਪਣੀ ਕਿਰਪਾਨ ਹੈ ਉਹ ਮੈਂ ਘਰੇ ਰੱਖ ਕੇ ਹੀ ਜਾਵਾਂ, ਤੇ ਉਹ ਹੌਲੀ ਹੌਲੀ ਉਹ ਡ੍ਰਿਫਟ ਹੋ ਜੂਗਾ। ਇਹ ਡ੍ਰਿਫਟਿੰਗ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਬੱਚੇ ਨੂੰ ਇੱਕ ਪਾਸੇ ਨੂੰ ਲੱਗ ਜਾਂਦੇ ਹੈ ਨਾ, ਔਰ ਬੱਚਾ ਹੌਲੀ ਹੌਲੀ ਉਹ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜਿਹੜਾ ਭਾਈ ਤੁਸੀਂ, ਆਪਾਂ ਜਿਹੜੇ ਸਰੋਤੇ ਸੁਣ ਰਹੇ ਨੇ, ਆਪਾਂ ਜਿਹੜਾ ਰੈਜ਼ੋਲੂਸ਼ਨ ਹੈ ਇਹਨੂੰ ਮੈਂ ਥੋੜ੍ਹਾ ਕੁ ਆਪਾਂ ਦੱਸ ਦਈਏ ਵੀ ਰੈਜੂਲੇਸ਼ਨ ਦੇ ਵਿੱਚ ਇਹ ਹੈ ਵੀ ਉਹਨੂੰ ਇੱਕ ਪ੍ਰੋਟੈਕਟਿਵ ਕਲੋਥਿੰਗ ਦੇ ਵਿੱਚ ਰੱਖਿਆ ਜਾਊਗਾ, ਇੱਕ ਬੈਲਟ ਦੇ ਵਿੱਚ ਰੱਖਿਆ ਜਾਊਗਾ, ਰਾਈਟ? ਤੇ ਜਿਹੜੀ ਜਿਹੜੀ ਕਿਰਪਾਨ ਹੈ ਛੋਟੀ ਆ ਉਹ 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 ਸ਼ਾਰਪ ਨਹੀਂ ਹੋਊਗੀ, ਖੁੰਡੀ ਹੋਊਗੀ।
ਉਹ ਤਾਂ ਆਲਰੇਡੀ ਉੰਨੀ ਆਂਦੀ ਆ ਜਿੱਦਾਂ ਦੀ ਹੈਗੀ।
ਹਾਂਜੀ, ਉਹੀ ਹੈ ਨਾ, ਹੁਣ ਫੇਸਬੁੱਕ ਤੇ ਕੋਈ ਕੰਪਲੇਂਟ ਕਰ ਰਿਹਾ ਸੀ ਲੈ ਫੇਰ ਤਾਂ ਇੱਦਾਂ ਹੋ ਗਿਆ ਬਾਈ। ਮੈਂ ਜਿਹੜਾ ਇਹਦਾ ਇਤਿਹਾਸ ਦੇਖੋ ਕਿਰਪਾਨ ਦਾ, ਤੇ ਫਿਰ ਇਤਿਹਾਸ ਉਸ ਸਮੇਂ ਦਾ ਟਾਈਮ ਦੇਖੋ, ਇਹ ਸੈਲਫ ਪ੍ਰੋਟੈਕਸ਼ਨ ਲਈ ਸੀ ਜਦੋਂ ਸਾਡੇ ਸਿਰਾਂ ਤੇ ਮੁੱਲ ਲੱਗਦੇ ਹੁੰਦੇ।
ਨਹੀਂ ਨਹੀਂ ਗੁਰਪ੍ਰੀਤ, ਆਪਾਂ ਇਹ ਗੱਲ, ਚਲੋ ਇਹ ਤਾਂ ਇਤਿਹਾਸ ਹੈਗਾ, ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ। ਇੱਕ ਦੋ ਬੰਦਿਆਂ ਦੇ ਮੈਨੂੰ ਫੋਨ ਵੀ ਆਏ, ਮੈਸੇਜ ਵੀ ਆਏ, ਇਹ ਹੋ ਹੀ ਨਹੀਂ ਸਕਦਾ। ਮਤਲਬ ਬਹੁਤ ਵੱਡੇ ਵੱਡੇ ਇੰਟਰਨੈਸ਼ਨਲ ਵਕੀਲ ਵੀ ਸੀ ਉਹ ਚੋਂ ਇੱਕ, ਹਨਾ। ਇਹ ਤਾਂ ਇਹਨੂੰ ਸਾਫ਼ ਕਰਨਾ ਪੈਂਦਾ ਆ, ਇਹਨੂੰ ਬੰਦ ਨਹੀਂ ਕਰ ਸਕਦੇ, ਭੋਗ ਲਵਾਉਣਾ ਪੈਂਦਾ ਇਹਨੂੰ, ਐਂ ਕਰਨਾ। ਮੈਨੂੰ ਸਮਝ ਨਹੀਂ ਆਉਂਦੀ ਵੀ ਸਕੂਲ 'ਚ ਕਿਹੜਾ ਭੋਗ ਲਵਾਉਣਾ ਪੈਂਦਾ ਆ। ਕਦੇ ਸੁਣਿਆ ਮਤਲਬ ਇਹੋ ਜਿਹੇ ਇਮੋਸ਼ਨਲ ਬੰਦੇ ਨੇ, ਮੈਂ ਤਾਂ ਕਦੇ ਗੁਰੂ ਘਰ ਨਹੀਂ ਕੋਈ ਬੱਚਾ ਮਤਲਬ ਦੇਗ ਨੂੰ ਭੋਗ ਲਵਾਉਂਦਾ ਦੇਖਿਆ, ਹਨਾ। ਉੱਥੇ
ਇਹਦੇ ਵਿੱਚ ਨਾ, ਇਹਦੇ ਵਿੱਚ ਗੱਲਾਂ ਕਾਫੀ ਨੇ। ਦੇਖੋ, ਜੂਇਸ਼ ਬੱਚੇ ਨੇ ਉਹ ਵੀ ਬੈਪਟਾਈਜ਼ ਹੁੰਦੇ ਨੇ, ਕ੍ਰਿਸਚੀਅਨ ਬੱਚੇ ਨੇ ਉਹ ਵੀ ਬੈਪਟਾਈਜ਼ ਹੁੰਦੇ ਨੇ, ਠੀਕ ਹੈ। ਮੁਸਲਿਮ ਬੱਚੇ ਨੇ ਉਹ ਵੀ ਬੈਪਟਾਈਜ਼ ਹੁੰਦੇ ਨੇ, ਉਹ ਮੁਸਲਿਮ ਤੇ ਕਿੰਨੀਆਂ ਇੰਸਟਰਕਸ਼ਨ ਹੁੰਦੀਆਂ, ਈਵਨ ਕਿ ਕ੍ਰਿਸਚੀਅਨ ਤੇ ਕਿੰਨੀਆਂ ਇੰਸਟਰਕਸ਼ਨ ਹੁੰਦੀਆਂ ਨੇ, ਰਾਈਟ? ਹੁਣ ਇਹ ਜਿਹੜਾ ਮਸਲਾ ਤੁਸੀਂ ਡਿਫੈਂਡ ਕਰ ਰਹੇ ਹੋ ਜਾਂ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਵੀ ਸਾਡਾ ਬੇਸਿਕ ਹਿਊਮਨ ਰਾਈਟਸ ਦੇ ਵਿੱਚ ਹੀ ਆਉਂਦਾ ਆ। ਪਰ ਇਹਨੂੰ ਆਪਾਂ ਇਸ ਤਰੀਕੇ ਨਾਲ ਨਹੀਂ ਇਹਨੂੰ ਕਰ ਸਕਦੇ ਵੀ ਆਪਾਂ ਸੜਕਾਂ ਤੇ ਆ ਜਾਈਏ ਤੇ ਜਾਂ ਸਰਕਾਰ ਨੂੰ ਅਟੈਕ ਕਰਨਾ ਸ਼ੁਰੂ ਕਰ ਦਈਏ ਜਾਂ ਮੀਡੀਆ ਵਿੱਚ ਜਾ ਕੇ ਹੋ ਹੱਲਾ ਕਰਨਾ ਸ਼ੁਰੂ ਕਰ ਦਈਏ, ਉਹਦੇ ਨਾਲ ਕੁਛ ਅਚੀਵ ਨਹੀਂ ਹੋਊਗਾ। ਇਹ ਤਾਂ ਬਹਿ ਟੇਬਲ ਤੇ ਬਹਿ ਕੇ ਜਿੱਦਾਂ ਤੁਸੀਂ ਗੱਲਬਾਤ ਐਜ਼ ਅ ਰੀਪ੍ਰਜੈਂਟੇਟਿਵ ਸਾਰੇ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਨੇ ਰਲ ਕੇ ਇਸ ਚੀਜ਼ ਦੀ ਸਲਿਊਸ਼ਨ ਕੱਢਣ ਦੀ ਕੋਸ਼ਿਸ਼ ਕੀਤੀ ਆ, ਤੇ ਗਵਰਨਮੈਂਟ ਵੀ ਇਸ ਸਲਿਊਸ਼ਨ ਦੇ ਨਾਲ ਚੱਲ ਰਹੀ ਆ। ਸੋ ਉਸ ਚੀਜ਼ ਨੂੰ ਆਪਾਂ ਦੇਖੀਏ ਵੀ ਫਿਊਚਰ ਵਾਸਤੇ, ਜਦੋਂ ਇੱਕ ਵਾਰੀ ਨਿਊ ਸਾਊਥ ਵੇਲਜ਼ ਨੇ ਇਹ ਲਾਅ ਪਾਸ ਕਰਤਾ ਜਾਂ ਇਹ ਰੈਜੂਲੇਸ਼ਨ ਪਾਸ ਕਰਤਾ, ਜਿਹੜੇ ਨਾਲ ਦੇ 6 ਸਟੇਟ ਹੋਰ ਨੇ ਉਹ ਦੇਖਦੇ ਨੇ, ਉਹ ਆਲਰੇਡੀ ਈਵਨ ਕਿ ਜੇ ਕੋਰਟ ਵਿੱਚ ਕੇਸ ਵੀ ਚੱਲ ਜਾਵੇ ਨਾ, ਮੰਨ ਲਓ ਕਿਊਜ਼ਲੈਂਡ ਦੀ ਕੋਰਟ ਵਿੱਚ ਕੇਸ ਚੱਲ ਗਿਆ, ਜਿਹੜਾ ਸਾਡਾ ਡਿਫੈਂਸ ਵਾਲਾ ਵਕੀਲ ਹੋਊਗਾ ਉਹ ਇਸ ਲਾਅ ਦਾ ਜਾਂ ਇਸ ਰੈਜੂਲੇਸ਼ਨ ਦਾ ਹਵਾਲਾ ਦੇ ਕਹੂਗਾ ਵੀ ਇਹ ਕੇਸ ਏਦਾਂ ਹੀ ਚੱਲਦੇ ਨੇ, ਇਹ ਏਦਾਂ ਹੀ ਚੱਲਦੇ ਨੇ। ਇਸੇ ਕਰਕੇ ਜਿਹੜਾ ਹੁਣ ਦੇਖੋ ਜਿਹੜੀਆਂ ਸ਼੍ਰੀਲੰਕਾ ਤਾਮਿਲ ਬੱਚੀਆਂ ਨੇ ਦੋ, ਉਹਨਾਂ ਨੂੰ ਸਰਕਾਰ ਕਿਉਂ ਨੀ ਦੇ ਰਹੀ ਪੀਆਰ? ਉਹਨਾਂ ਨੂੰ ਪਤਾ ਹੈ ਵੀ ਜੇ ਇਹਨਾਂ ਨੂੰ ਪੀਆਰ ਦੇ ਦਿੱਤੀ, ਜਿਹੜੇ ਨਾਰੂ ਚ ਬੈਠੇ ਨੇ ਜਾਂ ਹੋਰ ਬੈਠੇ ਨੇ ਉਹਨਾਂ ਦਾ ਇਹੀ ਆਧਾਰ ਬਣ ਜਾਣਾ। ਇਹ ਨੀ ਹੈ ਵੀ ਸਰਕਾਰ ਉਹਨਾਂ ਨਾਲ ਵੀ ਉਹਨਾਂ ਨਾਲ ਕੋਈ ਉਹਨੂੰ ਸਿੰਪਥੀ ਨੀ ਹੈਗੀ, ਉਹ ਇਸ ਚੀਜ਼ ਤੇ ਵੀ ਡਰਦੇ ਨੇ ਵੀ ਇਹ ਫਲੱਡ ਗੇਟ ਖੁੱਲ ਜਾਣਾ। ਤੇ ਉਹ ਇਹ ਗੱਲ ਹੈ ਨਾ ਜਿਹੜੀ ਆਪਣੇ ਲੋਕਾਂ ਨੂੰ ਸਮਝਣੀ ਪੈਣੀ ਹੈ ਵੀ ਜਦੋਂ ਸਾਡੇ ਕੋਈ ਰੈਜੂਲੇਸ਼ਨ, ਸਾਡਾ ਮੇਨ ਮੰਤਵ ਕੀ ਆ ਵੀ ਜਿਹੜਾ ਸਾਡਾ ਬੱਚਾ ਆ ਉਹ ਸ੍ਰੀ ਸਾਹਿਬ ਨੂੰ ਸਾਈਜ਼ ਜਿਹੜਾ ਆਪਣਾ ਚੂਜ਼ ਕਰ ਰਹੇ ਹਾਂ ਉਹਨੂੰ ਆਪਣੇ ਨਾਲ ਸਕੂਲ ਵਿੱਚ ਲੈ ਕੇ ਜਾ ਸਕੇ। ਹੁਣ ਜਿਹੜੇ ਕਈ ਹੈਗੇ ਨੇ ਆਪਣੇ ਸਰੋਤੇ ਵੀ ਹੈਗੇ ਨੇ ਜਿਹੜੇ ਕਹਿਣਗੇ ਵੀ ਇਹ ਤਾਂ ਕੱਟੜਤਾ, ਵਾਟ ਨਾਟ, ਕੱਟੜਤਾ ਤੁਹਾਡੇ ਲਈ ਹੋਊਗੀ ਜਿਹਦਾ ਵਿਸ਼ਵਾਸ ਹੁੰਦਾ ਨਾ, ਉਹਦੇ ਲਈ ਕੋਈ ਕੱਟੜਤਾ ਨਹੀਂ ਹੁੰਦੀ।
ਰਹਿਤ ਮਰਿਆਦਾ ਉਹਨਾਂ ਨੇ ਮੁਹਰੇ ਬਹੁਤ ਸਿਆਣੇ ਬੰਦੇ ਸੀ, ਉਹ ਕਹਿੰਦੇ ਵੀ ਰਹਿਤ ਮਰਿਆਦਾ ਇਹ ਸਿੱਖਾਂ ਦੀ ਆ, ਗੋਰਿਆਂ ਦੀ ਨਹੀਂ ਹੈਗੀ। ਦੇ ਡੋਂਟ ਨੋ, ਉਹਨਾਂ ਨੇ ਕੰਟਰੀ ਚਲਾਉਣਾ, ਅਸੀਂ ਉਹਨਾਂ ਦੇ ਦੇਸ਼ ਚ ਰਹਿ ਰਹੇ ਹਾਂ, ਉਹ ਆਪਣਾ ਦੇਸ਼ ਤਾਂ ਹੈ ਨਹੀਂ, ਆਪਣੇ ਦੇਸ਼ ਦੇ ਵਿੱਚ ਵੀ ਸਾਡਾ ਆਪਣਾ ਦੇਸ਼ ਹੈ ਨਹੀਂ, ਹਨਾ। ਸੋ ਗੁਰਪ੍ਰੀਤ, ਗੱਲ ਇੱਥੇ ਮੁੱਕਦੀ ਆ ਕੇ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਆ ਸਾਰੇ ਗੁਰਦੁਆਰਾ ਸਾਹਿਬਾਨ ਦੇ ਜਿੰਨੇ ਵੀ ਰੀਪ੍ਰਜੈਂਟੇਟ ਆ, ਉਹ ਹੈਗੀ ਆ ਜਿਹੜੀ ਮੌਜੂਦਾ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੀ ਪੀੜ੍ਹੀ ਆ, ਇਹਨੂੰ ਛੇਤੀ ਤੋਂ ਛੇਤੀ ਉਹਨੂੰ ਅੱਗੇ ਤੋਰਨਾ, ਉਹਨਾਂ ਦੀ ਪੜ੍ਹਾਈ ਦਾ ਖਿਆਲ ਵੀ ਰੱਖਣਾ, ਆਪਣੀ ਸਿੱਖ ਰਹਿਤ ਮਰਿਆਦਾ ਦਾ ਵੀ ਖਿਆਲ ਰੱਖਣਾ, ਨਾ ਕਿ ਅਸੀਂ ਉਹ ਜਿਹੜੀ ਜਾਂ ਤਾਂ ਅੰਮ੍ਰਿਤਧਾਰੀ ਲੈਸ ਸੋਸਾਇਟੀ ਬਣਾਉਣੀ ਆ, ਬੱਚੇ ਤਾਂ ਬਾਰਵੀਂ ਤੋਂ ਬਾਅਦ ਹੀ ਛਕਿਆ ਕਰਨਗੇ ਅੰਮ੍ਰਿਤ, ਜਾਂ ਫਿਰ ਉਹ ਪੜ੍ਹਾਈ ਜਾਂ ਫਿਰ ਅਨਪੜ੍ਹਾਂ ਦੀ ਆਪਾਂ ਬਣਾਵਾਂਗੇ ਜਿਹੜੇ ਪੜ੍ਹੇ ਲਿਖੇ ਨਹੀਂ ਹੋਣਗੇ।
ਤੁਸੀਂ ਇਹ ਦੇਖਿਓ, ਇਹ ਜਿਹੜਾ ਜੇ ਆਪਾਂ ਇਹਨੂੰ ਰਿਜ਼ੋਲਵ ਕਰਾ ਲੈਣਾ ਵੀ ਚਲੋ ਮਹਾਰਾਜ ਕਿਰਪਾ ਕਰਨਗੇ ਹੋ ਜਾਣਾ, ਤੁਸੀਂ ਬੱਚਿਆਂ ਦੇ ਵਿੱਚ ਦੇਖਿਓ ਕਿੰਨਾ ਵਧੀਆ ਇੱਕ ਮੈਸੇਜ ਜਾਊਗਾ ਵੀ ਸਾਡੇ ਜਿਹੜੇ ਵਡੇਰੇ ਨੇ ਉਹ ਕੈਪੇਬਲ ਆ ਗਵਰਨਮੈਂਟ ਦੇ ਨਾਲ ਗੱਲ ਕਰਨ ਵਿੱਚ ਤੇ ਸੋਲੂਸ਼ਨ ਕੱਢਣ ਵਿੱਚ, ਤੇ ਉਹਨਾਂ ਵਿੱਚ ਕੌਨਫੀਡੈਂਸ ਜਾਊਗਾ ਵੀ ਮੇਰੀ ਗੱਲ ਵੀ ਅੱਗੇ ਜਾ ਕੇ ਸੁਣੀ ਜਾਊਗੀ ਕਿਉਂਕਿ ਮੇਰੇ ਵਡੇਰਿਆਂ ਦੀ ਇੰਨੇ ਵੱਡੇ ਮੁੱਦੇ ਤੇ ਗੱਲ ਸੁਣੀ ਗਈ ਆ। ਬੱਚਿਆਂ ਚ ਕਿੰਨਾ ਤਕੜਾ ਕੌਨਫੀਡੈਂਸ, ਇਸ ਗੱਲ ਦਾ
ਉਹ ਲੀਡਰਸ਼ਿਪ ਸਕਿੱਲ ਉਹਨਾਂ ਚ ਆਉਣਗੇ ਔਰ ਉਤਸ਼ਾਹਿਤ ਹੋਣਗੇ,
ਕੌਨਫੀਡੈਂਸ ਆਊਗਾ ਨਾ, ਉਹ ਇਹੀ ਜਿਹੜਾ ਸੈਲਫ ਕੌਨਫੀਡੈਂਸ ਨਾ ਭਾਜੀ, ਇਹ ਆਪਾਂ ਆਪਣੇ ਵੱਡਿਆਂ ਤੋਂ ਸਿੱਖਦੇ ਹਾਂ। ਹੁਣ ਜਦੋਂ ਜੇ ਅਸੀਂ ਜਿੱਦਾਂ ਹੁਣ ਆਪਾਂ ਕਮੇਟੀਆਂ ਦਾ ਮਜ਼ਾਕ ਉਡਾਉਂਦੇ ਹਾਂ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਦਾ, ਜਿਹੜੀ ਬਿਲਕੁਲ ਗਲਤ ਗੱਲ ਹੈ, ਤੁਹਾਨੂੰ ਪ੍ਰੋਬਲਮ ਹੈ ਨਾ, ਤੁਸੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਸ਼ਿਕਾਇਤ ਵਾਲੀ ਪੇਟੀ ਉਹਦੇ ਵਿੱਚ ਆਪਣਾ ਸ਼ਿਕਾਇਤ ਦਰਜ ਕਰਾਓ, ਉਹਨਾਂ ਨੂੰ ਈਮੇਲ ਲਿਖੋ, ਬਹਿ ਕੇ ਗੱਲਾਂ ਕਰਨੀਆਂ ਗੁਰਦੁਆਰੇ ਦੇ ਪ੍ਰਧਾਨ ਨੇ ਆਹ ਕਰਤਾ ਉਹ ਕਰਨਾ, ਉਹ ਮੂਰਖਾਂ ਦੇ ਕੰਮ ਹੁੰਦੇ ਨੇ, ਇਹ ਆਪਣੀਆਂ ਸੰਸਥਾਵਾਂ ਨੇ, ਆਪਣੀਆਂ ਸੰਸਥਾਵਾਂ ਨੂੰ ਅਸੀਂ ਟਾਰਗੇਟ ਕਰਨਾ ਬੰਦ ਕਰੀਏ, ਕਿਉਂਕਿ ਇਹਦੇ ਤੋਂ ਹੀ ਸਾਡਾ ਅੱਗੇ ਜਿਹੜਾ ਕਲਚਰ ਹੈ, ਸੱਭਿਆਚਾਰ ਹੈ, ਸਾਡਾ ਧਰਮ ਆ ਉਹ ਅੱਗੇ ਚੱਲੂਗਾ। ਜੇ ਅਸੀਂ ਇਹਨਾਂ ਨੂੰ ਕ੍ਰਿਟੀਸਾਈਜ਼ ਕਰ ਕਰਕੇ ਖਤਮ ਕਰ ਦਿੱਤਾ ਨਾ, ਤੇ ਸਾਡੀ ਆਈਡੈਂਟੀ ਵੀ ਖਤਮ ਹੋ ਜੂਗੀ। ਸੋ ਇਹ ਚੀਜ਼ ਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਨਵੀਂ ਪਨੀਰੀ ਆ, ਅਸੀਂ ਕੈਨੇਡਾ ਅਮਰੀਕਾ ਤਾਂ ਹੈ ਨੀ ਵੀ ਜਿੱਥੇ ਥਰਡ ਜਨਰੇਸ਼ਨ ਚੱਲ ਰਹੀ ਹੈ, ਸਾਡੀ ਤਾਂ ਸੈਕੰਡ ਹਜੇ ਸ਼ੁਰੂ ਹੋਣੀ ਹੈ। ਉਹਨਾਂ ਵਾਸਤੇ ਅਸੀਂ ਫੈਸਲੇ ਲੈਣੇ, ਸੋ ਇਕੱਠੇ ਹੋ ਕੇ ਚੱਲਣਾ ਚਾਹੀਦਾ, ਨਾ ਕਿ ਵੀ ਮੇਰਾ ਨਾਂ ਮੀਡੀਆ ਤੇ ਨੀ ਆ ਰਿਹਾ, ਮੈਂ 7 ਚੈਨਲ ਤੇ ਨੀ ਜਾ ਰਿਹਾ, ਮੈਂ 9 ਤੇ ਨੀ ਜਾ ਰਿਹਾ, ਮੈਂ ਉਸੇ ਜਾ ਕੇ 2 ਮਿੰਟ ਦਾ ਬੋਲ ਕੇ ਨੀ ਦੱਸਣ ਦਿਆ, ਉਹਦੇ ਨਾਲ ਉਹ ਸੈਲਫੀ ਕਲਚਰ ਨੂੰ ਆਪਾਂ ਪਿੱਛੇ ਛੱਡੀਏ, ਤੇ ਇਹ ਜਿਹੜਾ ਕੌਮ ਦਾ ਮਸਲਾ ਇਹਨੂੰ ਹੱਲ ਕਰਾਈ।
ਗੁਰਪ੍ਰੀਤ ਜੀ, ਸਮਾਂ ਹੋ ਗਿਆ ਤੇ ਮੈਨੂੰ ਲੱਗਦਾ ਤੁਹਾਡੀ ਪਿੰਨੀਆਂ ਵੀ ਰੈਡੀ ਹੋ ਗਈਆਂ ਹੋਣੀਆਂ ਹੁਣ ਤੱਕ, ਤੇ ਠੀਕ ਹੈ ਜੀ, ਚਲੋ ਕੈਰੀ ਔਨ ਗੁੱਡ ਹੋਮਵਰਕ, ਤੇ ਆਪਾਂ ਅਗਲੇ ਹਫ਼ਤੇ ਫਿਰ ਮਿਲਾਂਗੇ, ਤੇ
ਲਈਏ ਬਹੁਤ ਬਹੁਤ ਧੰਨਵਾਦ।
ਹਾਂਜੀ, ਸ਼ੁਕਰਾਨਾ ਜੀ, ਬਹੁਤ ਬਹੁਤ। ਸੋ ਪਿਆਰਿਓ, ਮੈਂ ਵੀ ਪ੍ਰੋਗਰਾਮ ਇੱਥੇ ਸਮਾਪਤ ਕਰਦਾ, ਤੇ ਚਲੋ ਬਿੱਟਾ ਸਾਹਿਬ ਥੋੜ੍ਹਾ ਲੇਟ ਆਏ ਸੀ ਪ੍ਰੋਗਰਾਮ ਦੇ ਵਿੱਚ, ਉਹਨਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ, ਤੇ ਪਰਮਜੀਤ ਸਿੰਘ ਰੂਪਰਾ ਕਹਿ ਰਹੇ ਨੇ ਬਹੁਤ ਗੁੱਡ ਜੀ, ਗੁਰਪ੍ਰੀਤ ਜੀ ਅਤੇ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਜਗਤਾਰ ਜੌਹਲ ਬੁਲਾ ਰਹੇ ਨੇ। ਸੋ ਪਿਆਰਿਓ, ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚੜ੍ਹ ਜਾਵੇਗਾ, ਤੁਸੀਂ ਜ਼ਰੂਰ ਸੁਣਨਾ, ਦੁਬਾਰਾ ਸੁਣਨਾ, ਸ਼ੇਅਰ ਕਰਨਾ, ਅਤੇ ਆਪਣਾ ਰੱਖਣਾ ਖਿਆਲ, ਅਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ, ਮੇਰੀ ਪ੍ਰੋਫਾਈਲ ਚੈੱਕ ਕਰਦੇ ਰਹਿਣਾ, ਅਤੇ ਵਟਸਐਪ 'ਤੇ ਵੀ ਭੇਜ ਦਿੰਦੇ ਹਾਂ ਮੈਸੇਜ। ਸੋ ਇੰਨਾ ਕੁਛ ਕਹਿੰਦੇ, ਆਪ ਤੋਂ ਇਜਾਜ਼ਤ ਮੰਗਦਾ, ਰੱਬ ਰਾਖਾ ਜੀ।